वाहे गुरु, वाहे गुरु, वाहे गुरु, गुरु जी। राखो अपनी शरण प्रभु, मोहे कृपा तारे, मोहे कृपा तारे। सेवा कछु जानयो, सेवा सेवा कछु ना जानो, नीच मूर्ख रे, नीच मूर्ख रे।
मान करो तुदे उपरे, मान करो तुदे उपरे, तम प्यारे। हमें अपराधी सद भूलते, तुम बख्शन हारे। हम अपराधी सद भूलते, तुम बख्शन हारे।
हम अवगन हम अवगुण करे, असंख नी तुम निर्गुण दाता रे। दासी संगत प्रभु तया, दासी संगत प्रभु तया, ए कर्म हमारे, ए कर्म हमारे। जीराख ले हो हम ते बिगड़ी, जीराख ले हो हम ते बिगड़ी। राख भगत नकीनी
भगत नकीनी
शील धर्म जप भगत नकीनी हाँ अभिमान टेड पगड़ी खुले हो हम ते धर्म जप भगत नकीनी हाँ अभिमान एक पगतीरा ले हो हम थे बिगड़ी हारा अमर जान संचिए है काया अमर जान संचिए है काया एह मिथ्या काची गगरी धर्म जप भगत नकीनी
शील धर्म जप भगत नकीनी
शील धर्म जप भगत नकीनी हाँ अभिमान ठेठ पगड़ी रख ले हो
खुले हो हम थे बिगड़ी
जिन है निवाज साज हम किए जिन है निवाज साज हम किए तिस है विसार अवर नगरी तिस है विसार अवर नगरी शील धर्म जप भगत नकीनी
शील धर्म जप भगत नकीनी
शील धर्म जप भगत नकीनी हाँ अभिमान टेड पगड़ी
खुले हो हम थे प्रियरी रा
एक तो है साथ नहीं कहियो। संदिक तो है साध नहीं कहो, शरण परे तुंगली पकड़ी। शरण परे तुंगली पकड़ी, सील धर्म जप भगत नगीनी।
सील धर्म जप भगत नगीनी,
हाँ अभिमान टेड पगरी राख
ले हो
हम ते बिगरी राख ले हो हम ते बिगरी। कह कबीर विनती सुनियो, मत घालो मत घालो चमकी खबरी, मत जानो मत कालो जम की खबरी। एह बिनती सुनियो, एह बिनती सुनियो,
बिनती सुनियो, बिनती सुनियो,
बिनती सुनियो, जम की खबरी मत कालो, जम की खबरी मत कालो, जम की खबरी मत कालो, जम की खबरी। कह कबीर एह बिनती सुनियो, मत खा लो जम की खबरी मत खा लो जम की खबरी शील धर्म जप भगत नकीनी
भगत नकीनी
हाँ अभिमान ठेठ पगरीरा ले अब के बिजली
वाहे गुरु वाहेगुरु दंडौत वंदने अनुकुवा सर्वकला समरथ डोलन ते राखो प्रभु नानक दे कर हाथ वंदना हर वंदना गुण गावो हो गोपाल राय वडे पाग पेटे गुरुदेवा कोट पुराद मिटे हर सेवा वड़ पाग पेटे गुरुदेवा कोटपुरा मिटे हर सेवा कर साधु अंजलि पुन वड्डा हे कर साधु अंजलि पुन वड्डा हे कर साधु अंजलि पुन वड्डा हे साधु अंजलि पुन वड्डा हे कर साधु अंजलि पुन वड्डा हे कर साधु अंजलि पुन वड्डा हे साधु अंजलि पुन वड्डा हे कर साधु अंजलि पुन वड्डा हे कर डंडाओ पुन वड्डा हे दारू पिंडाओ पुन वड्डा हे दारू पिंडाओ पुन वड्डा हे पुन वड्डा हे कर साधु अंजलि पुन वड्डा हे कर साधु अंजलि पुन वड्डा हे साधु अंजलि पुन वड्डा हे कर साधु अंजलि पुन वड्डा हे ओकार डंडाओ पुन वड्डा हे कार डंडाओ पुन वड्डा कार डंडाओ पुन वड्डा हे कार डंडाओ पुन वड्डा हे कर साधु अंजलि पुन वड्डा हे कर साधु अंजलि पुन वड्डा हे कर साधु अंजलि पुन वड्डा हे साधु अंजलि पुन वड्डा हे Oh,
साधु अंगुली
ਤੂੰ ਵੱਡਾ ਹੈ
ਕਰ ਸਾਧੂ ਅੰਜਲੀ ਤੂੰ ਵੱਡਾ ਹੈ
ਕਰ ਸਾਧੂ ਅੰਜਲੀ ਤੂੰ ਵੱਡਾ ਹੈ
ਕਰ ਸਾਧੂ ਅੰਜਲੀ ਤੂੰ ਵੱਡਾ ਹੈ
ਹਰ ਜਨ ਹਰ ਹਰ ਨਾਮ ਸੁਮਾਏ ਦੁੱਖ ਜਨਮ ਮਰਨ ਪਾਵ ਖੰਡਾ ਹੈ ਹਰ ਜਨ ਹਰ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਬ੍ਰਹਮੰਡਾ ਹੈ
ਅਬਨਾਸੀ ਪੁਰਖ ਪਰਮੇਸ਼ਰ
ਬਹੁ ਸੋਭ ਖੰਡ
ਬ੍ਰਹਮੰਡਾ ਹੈ
ਦੁੱਖ ਜਨਮ ਮਰਨ ਪਾਵ ਖੰਡਾ 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 ਹੈ
ਕਰ ਸਾਧੂ ਅੰਜਲੀ ਤੂੰ ਵੱਡਾ ਹੈ
ਅੰਜਲੀ ਤੂੰ ਵੱਡਾ ਹੈ
ਕਰ ਸਾਧੂ ਅੰਜਲੀ ਤੂੰ ਵੱਡਾ ਹੈ
ਕਰ ਸਾਧੂ ਅੰਜਲੀ ਵੱਡਾ ਹੈ
ਕਰ ਡੰਡਾਉ ਤੂੰ ਵੱਡਾ ਹੈ
ਕਰ ਡੰਡਾਉ ਵੱਡਾ ਹੈ
ਕਰ ਡੰਡਾਉ ਤੂੰ ਵੱਡਾ ਹੈ
ਕਰ ਡੰਡਾਉ ਤੂੰ ਵੱਡਾ ਹੈ
ਸਾਧੂ ਅੰਜਲੀ ਤੂੰ ਵੱਡਾ ਹੈ
ਸਾਧੂ ਅੰਜਲੀ
ਵਾਹਿਗੁਰੂ 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 ਵਾਹਿਗੁਰੂ
ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਪਾਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ
ਵਾਹਿਗੁਰੂ
ਬਹੁ ਸੋਭ ਖੰਡ ਬ੍ਰਹਿਮੰਡਾ ਹੈ
ਵਾਹਿਗੁਰੂ
ਹਮ ਗਰੀਬ ਮਸਕੀਨ ਪ੍ਰਭ ਤੇਰੇ
ਵਾਹਿਗੁਰੂ ਵਾਹਿਗੁਰੂ
ਹਰ ਰਾਖ ਰਾਖ ਹਰ ਰਾਖ ਰਾਖ ਵੱਡ ਵੱਡਾ हार राख राख बड़ बड़ा ये
वाहगुरु
जन नानक नाम आधार टेक है
वाहगुरु वाहगुरु
जन नानक जन नानक नाम आधार टेक है हर नाम में घी सुख मंडा हर नाम घी सुख मंडा
वाहेगुरु 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 वाहेगुरु
जन नानक नाम आधार टेक है हर नाम ही दुख मनता है
जन नानक
सुख मंडा है
हर नाम में ही सुख मंडा है
हर नाम में ही सुख मंडा है
हर नाम में ही सुख मंडा है
प्रसाद अंजलि तुम बड़ा है
प्रसाद अंजलि
साधु वंदने तुम वचा है
साधु वंदने
ओकार डंडो तुम वचा है
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 साधु अंजलि तुम बड़ा है
साधु अंजलि तुम बड़ा है
वाहेगुरु वाहेगुरु वाहेगुरु
वाहेगुरु वाहेगुरु
वाहेगुरु वाहेगुरु वाहेगुरु
वाहेगुरु
वाहेगुरु वाहेगुरु वाहेगुरु
वाहेगुरु
वाहेगुरु वाहेगुरु वाहेगुरु
वाहेगुरु
वाहेगुरु वाहेगुरु वाहेगुरु
वाहेगुरु
वाहेगुरु तुम बड़ा है
कारु डंडा तुम बड़ा है
कारु डंडा तुम बड़ा है
कारु डंडा तुम बड़ा है
हर साधु वंदने तुम बड़ा है
हर साधु वंदने तुम बड़ा है
हर साधु वंदने तुम बड़ा है
साधु वंदने
तुम बड़ा है सो आओ गुरु प्यारियो काफी समय तो सतगुरु साहब जी दी पावन हजूरी विच बैठ के
ਆਪਾਂ ਕੀਰਤਨ ਦਾ ਆਨੰਦ ਮਾਣ ਰਹੇ ਸੀ। ਥੋੜੇ ਸਮੇਂ ਤੱਕ ਭਾਈ ਸਾਹਿਬ ਜੀ ਪਹੁੰਚਣ ਵਾਲੇ ਨੇ, ਸੋ ਜਿੱਥੇ ਆਪ ਸੰਗਤਾਂ ਪਿਆਰ ਦੇ ਨਾਲ ਬੈਠ ਕੇ ਕੀਰਤਨ ਦਾ ਆਨੰਦ ਮਾਣ ਰਹੇ ਹੋ, ਉੱਥੇ ਬਹੁਤ ਸੰਗਤਾਂ ਵਿਦੇਸ਼ਾਂ ਦੇ ਵਿੱਚ, ਇੱਥੇ ਵੀ ਆਪਣੇ ਘਰਾਂ ਦੇ ਵਿੱਚ ਬੜੇ ਪਿਆਰ ਦੇ ਨਾਲ ਸੰਗਤਾਂ ਜੋ ਲਾਈਵ ਸੁਣਦੀਆਂ ਨੇ, ਸੋ ਸਾਰੇ ਸਾਰੇ ਦੀਵਾਨ ਬਹਿ ਕੇ ਆਪਣੇ ਘਰਾਂ ਵਿੱਚ ਸੁਣਦੀਆਂ ਨੇ ਸੰਗਤਾਂ, ਸੋ ਆਪਾਂ ਨੂੰ ਇਹ ਰਲ ਮਿਲ ਕੇ ਬੈਠਣ ਦਾ ਸਮਾਂ ਮਿਲਿਆ ਤੇ ਆਓ ਇਸ ਸਮੇਂ ਤੋਂ ਪੂਰਾ ਪੂਰਾ ਲਾਹ ਪ੍ਰਾਪਤ ਕਰੀਏ। ਜਿੰਨੀਆਂ ਵੀ ਸੰਗਤਾਂ ਬੈਠੀਆਂ ਨੇ, ਜਿਹੜੇ ਮੇਰੇ ਵੀਰ ਬੈਠੇ ਨੇ, ਜਿਹੜੇ ਬੈਠੇ ਨੇ, ਉਹਨਾਂ ਨੂੰ ਬੇਨਤੀ ਆ ਕਿ ਇਕਾਗਰਤਾ ਬਣਾ ਕੇ ਬੈਠਣਾ, ਇਕਾਗਰਤਾ ਭੰਗ ਨਹੀਂ ਕਰਨੀ। ਸੋ ਜੋ ਜੋ ਵੀ ਆਪਾਂ ਸੁਣਦੇ ਹਾਂ ਉਹ ਸਤਿਗੁਰੂ ਜੀ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਈਏ। ਜੋ ਆਓ ਆਪਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋ ਆਪਾਂ ਬਚਨ ਪੜ੍ਹ ਰਹੇ ਸੀ, ਅਖੀਰ ਦੀਆਂ ਪੰਕਤੀਆਂ ਪੜ੍ਹ ਕੇ ਫਿਰ ਆਪਾਂ ਭਾਈ ਸਾਹਿਬ ਜੀ ਪਾਸੋਂ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕਰਨੀਆਂ ਨੇ।
ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮ ਹੀ ਸੁਖ ਮੰਤਾ ਹੈ। ਜਨ ਨਾਨਕ ਨਾਮ
ਸਾਧੂ ਵੰਗਲੀ ਮਨ ਵੱਡਾ ਹੈ, ਸਾਧੂ ਵੰਗਲੀ ਮਨ ਵੱਡਾ ਹੈ, ਓ ਕਾਰ ਡੰਡੋਤ ਮਨ ਵੱਡਾ ਹੈ,
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 ਪਰ ਸਾਧੂ ਵੰਗਲੀ ਵੱਡਾ ਹੈ,
ਸਾਧੂ ਅੰਗਲੀ ਤੁਮ ਵੱਡਾ ਹੈ,
ਪਰ ਸਾਧੂ ਅੰਗਲੀ ਤੁਮ ਵੱਡਾ ਹੈ,
ਸਾਧੂ ਅੰਗਲੀ ਤੁਮ ਵੱਡਾ ਹੈ।
ਸੋ ਆਓ ਆਪਾਂ ਭਾਈ ਸਾਹਿਬ ਜੀ ਪਾਸੋਂ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕਰੀਏ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
All right. ਧੰਨ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪੂਰਾ ਪ੍ਰਭ ਅਰਧਿਆ ਪੂਰਾ ਜਗਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਨਾਨਕ ਚੜਿਆ ਸਿਉਂ ਤੋੜ ਢੂੰਡ ਸੱਜਣ ਸੰਤ ਪੱਕਿਆ ਓਏ ਜਵੰਦੇ ਵਿਛੜੇ ਓਏ ਮੋਇਆ ਨਾ ਜਾਹੀ ਛੋ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ ਦੂਰੋਂ ਨੇੜਿਓਂ ਚੱਲ ਕੇ ਜਿੱਥੇ ਗੁਰੂ ਦਰਬਾਰ ਵਿੱਚ ਸੁਣਨ ਵਾਲੇ ਜੁੜ ਬੈਠੇ ਹੋ ਉੱਥੇ ਨਾਲ ਇੰਟਰਨੈਟ ਦੇ ਮਾਧਿਅਮ ਰਾਹੀਂ ਘਰਾਂ 'ਚ ਬੈਠ ਕੇ ਵੀ ਸਰਵਣ ਕਰਦੇ ਹੋ ਇਕਾਗਰ ਚਿੱਤ ਹੋ ਕੇ ਬੈਠੋ ਭੈਣਾਂ ਨੂੰ ਬੇਨਤੀ ਹੈ ਥੋੜ੍ਹਾ ਥੋੜ੍ਹਾ ਅੱਗੇ ਅੱਗੇ ਨੂੰ ਹੋ ਕੇ ਬੈਠ ਜਾਓ ਸਾਰੇ ਫਿਰ ਵਧੀਆ ਸੁਣਾਈ ਦਿੰਦਾ ਇੱਥੇ ਹੀ ਬੈਠ ਜਾਓ ਭੈਣ ਜੀ ਜਿੱਥੇ ਖੜੇ ਹੋ ਇੱਥੇ ਹੀ ਬਹਿ ਜਾਓ ਇੱਧਰ ਹੀ ਬੈਠ ਜਾਓ ਨਾਲ ਨਾਲ ਥੋੜ੍ਹਾ ਥੋੜ੍ਹਾ ਅੱਗੇ ਨੂੰ ਹੋ ਜਾਓ ਘਰਾਂ ਵਿੱਚ ਵੀ ਜਿਹੜੇ ਪਿਆਰ ਕਰਨ ਵਾਲੇ ਹਨ ਜਾਂ ਜਿਹੜੇ ਇਸ ਵਿਚਾਰਧਾਰਾ ਨੂੰ ਸਮਝਦੇ ਨੇ ਲੋਜੀਕਲ ਸਮਝਣਾ ਚਾਹੁੰਦੇ ਨੇ ਉਹ ਫਿਰ ਉਡੀਕ ਵੀ ਕਰਦੇ ਆ ਪਿਆਰ ਨਾਲ ਬੈਠ ਕੇ ਸਰਵਣ ਵੀ ਕਰਦੇ ਆ ਸੋ ਜਿਹੜੇ ਵੀਰ ਇੱਥੇ ਆਏ ਆ ਸੰਗਤ ਵਿੱਚ ਬੈਠੇ ਆ ਆਓ ਆਪਾਂ ਸਾਰੇ ਮਨ ਬਿਰਤੀ ਇਕਾਗਰ ਕਰਕੇ ਕੁਝ ਚਿਰ ਗੁਰਬਾਣੀ ਕੀਰਤਨ ਕਰਦੇ ਬਾਅਦ ਚ ਫਿਰ ਸ਼ਬਦ ਵਿਚਾਰ ਕਰਦੇ ਚੌਥੇ ਪਾਤਸ਼ਾਹ ਦਾ ਬਚਨ ਹੈ ਕਹਿੰਦੇ ਕੋਈ ਕੁਛ ਮਰਜ਼ੀ ਕਹੀ ਜਾਵੇ ਜੇ ਬੰਦਾ ਸਹੀ ਰਾਹ ਤੇ ਤੁਰੇ ਕੋਈ ਗੁਣ ਪ੍ਰਗਟ ਕਰੇ ਨਾ ਆਪਣਾ ਫਿਰ ਕਹਿੰਦੇ ਲੋਕਾਂ ਵੱਲ ਨਾ ਵੇਖੇ ਦੁਨੀਆਂ ਵੱਲ ਨਾ ਵੇਖੇ ਸੰਸਾਰ ਕੀ ਕਹਿੰਦਾ ਹੈ ਲੋਕ ਕੀ ਕਹਿੰਦੇ ਹੈ ਕਹਿੰਦੇ ਜੇ ਸਮਝਦਾਰ ਹੈ ਜਾਣਦਾ ਹੈ ਫਿਰ ਤੁਰੇ ਪਿੱਛੇ ਮੁੜ ਕੇ ਨਾ ਵੇਖੇ ਚੌਥੇ ਪਾਤਸ਼ਾਹ ਦਾ ਬਚਨ ਹੈ ਪਹਿਲਾਂ ਪੜ੍ਹਦਿਆਂ ਫਿਰ ਇਹਦੀ ਵਿਚਾਰ ਕਰਾਂਗੇ
ਰਾਮ ਨਾਮ ਗੁਣ ਗਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਰਾਮ ਨਾਮ ਗੁਣ ਗਾਵੇ ਰਾਮ ਨਾਮ ਗੁਣ ਗਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਰਾਮ ਨਾਮ ਗੁਣ ਗਾਵੇ ਰਾਮ ਨਾਮ ਗੁਣ ਗਾਵੇ
ਜੇ ਕੋਈ ਨਿੰਦ ਕਰੇ ਹਰ ਜਨ ਕੀ
ਜੇ ਕੋਈ ਨਿੰਦ ਕਰੇ ਹਰ ਜਨ ਕੀ
ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਜੇ ਕੋਈ ਨਿੰਦ
ਕਰੇ ਹਰ ਜਨ ਕੀ ਆਪਣਾ
ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਓ ਜੇ ਕੋਈ ਨਿੰਦ
ਕਰੇ ਹਰ ਜਨ ਆਪਣਾ ਗੁਣ ਨਾ ਗਵਾਵੇ
ਰਾਮ ਨਾਮ ਗੁਣ ਗਾਵੇ ਰਾਮ ਨਾਮ ਗੁਣ ਗਾਵੇ ਹਰ ਜਨ ਕਿਛ ਕਰੇ ਸੋ ਆਪਣੇ ਸੁਆਮੀ ਆਪੇ ਕੰਮ ਕਮਾਵੇ ਜੋ ਕਿਛ ਕਰੇ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ
ਹਰ ਆਪੇ ਹੀ ਮਤ ਦੇਵੇ
ਆਪੇ ਬੋਲ ਬੁਲਾਵੇ
ਹਰ ਆਪੇ ਬੋਲ ਬੁਲਾਵੇ
ਹਰ ਆਪੇ ਬੋਲ ਬੁਲਾਵੇ
ਹਰ ਆਪੇ
ਰਾਮ ਨਾਮ ਗੁਣ ਗਾਵੇ ਰਾਮ ਨਾਮ ਗੁਣ ਗਾਵੇ ਹਰ ਜਨ
ਰਾਮ ਨਾਮ ਗੁਣ
ਪੜੋ ਜੀ।
ਰਾਮ ਨਾਮ ਕੌਣ ਗਾਵੇ ਜੀ, ਰਾਮ ਨਾਮ ਕੌਣ ਗਾਵੇ, ਵਾਹਿਗੁਰੂ ਵਾਹਿਗੁਰੂ।
ਹਰ ਆਪੇ ਪੰਜ ਤਤ ਬਿਸਥਾਰਾ, ਵਿੱਚ ਧਾਤੂ ਪੰਜ ਆਪ ਪਾਵੇ, ਜਨ ਨਾਨਕ ਸਤਿਗੁਰ ਮਿਲੇ ਆਪੇ। ਜਗਰ ਚੁਕਾਵੇ, ਹਰ ਆਪੇ ਜਗਰ
ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨੰਦ ਗਾਵੇ। ਜੇ ਕੋਈ ਨਿੰਦ ਕਰੇ ਹਰ ਜਨ ਗੁਣ ਨੰਦ ਗਾਵੇ, ਹਰ ਜਨ ਰਾਮ ਨਾਮ ਜਾਣਾ ਤੇਰੀ ਰਾਮ,
ਵੈਰ ਕਬੀਰਾ ਗੁਣੀ ਬਹੀਰਾ
ਵੈਰ ਕਬੀਰਾ ਗੁਣੀ ਬਹੀਰਾ ਵੈਰ ਕਬੀਰਾ ਗੁਣੀ ਬਹੀਰਾ
ਗੁਣ ਗਾਵੇ ਗੁਣ ਗਾਵੇ
ਗੁਣ ਗਾਵੇ ਗੁਣ ਗਾਵੇ
ਵੱਡਾ ਤੇਰਾ ਦਰਬਾਰ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸੱਚਾ ਤੁਧ ਤਖਤ ਸ਼ੇਰ ਸ਼ਾਹ ਪਾਤਸ਼ਾਹ
ਸ਼ੇਰ ਸ਼ਾਹ ਪਾਤਸ਼ਾਹ
ਇਹ ਜਲ ਚੌਰ ਚੌਰ ਛੱਤ ਜਗ ਭਾਵੇਂ ਸਾਰਾ ਦੁਸ ਜਾਵੇ ਇੱਕ ਮੇਰਾ ਦੁਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਦੁਸ ਜਾਵੇ ਇੱਕ ਮੇਰਾ ਦੁਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਦੁਸ ਜਾਵੇ ਇੱਕ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜਾਵੇ ਇੱਕ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਪੜੋ ਬਈ ਜਗ ਸਾਰਾ ਜਗ ਭਾਵੇਂ ਰੁੱਸਦਾ ਰੁੱਸ ਜਾਵੇ
ਇੱਕ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਰੁੱਸਦੈ ਰੁੱਸ ਜਾਵੇ ਇੱਕ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਰੁੱਸਦੈ ਰੁੱਸ ਜਾਵੇ ਇੱਕ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਰੁੱਸਦੈ ਰੁੱਸ ਜਾਵੇ ਇੱਕ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਰੁੱਸਦੈ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਇੱਕ ਮੇਰਾ ਰੁੱਸੇ ਨਾ ਕਲਗੀਆਂ ਵਾਲਾ
ਇੱਕ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਇੱਕ ਮੇਰਾ ਰੁੱਸੇ ਨਾ ਕਲਗੀਆਂ ਵਾਲਾ
ਰੁੱਸਦੈ ਰੁੱਸ ਜਾਵੇ ਇੱਕ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਰੁੱਸਦੈ ਰੁੱਸ ਜਾਵੇ ਇੱਕ ਮੇਰਾ ਰੁੱਸੇ ਨਾ ਕਲਗੀਆਂ ਵਾਲਾ
ਜਗ ਰੁੱਸਦੈ ਰੁੱਸ ਜਾਵੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਰੁੱਸਦੈ ਰੁੱਸ ਜਾਵੇ ਇੱਕ ਮੇਰਾ ਰੁੱਸ ਨਾ ਕਲਗੀਆਂ ਵਾਲਾ
ਰੁੱਸ ਜਾਵੇ ਪੜੋ ਜਗ ਰੁੱਸਦੈ
ਇੱਕ ਮੇਰਾ ਰੁੱਸ ਨਾ ਕਲਗੀਆਂ ਵਾਲਾ
ਰੁੱਸਦੈ ਜਗ ਰੁੱਸਦੈ
ਇੱਕ ਮੇਰਾ ਰੁੱਸੇ ਨਾ ਕਲਗੀਆਂ ਵਾਲਾ
ਆਓ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ
ਜੀ ਕੀ ਫਤਿਹ
ਹਾਂਜੀ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰਨਾ ਹਾਜ਼ਰ ਹੋ ਕੇ ਕੁਝ ਸਮਾਂ ਅੱਜ ਕੱਲ ਮੌਸਮ ਬਦਲ ਰਿਹਾ ਹੈ ਸਵੇਰ ਦੀ ਥੋੜ੍ਹੀ ਜਿਹੀ ਸਿਹਤ ਠੀਕ ਨਹੀਂ ਸੀ ਪਰ ਸ਼ਾਮ ਨੂੰ ਜਦੋਂ ਆਪਾਂ ਸੰਗਤ ਨੂੰ ਮਿਲੇ ਹਾਂ ਫਿਰ ਕਾਇਮ ਹੋ ਗਿਆ ਥੋੜ੍ਹਾ ਜਿਹਾ ਜ਼ਿਆਦਾਤਰ ਜਦੋਂ ਆਕਸੀਜਨ ਜਿਹੜੀ ਅੱਜ ਕੱਲ੍ਹ ਧੂੰਆਂ ਹੀ ਧੂੰਆਂ ਹੈ ਤੇ ਬਾਡੀ ਨੂੰ ਪ੍ਰੋਪਰ ਆਕਸੀਜਨ ਨਹੀਂ ਮਿਲਦੀ ਸਾਹ ਠੀਕ ਤਰ੍ਹਾਂ ਨਹੀਂ ਆਉਂਦਾ ਨੋਰਮਲੀ ਅੱਜ ਕੱਲ੍ਹ ਸਿਹਤ ਕਈਆਂ ਨੂੰ ਬੁਖਾਰ ਹੋ ਜਾਂਦਾ ਕਈਆਂ ਨੂੰ ਖੰਘ ਲੱਗ ਜਾਂਦੀ ਕਈਆਂ ਨੂੰ ਜ਼ੁਕਾਮ ਹੋ ਜਾਂਦਾ ਸੋ ਇਸ ਕਰਕੇ ਆਪਾਂ ਅੰਦਰ ਵਾਲਾ ਜਿਹੜਾ ਹੈ ਆਪਣੇ ਆਪ ਨੂੰ ਕਾਇਮ ਰੱਖਣਾ ਹੁੰਦਾ ਖਾਸ ਕਰਕੇ ਜਦੋਂ ਗੱਲਬਾਤ ਕਰੀਏ ਪਿਆਰ ਵਾਲੇ ਵੀਰਾਂ ਨੂੰ ਮਿਲੀਏ ਫਿਰ ਵੈਸੇ ਹੀ ਸਾਰਾ ਕੁਝ ਭੁੱਲ ਜਾਂਦਾ ਸੋ ਧੰਨਵਾਦ ਵੀ ਹੈ ਜੀ ਆਇਆਂ ਨੂੰ ਵੀ ਹੈ ਸਮਰਾਲੇ ਦੇ ਸਿੰਘ ਆਏ ਸਾਰੇ ਮਾਛੀਵਾੜਾ ਸਾਹਿਬ ਤੋਂ ਵੀ ਆਏ ਕੁਛ ਦਿੱਲੀ ਤੋਂ ਕੁਝ ਸੱਜਣ ਆਏ ਹੋਏ ਬਾਕੀ ਸਾਡੇ ਉੱਧਰ ਨਡਾਲੇ ਏਰੀਏ ਚੋਂ ਜਲੰਧਰ ਏਰੀਏ ਚੋਂ ਕੁਛ ਪਰਿਵਾਰ 8-10 ਪਰਿਵਾਰ ਉੱਧਰੋਂ ਵੀ ਆਏ ਸੋ ਆਓ ਸਾਰੇ ਰਲ ਕੇ ਦਿੱਲੀ ਵਾਲੇ ਜਾਂ ਹੋਰ ਸਾਰੇ ਕੁਝ ਚਿਰ ਆਪਾਂ ਮਨ ਬਿਰਤੀ ਇਕਾਗਰ ਕਰਕੇ ਬੈਠੀਏ ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ ਹੈ ਬੰਦਾ ਰੱਜਣ ਲੱਗ ਜਾਂਦਾ ਹੈ ਜਦੋਂ ਖੁਰਾਕ ਲੈਣ ਲੱਗ ਜਾਂਦਾ ਸਮਝਣ ਲੱਗ ਜਾਂਦਾ ਸਿੱਖ ਦੇ ਤੇ ਅਸੀਂ ਇੱਥੇ ਹਾਂ ਵੀ ਗਿਆਨ ਲੈਣਾ ਕਲਾਸ ਲਾਉਣੀ ਹੈ ਗੁਰਦੁਆਰਾ ਸਾਡਾ ਸਕੂਲ ਹੈ ਸਾਨੂੰ ਇੱਕ ਵਾਰੀ ਰਾਹ ਮਿਲ ਜਾਂਦਾ ਮੁੜ ਕੇ ਫਿਰ ਅਸੀਂ ਹਰ ਥਾਂ ਤੇ ਸਿੱਖਣ ਲੱਗ ਜਾਂਦੇ ਸਮਰਾਲੇ ਵਾਲੇ ਵੀਰਾਂ ਨਾਲ ਮੈਂ ਗੱਲ ਕਰਦਾ ਸੀ ਵੀ ਕਈ ਵਾਰੀ ਨਾ ਪਹਿਲਾਂ ਸੰਗਤ ਨੇ ਮਿਲਣਾ ਤੇ ਉਹਨਾਂ ਨੂੰ ਛੋਲਿਆਂ ਦਾ ਪ੍ਰਸ਼ਾਦ ਦੇ ਦੇਣਾ। ਛੋਲਿਆਂ ਚ ਮਖਾਣੇ ਪਾਏ ਹੁੰਦੇ ਸੀ ਤੇ ਜਦੋਂ ਜੇ ਕੋਈ ਬੰਦਾ ਖਾਂਦਾ ਤੇ ਉਹਦਾ ਹੁਣ ਵਾਹਵਾ ਐਡਾ ਸਾਰਾ ਬੁੱਕ ਭਰ ਕੇ ਮਿਲ ਜਾਂਦਾ ਤੇ ਉਹਦੇ ਨਾਲ ਥੋੜਾ ਜਿਹਾ ਢਿੱਡ ਜਿਹਾ ਵੀ ਭਰ ਜਾਂਦਾ, ਭੁੱਖ ਜੀ ਮਰ ਜਾਂਦੀ। ਨਾਲੇ ਏਦਾਂ ਹੁੰਦਾ ਸੀ ਕਿ ਬਾਬਾ ਜੀ ਦੇ ਹੱਥਾਂ ਆਪਣੇ ਹੱਥੋਂ ਪ੍ਰਸ਼ਾਦ ਦਿੱਤਾ ਤੇ ਮੈਂ ਇਹਨਾਂ ਨੂੰ ਹੱਸਦਾ ਸੀ, ਮੈਂ ਕਿਹਾ ਬਈ ਹੁਣ ਵੀ ਕਈ ਵਾਰੀ ਜਿਹੜੇ ਵੀਰ ਲਿਆਉਂਦੇ ਹੁੰਦੇ ਸੀ ਪਹਿਲਾਂ ਤੇ ਹੁਣ ਵੀ ਲੈ ਆਉਂਦੇ ਤੇ ਮੈਂ ਹੁਣ ਜਦੋਂ ਵੰਡਦਾ ਹੋਵਾਂ ਤੇ ਮੈਂ ਕਹਿੰਦਾ ਹੁੰਦਾ ਵੀ ਪਹਿਲਾਂ ਇਹ ਪ੍ਰਸ਼ਾਦ ਹੁੰਦਾ ਸੀ, ਹੁਣ ਇਹ ਛੋਲੇ ਹੀ ਹੈ ਇਕੱਲੇ। ਪਹਿਲਾਂ ਤਾਂ ਇੱਦਾਂ ਪ੍ਰਸ਼ਾਦ ਲੈਂਦਾ ਵੀ ਬਾਬਾ ਜੀ ਨੇ ਪ੍ਰਸ਼ਾਦ ਦਿੱਤਾ, ਹੁਣ ਮੈਂ ਕਿਹਾ ਛੋਲੇ ਦਿੱਤੇ, ਇਹ ਇਕੱਲੇ ਛੋਲੇ ਇਹਦੇ ਵਿੱਚ ਕੁਛ ਨਹੀਂ ਹੈਗਾ। ਮੈਂ ਹੱਸਦਾ ਹੁੰਦਾ ਕਈ ਦਫ਼ਾ ਵੀ ਛੋਲੇ ਖਾ ਲਓ ਬਸ ਪ੍ਰਸ਼ਾਦ ਨਹੀਂ। ਫਿਰ ਆਪਾਂ ਗੱਲ ਕਰਨ ਲੱਗ ਪਏ ਵੀ ਪ੍ਰਸ਼ਾਦ ਗੁਰਦੁਆਰੇ ਵਿੱਚੋਂ ਦਰਬਾਰ ਸਾਹਿਬ ਚੋਂ ਪ੍ਰਸ਼ਾਦ ਮਿਲਦਾ। ਫਿਰ ਮੈਂ ਗੱਲ ਕਰ ਰਿਹਾ ਸੀ ਵੀ ਗਿਆਨ ਦਾ ਪ੍ਰਸ਼ਾਦ ਹੈ ਨਾ ਜਿਹੜਾ ਉਹ ਬੜਾ ਵਧੀਆ ਜ਼ਰੂਰੀ ਹੁੰਦਾ। ਉਹ ਗਿਆਨ ਦਾ ਪ੍ਰਸ਼ਾਦ ਜਿਹੜਾ ਹੈ ਉਹ ਇਹਨਾਂ ਹੱਥਾਂ ਤੇ ਨਹੀਂ ਲਿਆ ਜਾਂਦਾ ਵੀ ਕਿਹੜਾ ਪ੍ਰਸ਼ਾਦ ਹੈ ਜਾਂ ਫੁੱਲੜੀਆਂ ਨੇ ਜਾਂ ਪਤਾਸੇ ਨੇ ਜਾਂ ਛੋਲਿਆਂ ਦਾ ਪ੍ਰਸ਼ਾਦ ਹੈ। ਉਹ ਪ੍ਰਸ਼ਾਦ ਜਿਹੜਾ ਹੈ ਉਹ ਤੇ ਇੱਥੇ ਸੁਰਤ ਵਿੱਚ ਸਾਡੇ ਦਿਮਾਗ ਵਿੱਚ ਪੈਂਦਾ ਹੈ। ਗਿਆਨ ਦਾ ਪ੍ਰਸ਼ਾਦ ਜਿਹੜਾ ਮਿਲਦਾ ਜਿਹੜਾ ਗੁਰ ਪ੍ਰਸਾਦ, ਗਿਆਨ ਦਾ ਪ੍ਰਸ਼ਾਦ। ਤੇ ਇੱਕ ਗੱਲ ਵੇਖੋ ਬਈ ਕੜਾ ਪ੍ਰਸ਼ਾਦ ਵੀ ਮਿਲਦਾ ਹੈ ਤੇ ਕਿਸੇ ਕਿਸੇ ਥਾਂ ਤੇ, ਜਿਵੇਂ ਹੁਣ ਕੋਰੋਨਾ ਵਾਇਰਸ ਚੱਲ ਰਿਹਾ ਸੀ ਤੇ ਕੜਾ ਪ੍ਰਸ਼ਾਦ ਉੱਤੇ ਵੀ ਸਾਰੇ ਗੁਰਦੁਆਰਿਆਂ ਵਿੱਚ ਪਾਬੰਦੀ ਸੀ। ਅਜੇ ਤੱਕ ਵੀ ਮੈਨੂੰ ਲੱਗਦਾ ਕੜਾ ਪ੍ਰਸ਼ਾਦ ਵਰਤਾਉਣ ਦੀ ਪਰਮਿਸ਼ਨ ਮਿਲੀ ਨਹੀਂ। ਕੜਾ ਪ੍ਰਸ਼ਾਦ ਜਿਹੜਾ ਪਾਬੰਦੀ ਸੀ ਵੀ ਗੁਰਦੁਆਰੇ ਖੋਲ ਲਓ, ਧਾਰਮਿਕ ਸਥਾਨ ਤੇ ਖੋਲ ਦਿੱਤੇ ਗਏ ਸੀ ਪਰ ਪ੍ਰਸ਼ਾਦ ਦੇਣਾ ਅਜੇ ਖੋਲਿਆ ਨਹੀਂ ਸੀ। ਪ੍ਰਸ਼ਾਦ ਵੀ ਇਹ ਹੈ ਵੀ ਹੋ ਸਕਦਾ ਮਿਲੇ ਤੇ ਹੋ ਸਕਦਾ ਨਾ ਮਿਲੇ। ਪ੍ਰਸ਼ਾਦ ਲੈਣ ਲਈ ਕਿਸੇ ਖਾਸ ਥਾਂ ਤੇ ਬੰਦੇ ਨੂੰ ਜਾਣਾ ਪੈਂਦਾ, ਧਾਰਮਿਕ ਸਥਾਨ ਤੇ ਜਾਣਾ ਪੈਂਦਾ, 2-4 ਕਿਲੋਮੀਟਰ ਸਫ਼ਰ ਕਰਕੇ ਜਾਣਾ ਪੈਂਦਾ, ਫਿਰ ਜਾ ਕੇ ਪ੍ਰਸ਼ਾਦ ਮਿਲਦਾ। ਪਰ ਮੈਂ ਗੱਲ ਕਰ ਰਿਹਾ ਸੀ ਵੀ ਗਿਆਨ ਦਾ ਪ੍ਰਸ਼ਾਦ ਇੱਦਾਂ ਦਾ ਹੈ, ਬਸ ਰੈਡੀ ਹੋ ਜਾਓ, ਜਿੱਥੇ ਖੜੇ ਹੈ ਜਿਵੇਂ ਹੈਗੇ ਹੈ ਹਾਜ਼ਰ ਹੋਵੋ, ਉੱਥੇ ਮਿਲਣ ਲੱਗਿਆ। ਜਿਹਨੂੰ ਅਸੀਂ ਗਿਆਨ ਦਾ ਪ੍ਰਸ਼ਾਦ ਕਹਿੰਦੇ ਨਾ, ਗੁਰਪ੍ਰਸਾਦ ਜਿਹੜਾ ਗਿਆਨ ਹੈ, ਬਸ ਜਿੱਥੇ ਵੀ ਤੁਸੀਂ ਜਾ ਰਹੇ ਹੈ ਚੱਲ ਰਹੇ ਹੈ, ਜਿਹਨੂੰ ਸਾਡੀ ਪਾਤਸ਼ਾਹ ਨੇ ਦੱਸਿਆ, ਗੁਰਬਾਣੀ ਨੇ ਦੱਸਿਆ ਵੀ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਸਤਿਗੁਰੂ ਸਦਾ ਸਦਾ ਹੈਗਾ ਹੈ ਨਾ ਪਿਆਰਿਓ, ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲਾ ਸਤਿਗੁਰੂ ਸੱਚਾ ਗਿਆਨ ਹਰ ਜਗ੍ਹਾ ਹੀ ਹੈ। ਇਹ ਸਾਨੂੰ ਦੱਸਿਆ ਕਿਹਨੇ ਭਲਾ? ਗੁਰਬਾਣੀ ਨੇ। ਗੁਰਬਾਣੀ ਨੇ ਦੱਸਿਆ ਹਰ ਜਗ੍ਹਾ ਸਤਿਗੁਰੂ ਹੈ, ਹਰ ਜਗ੍ਹਾ ਸੱਚਾ ਗਿਆਨ ਲਿਆ ਜਾ ਸਕਦਾ। ਤੇ ਜੇ ਤੂੰ ਲੈਣਾ ਚਾਹਵੇਂ, ਜਿਹੜੀ ਚੀਜ਼ ਵੀ ਵੇਖੇਗਾ ਉਹ ਤੋਂ ਤੈਨੂੰ ਸਿੱਖਿਆ ਮਿਲਦੀ ਹੈ। ਤੇ ਆਪਾਂ ਗੱਲ ਕੀਤੀ ਹੈ, ਡਿੱਗ ਦਾ ਪੱਤਾ ਵੀ ਗਿਆਨ ਦੇ ਰਿਹਾ। ਕੀ ਗੁਰੂ ਪਾਤਸ਼ਾਹ ਨੇ ਆਲੇ ਦੁਆਲੇ ਤੋਂ ਸਤਿਗੁਰੂ ਇਕੱਠਾ ਨਹੀਂ ਕੀਤਾ, ਸੱਚਾ ਗਿਆਨ ਇਕੱਠਾ ਨਹੀਂ ਕੀਤਾ? ਗੁਰਬਾਣੀ ਦੇ ਵਿੱਚ ਸੱਚਾ ਗਿਆਨ ਆਲੇ ਦੁਆਲੇ ਤੋਂ ਇਕੱਠਾ ਕਰ ਕਰਕੇ ਤੇ ਦਿੱਤਾ ਹੈ। ਕਿਧਰੇ ਐਗਜੈਂਪਲ ਦਿੱਤੀ ਜਾ ਰਹੀ ਹੈ ਮੱਖੀ ਦੀ, ਕਿਧਰੇ ਐਗਜੈਂਪਲ ਦਿੱਤੀ ਜਾ ਰਹੀ ਹੈ ਕੀੜੀ ਦੀ, ਕਿਧਰੇ ਐਗਜੈਂਪਲ ਦਿੱਤੀ ਜਾ ਰਹੀ ਹੈ ਕੱਛੂ ਦੀ, ਕਿਧਰੇ ਐਗਜੈਂਪਲ ਦਿੱਤੀ ਜਾ ਰਹੀ ਹੈ ਡਿੱਗ ਰਹੇ ਪੱਤੇ ਦੀ, ਕਿਧਰੇ ਐਗਜੈਂਪਲ ਬਜ਼ੁਰਗ ਦੀ, ਬੁੱਢੇ ਦੀ, ਟੁੱਟ ਰਹੇ ਦੰਦਾਂ ਦੀ, ਘੱਟ ਰਹੀ ਨਜ਼ਰ ਦੀ। ਇਹ ਸਾਰਾ ਕੁਝ ਪਾਤਸ਼ਾਹ ਨੇ ਜਿੰਨਾ ਗੁਰਬਾਣੀ ਦੇ ਵਿੱਚ ਸੱਚਾ ਗਿਆਨ ਇਕੱਠਾ ਕਰ ਕਰਕੇ ਦਿੱਤਾ, ਕਿੱਥੋਂ ਚੱਕਿਆ ਭਲਾ? ਕਿਤੇ ਬਾਹਰਲੀ ਦੁਨੀਆ ਤੋਂ ਕਿ ਆਲੇ ਦੁਆਲੇ ਤੋਂ? ਬੋਲੋ, ਇਹ ਇੱਥੇ ਹੀ ਹੈ ਕਿਤੇ ਕਿ ਬਾਹਰ ਹੈ? ਕਿਤੇ ਇੱਥੇ ਹੀ ਹੈ। ਗੁਰਬਾਣੀ ਦੇ ਵਿੱਚ ਜਿੰਨੀਆਂ ਐਗਜੈਂਪਲਾਂ ਨੇ ਕਿਸੇ ਹੋਰ ਦੇਸ਼ ਦੀਆਂ ਨੇ ਕਿ ਸਾਹਮਣੇ ਦੀਆਂ ਹੀ ਨੇ? ਸਾਹਮਣੇ ਦੀਆਂ ਨੇ। ਸੂਰ ਦੀ ਗੱਲ ਕਰਦੇ ਨੇ ਵੀ ਸੂਰ ਗੰਦਗੀ 'ਚ ਰਹਿੰਦਾ, ਕਦੇ ਕੁੱਤੇ ਦੀ ਗੱਲ ਕਰਦੇ ਨੇ, ਇਹ ਕੁੱਤੇ ਸੂਰ ਸਾਰਾ ਕੁਝ ਕਿਸੇ ਹੋਰ ਦੇਸ਼ ਵਿੱਚ ਹੈ ਕਿ ਇੱਥੇ ਹੀ ਹੈ? ਤੇ ਬਾਣੀ ਕਿੱਥੋਂ ਆਈ ਹੈ? ਹੋਰ ਦੇਸ਼ 'ਚੋਂ ਆਈ ਹੈ ਕਿ ਇੱਥੋਂ ਹੀ ਆਈ ਹੈ? ਇੱਥੋਂ ਹੀ ਆਲੇ ਦੁਆਲੇ ਤੋਂ, ਸਾਰਾ ਕੁਝ ਇੱਥੇ ਹੈ। ਬਸ ਵੇਖਣ ਵਾਲੀ ਤੇਰੀ ਅੱਖ ਹੋਵੇ। ਸਾਨੂੰ ਸੱਚਾ ਗਿਆਨ ਸਮਝਣ ਆਇਆ, ਪਾਤਸ਼ਾਹ ਨੇ ਡਿੱਗਦੇ ਪੱਤੇ ਨੂੰ ਵੇਖ ਕੇ ਕਹਿਤਾ ਮਨਾ, ਡਿੱਗਦੇ ਗਏ ਨੇ ਤੂੰ ਵੀ ਜਾਣਾ। ਬਜ਼ੁਰਗ ਨੂੰ ਵੇਖ ਕੇ ਕਹਿਤਾ ਤੇਰੇ ਮਨਾ, ਤੇਰੇ ਨੀ ਝੁਰੜੀਆਂ ਪੈਣੀਆਂ, ਤੂੰ ਨੀ ਬੁੱਢਾ ਹੋਣਾ, ਤੇਰੀ ਦਾੜੀ ਨੀ ਚਿੱਟੀ ਹੋਣੀ। ਇੱਕ ਇੱਕ ਚੀਜ਼ ਨੂੰ ਵੇਖ ਕੇ ਪਾਤਸ਼ਾਹ ਨੇ ਸਿੱਖਿਆ ਤੇ ਤੁਸੀਂ ਜਿੱਥੇ ਵੀ ਸਿੱਖ ਬਣ ਜਾਓਗੇ, ਸਿਖਿਆਰਥੀ ਬਣ ਜਾਓਗੇ। ਜਿਵੇਂ ਆਪਾਂ ਕਹਿੰਦੇ ਹਾਂ ਨਾ, ਵਿਦਿਆ ਲੈਣ ਵਾਲਾ ਵਿਦਿਆਰਥੀ ਤੇ ਸਿੱਖਿਆ ਲੈਣ ਵਾਲਾ ਸਿਖਿਆਰਥੀ। ਸਿੱਖ, ਸਿੱਖ ਦਾ ਅਰਥ ਹੈ ਸਿਖਿਆਰਥੀ, ਸਿੱਖਣ ਵਾਲਾ। ਤੇ ਜਿੱਥੇ ਵੀ ਸਿੱਖ ਬਣੋਗੇ, ਸਿੱਖਣਾ ਚਾਹੋਗੇ, ਨਾਲ ਦੀ ਨਾਲ ਹੀ ਕੁਦਰਤ ਮਾਂ ਬਣ ਕੇ, ਪਿਤਾ ਬਣ ਕੇ, ਨਾਲ ਦੀ ਨਾਲ ਟੀਚਰ ਬਣ ਕੇ ਸਿਖਾਉਣ ਲੱਗ ਜਾਂਦੀ ਹੈ ਇੱਕਦਮ ਹੀ। ਮੈਂ ਸਿੱਖ ਬਣਨ ਲਈ ਤਿਆਰ ਹੋਇਆ ਨਹੀਂ ਤੇ ਟੀਚਰ ਤੇ ਤਿਆਰ ਹੀ ਬੈਠਾ। ਸੱਚਾ ਗਿਆਨ ਤੇ ਬੜਾ ਆਲੇ ਦੁਆਲੇ, ਉਹ ਤੇ ਸਾਡੀ ਸੁਰਤ ਵਿੱਚ ਵਸਣਾ ਚਾਹੁੰਦਾ। ਬਸ ਮਾੜਾ ਜਿਹਾ ਆਪਣੇ ਆਪ ਨੂੰ ਐਂ ਤੇ ਕਰਤੇ ਸਹੀ ਤਿਆਰ, ਪ੍ਰਸ਼ਾਦ ਲੈਣਾ ਸ਼ੁਰੂ ਤੇ ਕਰ। ਕਿਹੜਾ ਪ੍ਰਸ਼ਾਦ ਲਿਆ, ਚਾਹੇ ਤੁਸੀਂ ਕੋਈ ਪ੍ਰਸ਼ਾਦ ਲਿਆ, ਉਹਦੀ ਇੱਕ ਲਿਮਿਟ ਹੈ, ਉਹ ਸਾਡੇ ਅੰਦਰ ਤੱਕ ਜਾਣਾ ਹੈ। ਕੋਈ ਪਿਆਸ, ਉਹਦੇ ਨਾਲ ਕੋਈ ਭੁੱਖ ਮਰਦੀ ਹੈ, ਪਰ ਇਹ ਗਿਆਨ ਹੈ ਸੱਚਾ ਨਾਮ ਮੇਰਾ ਆਧਾਰੋ, ਸੱਚਾ ਗਿਆਨ ਮੇਰੀ ਖੁਰਾਕ ਬਣ ਗਿਆ, ਆਧਾਰ ਮੇਰੀ ਖੁਰਾਕ, ਸੱਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ। ਫਿਰ ਕੀ ਹੋਇਆ, ਜਿਨ ਭੁੱਖਾਂ ਸਭ ਗਵਾਈ। ਚੰਗਾ ਗਿਆਨ ਹੈ ਜਿਹਨੇ ਮੇਰੀਆਂ ਭੁੱਖਾਂ ਹੀ ਮਾਰਤੀਆਂ। ਆਪਣੇ ਬੰਦਿਆਂ ਨੂੰ ਪੁੱਛ ਲਓ, ਜਿਹੜਾ ਅਕਲ ਵਾਲਾ ਬੰਦਾ ਸਮਝ ਨਾਲ ਚੱਲ ਰਿਹਾ, ਕਹਿੰਦਾ ਭੁੱਖਾਂ ਹੀ ਮਰ ਗਈਆਂ, ਉੱਡਦਾ ਹੀ ਫਿਰਦਾ, ਨੱਚਦਾ ਹੀ ਫਿਰਦਾ, ਦਿਹਾੜੀ ਕਰਦਾ ਪਰ ਖੁਸ਼ ਬੜਾ ਹੈ, ਮਿਸਤਰੀ ਕੋਲ ਇੱਟਾਂ ਫੜਾਉਂਦਾ ਪਰ ਖੁਸ਼ ਬੜਾ ਹੈ, ਬੜਾ ਨਜ਼ਾਰੇ 'ਚ ਰਹਿੰਦਾ, ਸਾਰਾ ਦਿਨ ਟਰੈਕਟਰ ਚਲਾ ਰਿਹਾ ਪਰ ਖੁਸ਼ ਬਹੁਤ ਹੈ। ਕਈ ਤੇ ਯਾਰ ਮੈਂ ਵੇਖਦਾ ਬੰਦੇ ਪੜ੍ਹ ਲਿਖ ਗਏ, ਨੌਕਰੀ ਲੱਗ ਗਏ, ਰੱਟੇ ਮਾਰ ਲਏ, ਅਮੀਰ ਹੋ ਗਏ, ਪੈਸੇ ਵਾਲੇ ਹੋ ਗਏ, ਤੇ ਵੇਖ ਕੇ ਲੱਗਦਾ ਜਿਵੇਂ ਇਹਨਾਂ 'ਚ ਚਿੱਬ ਪੈ ਗਿਆ ਹੋਵੇ, ਹਾਸਾ ਉੱਡ ਹੀ ਗਿਆ, ਕੋਈ ਖੇੜਾ ਨਹੀਂ, ਕੋਈ ਆਨੰਦ ਨਹੀਂ। ਪਰ ਜਦੋਂ ਸੱਚਾ ਗਿਆਨ ਜ਼ਿੰਦਗੀ 'ਚ ਆਉਂਦਾ ਨਾ, ਤੇ ਭੁੱਖਾਂ ਮਰ ਜਾਂਦੀਆਂ। ਸਮਝ ਵਾਲੇ ਬੰਦਿਆਂ ਨੂੰ ਪੁੱਛ ਲਓ ਵੀ ਔਖਾ ਹੈ, ਕਹਿੰਦੇ ਅਜੇ ਵੀ ਨਜ਼ਾਰਾ, ਹੋਰ ਆਜੂ, ਹੋਰ ਕੋਸ਼ਿਸ਼ ਕਰ ਲਾਂਗੇ, ਜ਼ਿੰਦਗੀ 'ਚ ਜ਼ੋਰ ਬਹੁਤ ਲਾਵਾਂਗੇ, ਕੱਲ੍ਹ ਨੂੰ ਵਧੀਆ ਹੋ ਜੇ ਬਹੁਤ ਵਧੀਆ, ਪਰ ਅੱਜ ਵੀ ਕੋਈ ਘਟੀਆ ਨਹੀਂ, ਅੱਜ ਵੀ ਬੜੇ ਨਜ਼ਾਰੇ, ਬੜੇ ਨਜ਼ਾਰੇ, ਅੱਜ ਵੀ ਬਹੁਤ 400 ਕਮਾਉਂਦੇ। ਮੈਂ ਵੇਖਦਾ ਵੀਰੋ, ਮੈਂ ਮਿਲਦਾ, ਮੈਨੂੰ ਜ਼ਿਆਦਾਤਰ ਮਿਲਣ ਵਾਲੇ ਬੰਦੇ ਬਹੁਤ ਸਿੱਧੇ ਸਾਧੇ ਤੇ ਠੀਕ ਠੀਕ ਹੀ ਹੈ। ਏਦਾਂ ਨਹੀਂ ਆਪਾਂ ਮੰਨ ਸਕਦੇ ਵੀ ਸਾਡੇ ਪਰਮੇਸ਼ਰ ਦੁਆਰਾ ਆਉਣ ਵਾਲੇ ਬੰਦੇ ਬੜੇ ਵੱਡੇ ਵੱਡੇ ਅਮੀਰ ਬੰਦੇ ਆ, ਨਹੀਂ, ਸਿੰਪਲ ਸਿੱਧੇ ਠੀਕ 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 ਠੀਕ। ਤੇ ਜਦੋਂ ਉਹਨਾਂ ਨੂੰ ਕਿਉਂਕਿ ਜੇ ਕੋਈ ਆਪਾਂ ਨੂੰ ਸੁਣ ਕੇ ਪਸੰਦ ਕਰਦਾ, ਇਹਦਾ ਮਤਲਬ ਇਹ ਹੈ ਵੀ ਠੀਕ ਠੀਕ ਹੀ ਹੈ। ਜ਼ਿਆਦਾ ਅਮੀਰ ਬੰਦੇ ਤੇ ਆਪਣਾ ਪੈਸਾ ਬਚਾਉਣ ਲਈ ਸਾਧਾਂ ਦੇ ਪੈਰਾਂ 'ਚ ਬੈਠੇ ਰਹਿੰਦੇ ਵੀ ਬਾਬਾ ਜੀ ਚਲਿਆ ਨਾ ਜਾਵੇ ਕਿਸੇ ਪਾਸੇ, ਉਹ ਸਾਡੇ ਵਰਗਿਆਂ ਦੀਆਂ ਗੱਲਾਂ ਕਿੱਥੇ ਲਾਈਕ ਕਰਦੇ ਹੁੰਦੇ ਹੈ। ਤੇ ਮੈਂ ਉਹਨਾਂ ਨਾਲ ਗੱਲਾਂ ਬਾਤਾਂ ਕਰਦਾ, ਜਦੋਂ 400 ਦਿਹਾੜੀ ਹੈ ਜੀ, ਤੇ ਨਜ਼ਾਰੇ ਨਾਲ ਰਹੀਦਾ, ਇੰਨਾ ਕੁ ਖਰਚਾ ਕਰੀਦਾ, ਬੜੇ ਖੁਸ਼ ਇੱਥੇ ਆਉਂਦੇ, ਕਈ ਵਾਰੀ ਮਿਲਦੇ ਹੈ, ਇੰਨੇ ਚਾਅ 'ਚ ਹੁੰਦੇ ਹੈ, ਵੇਖ ਕੇ ਮਨ ਖਿੜ ਜਾਂਦਾ, ਰੱਜਿਆ ਰੱਜਿਆ ਲੱਗਦਾ ਬੰਦਾ, ਖਿੜਿਆ ਖਿੜਿਆ, ਭੁੱਖਾ ਭੁੱਖਾ ਨਹੀਂ। ਤੇ ਕਈ ਵੱਡੇ ਵੱਡੇ ਬੰਦਿਆਂ ਨੂੰ ਵੇਖਣਾ, ਭੁੱਖਾ ਭੁੱਖਾ ਲੱਗਦਾ, ਉਹਦਾ ਚਿਹਰਾ ਵੀ ਭੁੱਖਾ ਭੁੱਖਾ ਲੱਗਦਾ, ਲੱਗਦਾ ਇਹਨੂੰ ਲੋੜ ਹੀ ਲੋੜ ਹੈ, ਤਰਲੇ ਹੀ ਤਰਲੇ, ਭੁੱਖਾ ਹੈ। ਕਰੋੜਾਂ ਦਾ ਮਾਲਕ ਹੈ ਪਰ ਅਰਬਾਂ ਦੀ ਇੱਛਾ ਰੱਖਦਾ, ਭੁੱਖਾ ਹੈ, ਰੱਜਿਆ ਕਿੱਥੇ। ਪਰ ਅਕਲ ਵਾਲਾ ਬੰਦਾ 400 ਦਿਹਾੜੀ ਕਮਾ ਕੇ ਕਹਿੰਦਾ ਰੱਜੇ, ਨਜ਼ਾਰਾ ਸਰ ਜਾਂਦਾ, ਚੱਲੀ ਜਾਂਦਾ, ਬਹੁਤ ਵਧੀਆ, ਬੜੇ ਨਜ਼ਾਰੇ, ਐਸ਼ ਕਰਦੇ, ਰਿਲੈਕਸ, ਖੁਸ਼, ਕਿਉਂਕਿ ਚੱਜ ਆ ਗਿਆ ਜ਼ਿੰਦਗੀ ਜਿਉਣ ਦਾ। ਤੇ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਵੀ ਚੱਜ ਆ ਜੇ ਭਾਵੇਂ ਥੋੜੇ ਵਾਲੇ ਨੂੰ ਆ ਜੇ, ਨਾ ਚੱਜ ਆਵੇ ਭਾਵੇਂ ਅਰਬਾਂ ਵਾਲੇ ਨੂੰ ਨਾ ਆਵੇ। ਰੋਂਦੇ ਨਹੀਂ ਵੇਖੇ ਆਪਾਂ, ਭਟਕਦੇ ਨਹੀਂ ਵੇਖੇ, ਕਿੱਥੇ ਨੇ ਮਨ ਸ਼ਾਂਤ। ਤਾਂ ਕਰਕੇ ਵੱਡੇ ਵੱਡੇ ਜੋ ਦੀਸਹਿ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ, ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ, ਜਿਨ ਰਾਮ ਲਿਵ ਲਾਈ। ਭੂਮੀਆਂ ਭੂਮ ਉੱਪਰ ਨਿਤ ਲੂਜੈ ਛੋੜ ਚੱਲੇ ਤ੍ਰਿਸ਼ਨਾ ਨਹੀਂ ਬੂਜੈ ਕਹੁ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਾ ਹੀ ਛੁਟਕਾਰਾ ਲੜਾਈਆਂ ਝਗੜੇ ਹਰ ਵੇਲੇ ਹੋਰ 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 ਏਦਾਂ ਹੀ ਕਰਦਾ ਰਹਿੰਦਾ ਤੇ ਰੱਜ ਗਿਆ ਬੰਦਾ ਸਾਚਾ ਨਾਮ ਮੇਰਾ ਆਧਾਰ ਹੋ ਬਸ ਤੁਸੀਂ ਨਾ ਸਿਖਿਆਰਥੀ ਬਣ ਜਾਓ ਕੁਦਰਤ ਨਾਲ ਹੀ ਸਿਖਾਉਣ ਲੱਗ ਜਾਂਦੀ ਇਸ਼ਾਰੇ ਕਰਨ ਲੱਗ ਜਾਂਦੀ ਕੁਦਰਤ ਇੱਕ ਇੱਕ ਚੀਜ਼ ਸਿਖਾ ਰਹੀ ਹੈ ਤੂੰ ਸਿੱਖਣ ਵਾਲਾ ਬਣ ਮੈਂ ਤੁਹਾਨੂੰ ਕਿਹਾ ਸੀ ਪਤਲਾ ਬੰਦਾ ਜਾਂਦਾ ਫਿੱਟ ਫਿੱਟ ਜਾ ਰਿਹਾ ਉਹ ਤੋਂ ਵੇਖ ਕੇ ਕੀ ਸਿੱਖਿਆ ਮਿਲਦੀ ਹੈ ਵੀ ਮੈਂ ਫਿੱਟ ਹੋਣਾ ਤੇ ਮੋਟੇ ਬੰਦੇ ਨੂੰ ਵੇਖ ਕੇ ਸਿੱਖਿਆ ਕੀ ਮਿਲਦੀ ਹੈ ਵੀ ਮੈਂ ਇਹੋ ਜਿਹਾ ਭਾਰੀ ਨਹੀਂ ਹੋਣਾ ਇੱਕ ਇੱਕ ਚੀਜ਼ ਸਿਖਾ ਰਹੀ ਹੈ ਸਾਡੇ ਵਿੱਚ ਸਿੱਖਣ ਦੀ ਕਲਾ ਹੋਵੇ ਸਮਝਣ ਦੀ ਕਲਾ ਹੋਵੇ ਸਿੱਖਣਾ ਚਾਹੀਏ ਤੇ ਕੱਲੀ ਕੱਲੀ ਚੀਜ਼ ਸਿਖਾ ਰਹੀ ਹੈ ਬਸ ਜਦੋਂ ਨਾ ਸੱਚਾ ਗਿਆਨ ਆਉਣਾ ਹੈ ਤੇ ਰਿਲੈਕਸ ਹੋ ਜਾਣਾ ਸਮਝ ਆ ਜਾਣੀ ਇੱਥੇ ਤੱਕ ਤੇ ਸਮਝ ਲਈ ਨਾ ਸੱਚੇ ਗਿਆਨ ਦੀ ਗੱਲ ਜਿੱਥੇ ਵੱਡਿਆਂ ਦੀ ਗੱਲ ਹੈ ਸ਼ਾਂਤੀ ਬੰਦੇ ਨੂੰ ਕਿਉਂ ਨਹੀਂ ਆਉਂਦੀ ਸਭ ਤੋਂ ਵੱਡੀ ਪ੍ਰੋਬਲਮ ਸਾੜਾ ਸਾੜਾ ਮਾਰਦਾ ਅੱਜ ਸਭ ਤੋਂ ਵੱਧ ਜੇ ਕੋਈ ਪੰਜਾਬੀਆਂ ਦੇ ਵਿੱਚ ਆਪਾਂ ਲੋਕ ਦੁਖੀ ਹਾਂ ਤੇ ਸਾਨੂੰ ਦੁਖੀ ਹੋਣ ਦਾ ਕਾਰਨ ਵੱਡਾ ਸਾਡਾ ਸਾੜਾ ਸਾਡੀ ਚੈਲਸ ਇੱਕ ਦੂਜੇ ਵੱਲ ਵੇਖ ਕੇ ਜੈਲਸ ਤੇ ਜਦੋਂ ਜੈਲਸ ਹੁੰਦੀ ਹੈ ਨਾ ਸਾੜਾ ਹੁੰਦਾ ਹੈ ਫਿਰ ਜਿਹੜਾ ਆਪਣਾ ਸਵਾਦ ਹੈ ਉਹ ਵੀ ਗਲ ਜਾਂਦਾ ਆਪਣਾ ਜਿਹੜਾ ਸਵਾਦ ਹੈ ਜੋ ਆਪਣੇ ਕੋਲ ਹੁੰਦਾ ਹੈ ਉਹਦਾ ਵੀ ਨਜ਼ਾਰਾ ਨਹੀਂ ਆਉਂਦਾ ਕਿਵੇਂ ਹੁਣ ਮੰਨ ਲਓ ਨੋਟ ਕਰੋ ਸਾੜਾ ਕਿੱਦਾਂ ਹੈ ਮੰਨ ਲਓ ਕਿਸੇ ਬੰਦੇ ਨੇ ਸੋਹਣਾ ਇੱਕ ਕਮਰਾ ਪਾ ਲਿਆ ਬਾਥਰੂਮ ਬਣਾ ਲਿਆ ਸੋਹਣੀ ਕਿਚਨ ਬਣਾ ਲਈ ਆਪਣੇ ਰਹਿਣ ਜੋਗਾ ਛੋਟਾ ਜਿਹਾ ਘਰ ਵਧੀਆ ਬਣ ਗਿਆ ਵਧੀਆ ਹੁਣ ਇਹਦਾ ਇੰਜੋਏ ਕਰੇ ਆਨੰਦ ਲਵੇ ਪਰ ਪੰਗਾ ਇਹ ਪੈ ਗਿਆ ਵੀ ਸਾਹਮਣੇ ਭਰਾ ਨੇ ਵੱਡੀ ਕੋਠੀ ਪਾ ਲਈ ਹੁਣ ਅੰਦਰ ਸਾੜਾ ਚੱਲ ਰਿਹਾ ਜੈਲਸ ਚੱਲਦੀ ਹੈ ਤੇ ਜੈਲਸ ਵਾਲਾ ਬੰਦਾ ਸਾੜੇ ਵਾਲਾ ਬੰਦਾ ਉਹਦੇ ਕੰਨੀ ਵੇਖੀ ਜਾਂਦਾ ਆਪਣਾ ਇੱਕ ਜਿਹੜਾ ਕਮਰਾ ਪਾਇਆ ਉਹਦਾ ਸਵਾਦ ਵੀ ਗਿਆ ਆਪ ਕੋਲ ਵੀ ਤੇ ਕਮਰਾ ਤੇ ਪਾਇਆ ਹੀ ਹੋਇਆ ਸੀ ਬੜਾ ਨਜ਼ਾਰਾ ਲੈ ਸਕਦਾ ਸੀ ਪਰ ਸਾੜੇ ਨੇ ਸਵਾਦ ਥੋੜਾ ਲੈਣ ਦਿੱਤਾ ਇੱਥੇ ਤੁਹਾਡੇ ਚ ਕੋਈ ਭੈਣ ਬੈਠੀ ਹੈ ਮੰਨ ਲਓ ਬਣਦੀ ਨਹੀਂ ਜਾਂ ਮੰਨ ਲਓ ਸ਼ਰੀਕ ਹੁੰਦੇ ਨੇ ਜਾਂ ਕੋਈ ਜਾਣਕਾਰ ਦੇ ਹੁੰਦੇ ਨੇ ਪਰ ਇੱਕ ਬੀਬੀ ਨੇ 500 ਦਾ ਸੂਟ ਪਾਇਆ ਠੀਕ ਠੀਕ ਹੈ 500 ਵਾਲਾ ਪਾਇਆ ਤੇ ਦੂਜੀ ਬੀਬੀ ਨੇ ਨਾਲ ਵਾਲੀ ਨੇ 5000 ਦਾ ਪਾਇਆ 500 ਦਾ ਵੀ ਘੱਟ ਥੋੜਾ ਹੈ 500 ਦਾ ਵੀ ਨਹੀਂ ਮਿਲਦਾ ਕਈਆਂ ਨੂੰ ਤੇ 500 ਦਾ ਵੀ ਵਧੀਆ ਸੀ ਪਰ ਹੁਣ 5000 ਵਾਲੀ ਵੱਲ ਵੇਖ ਕੇ ਜੈਲਸ ਹੋ ਗਈ ਸਾੜਾ ਹੋ ਗਿਆ ਉਹ ਆਪਣੇ ਵਾਲਾ ਜਿਹੜਾ 500 ਵਾਲਾ ਸੀ ਉਹਦਾ ਨਜ਼ਾਰਾ ਵੀ ਗਿਆ ਕਿਉਂਕਿ ਸਾੜੇ ਨੇ ਸਵਾਦ ਹੀ ਗਾਲਤਾ ਸਾਰਾ ਆਪਣੇ ਕੋਲ ਜਿਹੜਾ ਹੁੰਦਾ ਹੈ ਉਹਦਾ ਸਵਾਦ ਵੀ ਨਹੀਂ ਆਉਂਦਾ ਗਲ ਗਿਆ ਜੇ ਅਕਲ ਵਾਲਾ ਬੰਦਾ ਹੈ ਜਿਹੜਾ ਸਮਝ ਵਾਲਾ ਬੰਦਾ ਹੈ ਉਹ ਵੇਖਦਾ ਹੈ ਵੀ ਬੜਾ ਖੁਸ਼ ਹੈ ਯਾਰ ਬੜੇ ਵਧੀਆ ਆ ਬੜੇ ਸੁਖੀ ਆ ਬੜੇ ਆਨੰਦ ਚ ਫਿਰ ਕੀ ਹੋ ਗਿਆ ਥੋੜਾ ਹੈ ਤਾਂ ਕੋਈ ਗੱਲ ਨਹੀਂ ਪਰ ਪ੍ਰੋਬਲਮ ਅੱਜ ਸਾਡੇ ਲੋਕਾਂ ਨੂੰ ਜਿਹੜੀ ਹੈ ਉਹ ਸਾੜੇ ਦੀ ਹੈ ਦੂਜੇ ਵੱਲ ਵੇਖ ਵੇਖ ਕੇ ਉਹਦਾ ਮੁੰਡਾ ਤੇ ਬਾਹਰ ਚਲਿਆ ਗਿਆ ਉਹ ਤੇ ਫਲਾਣੇ ਥਾਂ ਤੇ ਚਲਿਆ ਗਿਆ ਉਹ ਤੇ ਇੰਨਾ ਹੋ ਗਿਆ ਜਿਹੜਾ ਦੂਜੇ ਵੱਲ ਵੇਖ ਕੇ ਆਪਣਾ ਨਜ਼ਾਰਾ ਨਹੀਂ ਆ ਰਿਹਾ ਹਾਲਾਂਕਿ ਆਪ ਸਾਰੇ ਬੰਦੇ ਬੜੇ ਸੌਖੇ ਹੁੰਦੇ ਆ ਕਈ ਪਰ ਦੂਜੇ ਵੱਲ ਵੇਖ ਵੇਖ ਕੇ ਸਾੜਾ ਤੇ ਜਿਹੜਾ ਵੱਡੇ ਬੰਦਿਆਂ ਦੀ ਪ੍ਰੋਬਲਮ ਇਹ ਹੈ ਉਹਨਾਂ ਦੇ ਵਿੱਚ ਜੈਲਸ ਬਹੁਤ ਹੈ ਕੰਪੀਟੀਸ਼ਨ ਬਹੁਤ ਹਰ ਵੇਲੇ ਕੰਪੀਟੀਸ਼ਨ ਹਰ ਵੇਲੇ ਕੰਪੀਟੀਸ਼ਨ ਫਲਾਣਾ ਅੱਗੇ ਨਾ ਲੱਗ ਜੇ ਫਲਾਣਾ ਇੱਥੇ ਨਾ ਪਹੁੰਚੇ ਫਲਾਣਾ ਇੱਥੇ ਨਾ ਪਹੁੰਚੇ ਇਸ ਕਰਕੇ ਜ਼ਿੰਦਗੀ ਦਾ ਜਿਹੜਾ ਰਸ ਹੈ ਉਹ ਮਰਿਆ ਪਿਆ ਆਨੰਦ ਮਰਿਆ ਪਿਆ ਪਰ ਜਦੋਂ ਅਕਲ ਆ ਗਈ ਫਿਰ ਜਬ ਤੇ ਦਰਸ਼ਨ ਭੇਟੇ ਸਾਧੂ ਭੱਲੇ ਦਿਨਸ ਹੋਏ ਆਏ ਜਦੋਂ ਤੋਂ ਤੁਸੀਂ ਨਾ ਚੰਗੀ ਸੰਗਤ ਵਿੱਚ ਅਸੀਂ ਪੈਂਦੇ ਹਾਂ ਅਕਲ ਲੈਣ ਵਾਲੇ ਪਾਸੇ ਤੁਰਦੇ ਹਾਂ ਫਿਰ ਕਹਿੰਦੇ ਹਾਂ ਨਜ਼ਾਰਾ ਆ ਗਿਆ ਕਿੰਨੀ ਸੋਹਣੀ ਬਣ ਗਈ ਜ਼ਿੰਦਗੀ ਸਵਾਦ ਆ ਗਿਆ ਜ਼ਿੰਦਗੀ ਦੇ
ਅਸੀਂ ਸੁਖੀ ਵਸੇਂਦੇ ਵਸਦੇ ਹਾਂ ਸੁਖੀ ਲੜ ਲੱਗ ਗਏ ਜਦੋਂ ਦੇ ਤੇਰੇ ਸੁਖੀ ਵਸੇਂਦੇ
ਲੜ ਲੱਗ ਗਏ ਜਦੋਂ ਦੇ ਤੇਰੇ
ਅਸੀਂ ਸੁਖੀ ਵਸੇਂਦੇ ਲੜ ਲੱਗ ਗਏ ਜਦੋਂ ਦੇ ਤੇਰੇ ਅਸੀਂ ਸੁਖੀ ਵਸੇਂਦੇ ਲੜ ਲੱਗ ਗਏ ਜਦੋਂ ਦੇ ਤੇਰੇ
ਵਸੇਂਦੇ ਲੜ ਲੱਗ ਗਏ ਜਦੋਂ ਦੇ ਤੇਰੇ
ਲੜ ਲੱਗ ਗਏ ਜਦੋਂ ਦੇ ਤੇਰੇ
ਗੁਰੂ ਜੀ ਸੁਖੀ ਵਸੇਂਦੇ ਲੜ ਲੱਗ ਗਏ ਜਦੋਂ ਦੇ ਤੇਰੇ ਅਸੀਂ ਸੁਖੀ ਵਸੇਂਦੇ ਲੜ ਲੱਗ ਗਏ ਜਦੋਂ ਦੇ ਤੇਰੇ
ਅਸੀਂ ਸੁਖੀ ਵਸੇਂਦੇ ਲੜ ਲੱਗ ਗਏ ਜਦੋਂ ਦੇ ਤੇਰੇ ਅਸੀਂ ਸੁਖੀ ਵਸੇਂਦੇ ਲੜ ਲੱਗ ਗਏ ਜਦੋਂ ਦੇ ਤੇਰੇ
ਸੁਖੀ ਵਸੇਂਦੇ ਲੜ ਲੱਗ ਗਏ ਗੁਰੂ ਜੀ ਲੜ ਲੱਗ ਗਏ ਜਦੋਂ ਦੇ ਤੇਰੇ
ਲੜ ਲੱਗ ਗਏ ਜਦੋਂ ਦੇ ਤੇਰੇ ਗੁਰੂ ਜੀ ਲੜ ਲੱਗ ਗਏ ਜਦੋਂ ਦੇ ਤੇਰੇ
ਲੱਗ ਗਏ ਜਦੋਂ ਦੇ
ਲੱਗ ਗਏ ਜਦੋਂ ਦੇ ਤੇਰੇ
ਅਸੀਂ ਸੁਖੀ ਵਸੇਂਦੇ ਜਦੋਂ ਦੇ ਤੇਰੇ ਬਾਬਾ ਸੁਖੀ ਵਸੇਂਦੇ ਲੜ ਲੱਗ ਗਏ ਜਦੋਂ ਦੇ ਤੇਰੇ
ਅਸੀਂ ਸੁਖੀ ਵਸੇਂਦੇ ਲੜ ਲੱਗ ਗਏ ਜਦੋਂ ਦੇ ਤੇਰੇ ਅਸੀਂ ਸੁਖੀ ਵਸੇਂਦੇ ਲੜ ਲੱਗ ਗਏ ਜਦੋਂ ਦੇ
ਜਦੋਂ ਦੇ ਤੇਰੇ ਅਸੀਂ ਸੁਖੀ ਵਸੇਂਦੇ ਲੜ ਲੱਗ ਗਏ ਜਦੋਂ ਦੇ ਤੇਰੇ
ਮੈਂ ਲੜ ਲੱਗਣ ਦਾ ਅਰਥ ਕੱਢ ਰਿਹਾ ਗਿਆਨ ਦੇ ਲੜ ਲੱਗਣਾ ਅਕਲ ਵਾਲੇ ਹੋਣਾ ਸਮਝਦਾਰ ਹੋਣਾ ਗਿਆਨਵਾਨ ਹੋਣਾ ਆ ਡਿਲੇ ਵੱਧ ਘੱਟ ਕਰੋ ਧਾਰਨਾ ਚ ਜਿੱਦਾਂ ਵੱਧ ਗਈ ਗਿਆਨਵਾਨ ਹੋਣਾ ਜਦੋਂ ਅਸੀਂ ਸਮਝਦਾਰ ਬਣਾਂਗੇ ਫਿਰ ਵੇਖੋ ਜਿਹੜੀਆਂ ਸਟੇਟਾਂ ਸਮਝਦਾਰ ਨੇ ਉਹਨਾਂ ਦੀਆਂ ਸਰਕਾਰਾਂ ਵੀ ਸਮਝਦਾਰ ਹੈਗੀਆਂ ਮੈਂ ਹੁਣ ਦਿੱਲੀ ਵਿੱਚ ਗਿਆ ਸੀ ਸੋਰੀ ਆਪਣਾ ਅੱਗੇ ਕਲਕੱਤੇ ਗਏ ਤੇ ਉੱਥੇ ਮੈਂ ਗੱਲ ਕਰਦਾ ਸੀ ਕਹਿੰਦੇ ਸਾਡੀ ਚੀਫ ਮਿਨਿਸਟਰ ਉਹਨਾਂ ਦੀ ਮੁੱਖ ਮੰਤਰੀ ਬੰਗਾਲ ਤੇ ਬੰਗਾਲ ਸਟੇਟ ਦੀ ਜਿਹੜੀ ਮੁੱਖ ਮੰਤਰੀ ਹੈ ਉਹ ਸੈਂਟਰੋ ਗੱਡੀ ਹੈ ਛੋਟੀ ਜੀ ਉਹਦੇ ਵਿੱਚ ਚੱਲਦੀ ਤੇ ਮੈਂ ਉਹਨਾਂ ਨੂੰ ਪੁੱਛਦਾ ਸੀ ਮੈਂ ਕਿਹਾ ਜਿੱਦਾਂ ਕੱਲੀ ਕਹਿੰਦੇ ਹਾਂਜੀ ਇੱਕ ਅੱਧਾ ਕੋਈ ਸ਼ਾਇਦ ਬੈਠਾ ਹੋਵੇ ਤੇ ਕੱਲੀ ਬੈਠੀ ਹੁੰਦੀ ਜਿਹੜੀ ਉੱਥੋਂ ਦੀ ਚੀਫ ਮਿਨਿਸਟਰ ਤੇ ਉਹ ਗੱਲਬਾਤ ਮੇਰੇ ਨਾਲ ਕਰਦੇ ਸੀ ਕਹਿੰਦੇ ਜੀ ਮੈਂ ਕਿਹਾ ਕਾਰਨ ਕੀ ਹੈ ਇੱਦਾਂ ਵੀ ਸਾਡੇ ਤੇ ਲੀਡਰਾਂ ਦਾ ਸਿਸਟਮ ਹੋਰ ਤਰ੍ਹਾਂ ਦਾ ਕਹਿੰਦੇ ਜੀ ਉਹਦਾ ਕਾਰਨ ਇਹ ਹੈ ਕਿ ਲੋਕ ਇੱਥੋਂ ਦੇ ਸਾਡੇ ਸਾਰੇ ਲੋਕ ਜਿਹੜੇ ਹੈ ਨਾ ਪੜ੍ਹੇ ਲਿਖੇ ਬੰਗਾਲੀ ਜਿਹੜੇ ਹੈ ਨਾ ਬਹੁਤ ਪੜ੍ਹੇ ਲਿਖੇ ਲੰਮਾ ਟਾਈਮ ਗੋਰੇ ਉੱਥੇ ਰਹੇ ਹੈ ਪੜ੍ਹੇ ਲਿਖੇ ਲੋਕ ਹੈ ਤੇ ਪੜ੍ਹੇ ਲਿਖੇ ਹੋਣ ਕਰਕੇ ਇੱਥੋਂ ਦੀਆਂ ਜਿਹੜਾ ਸਰਕਾਰਾਂ ਦਾ ਸਿਸਟਮ ਹੈ ਉਹਦਾ ਫਰਕ ਹੈ ਸਾਡੀ ਰਾਜਨੀਤੀ ਨਾਲੋਂ ਤੇ ਉਹਨਾਂ ਦੀ ਰਾਜਨੀਤੀ ਦਾ ਸਾਡੇ ਵਾਲੀ ਦਾ ਤੇ ਬੜਾ ਫਰਕ ਹੈ ਸਾਡੇ ਲੀਡਰਾਂ ਦਾ ਤੇ ਉਹਨਾਂ ਦੇ ਲੀਡਰਾਂ ਦਾ ਕਾਰਨ ਪਤਾ ਕੀ ਹੈ ਅਸੀਂ ਖੁਦ ਫੁੱਕ ਰਹੇ ਹਾਂ ਤੇ ਸਾਡੇ ਲੀਡਰ ਉਦੋਂ ਵੱਧ ਫੁੱਕ ਰਹੇ ਨੇ ਉਹ ਵੀ ਸਾਡੇ ਹੀ ਨਿਆਣਿਆਂ ਨੇ ਸਾਡੇ ਹੀ ਬੱਚੇ ਨੇ ਸਾਡੇ ਹੀ ਚਾਚੇ ਤਾਏ ਨੇ ਸੱਚਾਈ ਇਹ ਹੈ ਜਿੱਦਾਂ ਦੇ ਅਸੀਂ ਹਾਂ ਉਦਾਂ ਦੇ ਤੇ ਜੇ ਅਸੀਂ ਪੜ੍ਹੇ ਲਿਖੇ ਹੋ ਗਏ, ਅਕਲ ਵਾਲੇ ਹੋ ਗਏ, ਤੇ ਫਿਰ ਲੀਡਰ ਵੀ ਸਾਡੇ ਉਦਾਂ ਦੇ ਹੋਣਗੇ, ਸਮਝਦਾਰ ਹੋਣਗੇ। ਅਸੀਂ ਪਸੰਦ ਹੀ ਇਹਨਾਂ ਲੋਕਾਂ ਨੂੰ ਕਰਦੇ ਹਾਂ। ਮੈਂ ਪਿਛਲੇ ਐਤਵਾਰ ਵੀ ਗੱਲ ਕੀਤੀ ਸੀ, ਲੀਡਰ ਸਾਨੂੰ ਤੇ ਮਾੜੇ ਲੀਡਰ ਹੀ ਮਿਲੇ ਆ ਜੀ, ਮਿਲੇ ਥੋੜਾ ਆ, ਮਿਲਦੇ ਆ ਕਿ ਚੁਣੇ ਆ, ਚੁਣੇ ਆ, ਆਪਣੇ ਲਈ ਚੁਣਿਆ। ਤੇਰੀ ਮਰਜ਼ੀ ਨਾ, ਹੁਣ ਜਾਓਗੇ ਤੁਸੀਂ ਰਸੋਈ ਚ, ਉੱਥੇ ਲੰਗਰ ਜਾਓਗੇ, ਚੌਲ ਵੀ ਹੋਣਗੇ, ਚੌਲ ਚੁਣ ਲੈ ਵੀ ਚੌਲ ਖਾਣੇ ਨੇ, ਉਹਨਾਂ ਨੇ ਪੁੱਛਣਾ ਪ੍ਰਸ਼ਾਦਾ ਚੌਲ ਫਿੱਕੇ ਖਾਣੇ ਨੇ ਕਿ ਮਿੱਠੇ ਖਾਣੇ ਨੇ, ਤੇ ਬੰਦਾ ਕਹਿੰਦਾ ਮਿੱਠੇ ਪਾ ਦੇ ਫਿਰ ਫਿੱਕੇ ਪਾ ਦੇ, ਏਦਾਂ ਹੁੰਦਾ। ਕਈ ਕਹਿੰਦੇ ਬਸ ਪ੍ਰਸ਼ਾਦਾ ਹੀ ਦੇ ਦੇ, ਕੋਈ ਕਹਿੰਦਾ ਛੋਲਿਆਂ ਦੀ ਸਬਜ਼ੀ ਦੇ ਦੇ, ਕੋਈ ਕਹਿੰਦਾ ਸੁੱਕੀ ਦੇ ਦੇ, ਕੋਈ ਕਹਿੰਦਾ ਚਟਨੀ ਦੇ ਦੇ, ਮਰਜ਼ੀ ਹੈ ਨਾ। ਕਈ ਸਾਰਾ ਹੀ ਪਵਾਉਂਦੇ ਨੇ ਵੀ ਸਾਰਾ ਕੁਝ ਥੋੜਾ ਥੋੜਾ ਟੇਸਟ ਕਰ ਲਓ, ਕਰ ਲੈਣਾ ਚਾਹੀਦਾ, ਕੋਈ ਮਾੜਾ ਨਹੀਂ। ਤੇ ਕਈ ਕਹਿੰਦੇ ਬਸ ਚੌਲ ਥੋੜੇ ਜਿਹੇ ਪਾ ਲਏ, ਇੱਕ ਚੀਜ਼ ਬਹੁਤ ਹੈ, ਮਤਲਬ ਮਰਜ਼ੀ ਹੈ ਨਾ ਸਾਡੀ, ਅਸੀਂ ਚੁਣਿਆ ਨਾ ਵੀ ਕੀ ਖਾਣਾ, ਮੈਨੂੰ ਕੀ ਠੀਕ ਹੈ, ਇਹ ਅਸੀਂ ਚੁਣਿਆ, ਮਿਲਿਆ ਨਹੀਂ ਚੁਣਿਆ। ਤੇ ਲੀਡਰ ਸਾਨੂੰ ਮਿਲੇ ਨਹੀਂ, ਅਸੀਂ ਲੀਡਰ ਚੁਣੇ ਆ। ਤੇ ਚੁਣਦਾ ਬੰਦਾ ਕਿੱਦਾਂ ਦੇ ਆ, ਜਿੱਦਾਂ ਦੇ ਅਸੀਂ ਆਪ ਹੋਈਏ, ਜਿੱਦਾਂ ਦੇ ਅਸੀਂ ਆਪ ਆ, ਉਦਾਂ ਦਾ ਸਾਡਾ ਸਾਰਾ ਢਾਂਚਾ। ਉਹ ਲੋਕੀ ਫੜ ਲੈਣਗੇ ਵੀ ਜੇ ਸੱਚਾਈ ਇਹ ਹੈ ਵੀ ਜੇ ਚੀਫ ਮਿਨਿਸਟਰ ਬੰਗਾਲ ਵਿੱਚ 20 ਗੱਡੀਆਂ ਲੈ ਕੇ ਚੱਲੇ ਤੇ ਉਹ ਅਗਲੀ ਵਾਰੀ ਚੀਫ ਮਿਨਿਸਟਰ ਬਣ ਨਹੀਂ ਸਕਦਾ, ਉਹਨੂੰ ਪਸੰਦ ਨਹੀਂ ਕਰਦਾ। ਉਹ ਲੋਕ ਪੜ੍ਹੇ ਲਿਖੇ, ਤੇਲੰਗਾਨਾ ਸਟੇਟ ਵਿੱਚ ਵੇਖੋ, ਮੈਂ ਪਿੱਛੇ ਗਿਆ ਤੇਲੰਗਾਨਾ ਸਟੇਟ ਦੇ ਵਿੱਚ, ਮੈਂ ਉਹਨਾਂ ਨਾਲ ਗੱਲ ਕਰਦਾ ਸੀ ਟੈਕਸੀ ਵਾਲਿਆਂ ਨਾਲ, ਤੇ ਉਹਨਾਂ ਨਾਲ ਮਿਲੇ ਮੈਨੂੰ, ਮੈਂ ਕਿਹਾ ਕਿੱਦਾਂ ਭਲਾ ਤੁਹਾਡੇ ਇੱਥੇ, ਕਹਿੰਦੇ ਜੀ ਜੇ ਸਾਡੇ ਕਿਸੇ ਬੇਟੀ ਦਾ ਵਿਆਹ ਹੁੰਦਾ, ਲੜਕੀ ਦਾ, ਗਰੀਬ ਘਰ ਦੀ ਬੇਟੀ ਹੈ। ਮੈਂ ਕਿਹਾ ਗਰੀਬ ਤੋਂ ਮਤਲਬ ਕੀ ਹੈ, ਕਹਿੰਦੇ ਜਿਹਦੀ ਇਨਕਮ 15,000 ਤੋਂ ਥੱਲੇ ਹੈ, ਮਤਲਬ 14,000, 10,000, 12,000, 15, ਜਿਸ ਫੈਮਿਲੀ ਦੀ ਇਨਕਮ 15,000 ਹੈ, ਉਹਨਾਂ ਦੀ ਬੇਟੀ ਦੇ ਵਿਆਹ ਵਾਸਤੇ 1,45,000 ਰੁਪਈਆ ਮਿਲਦਾ, 1,45,000 ਸਰਕਾਰ ਵੱਲੋਂ, ਇਕੱਲੇ ਇਕੱਲੇ ਸਾਰੇ ਸਿਸਟਮ ਏਦਾਂ ਦਾ ਬਣਿਆ, ਢਾਂਚਾ ਏਦਾਂ ਦਾ ਬਣਿਆ। ਸਾਰੇ ਲੋਕੀ ਪਿਆਰ ਵੀ ਕਰਦੇ ਨੇ, ਸਮਝਦਾਰ ਵੀ ਨੇ, ਤੇ ਮੈਂ ਪੁੱਛਦਾ ਸੀ, ਮੈਂ ਕਿਹਾ ਅਗਲੀ ਵਾਰੀ ਸਰਕਾਰ, ਕਹਿੰਦੇ ਜੀ ਪੱਕਾ ਜਿਹੜੇ ਇਹ ਨੇ ਇਹੀ ਫੇਰ ਆਉਣਗੇ, ਇਹਨਾਂ ਨੇ ਹਰ ਬੰਦੇ ਦੀ ਆ। ਹੁਣ ਕਹਿੰਦੇ ਤੂਫਾਨ ਆਇਆ ਜਾਂ ਫਸਲ ਮਰਦੀ ਹੈ, ਜਿਹੜੇ ਕਹਿੰਦੇ ਇਹ ਪੂਰੇ ਦਾ ਪੂਰਾ ਜਿਹੜਾ ਸਾਡਾ ਸਿਸਟਮ ਇੱਥੇ ਬਣਿਆ ਹੋਇਆ, ਇਕੱਲੇ ਇਕੱਲੇ ਦੇ ਇੱਕ ਇੱਕ ਏਕੜ ਨੂੰ ਕਿੰਨੇ ਕਿੰਨੇ ਪੈਸੇ, ਜਦੋਂ ਫਸਲ ਮਰ ਗਈ ਤੇ ਕਿੰਨੇ ਕਿੰਨੇ ਦੇਣੇ ਨੇ, ਸਾਰਾ ਢਾਂਚਾ ਹੈ, ਲੋਕਾਂ ਨੇ ਚੁਣਿਆ। ਤੇ ਸਾਡਾ ਜਿਹੜਾ ਕੁਛ ਸਾਡੇ ਸਾਹਮਣੇ ਹੈ ਨਾ, ਇਹ ਅਸੀਂ ਆਪ ਚੁਣਿਆ। ਅਸੀਂ ਕਹਿੰਦੇ ਅੱਜ ਉੱਪਰਲੇ ਸਤੰਜਾ ਕਸਣ ਨੂੰ ਫਿਰਦੇ ਨੇ, ਕਹਿੰਦੇ ਹਨ ਵੀ ਉੱਪਰਲੇ ਲੀਡਰ ਜਿਹੜੇ ਨੇ, ਦਿੱਲੀ ਵਾਲੇ ਜਿਹੜੇ ਨੇ, ਸੈਂਟਰ ਵਾਲੇ ਨੇ ਜਿਹੜੇ, ਪੰਜਾਬ ਤੇ ਸਕੰਜਾ ਕਸਣ ਨੂੰ ਫਿਰਦੇ ਨੇ। ਪਰ ਇਹ ਤੇ ਬੜੇ ਲੰਮੇ ਚਿਰ ਤੋਂ ਫਿਰਦੇ ਨੇ, ਸਾਨੂੰ ਪਹਿਲਾਂ ਸਮਝ ਕਿਉਂ ਨਹੀਂ ਆਈ, ਇਹ ਅੱਜ ਦੇ ਲੱਗੇ ਨੇ ਸਕੰਜਾ ਕਸਣ, ਬੜੇ ਲੰਮੇ ਸਮੇਂ ਤੋਂ ਲੱਗੇ ਨੇ, ਪਰ ਆਪਾਂ ਸਾਰੇ ਅੱਖਾਂ ਬੰਦ ਕਰਕੇ ਲੱਗੇ ਹੋਏ ਹਾਂ, ਬੋਤਲ ਪਿੱਛੇ ਅਸੀਂ ਵੇਖਦੇ ਹਾਂ, ਡੱਬਾ ਮਿਲ ਗਿਆ, ਡੱਬਾ ਮਿਲ ਗਿਆ ਤੇ 10 ਦਿਨ ਬੜੇ ਸੋਹਣੇ ਲੰਘ ਜਾਣਗੇ। ਕੱਲ ਮੈਨੂੰ ਵੀਰ ਮਿਲੇ ਸੀ, ਮੈਨੂੰ ਦੋ ਜਣੇ ਮੈਨੂੰ ਕਹਿੰਦੇ ਭਾਈ ਸਾਹਿਬ ਕਿਸਾਨਾਂ ਵਾਸਤੇ ਤੁਸੀਂ 2 ਵਾਰੀ ਗੱਲ ਕੀਤੀ ਹੈ। ਮੈਂ ਕਿਹਾ ਹਾਂਜੀ, ਜਿੰਨੇ ਕੁ ਜੋਗੇ ਹੈਗੇ ਆ ਕੀਤੀ ਹੈ। ਕਹਿੰਦਾ ਜੀ ਤੁਸੀਂ ਹੋਰ ਵੀ ਸਟੇਟਮੈਂਟ ਕੋਈ ਨਾਲ ਦੇ ਦਿਓ। ਮੈਂ ਕਿਹਾ ਠੀਕ ਹੈ, ਜੇ ਤੁਸੀਂ ਕਹਿੰਦੇ ਆ ਤੇ ਆਪਾਂ 5-4 ਗਾਲਾਂ ਮੋਦੀ ਨੂੰ ਵੱਢ ਦਿੰਦੇ ਹਾਂ, ਹੋਰ ਦੱਸੋ ਕਿ ਕੋਈ ਨਾਂ ਨੂੰ ਕਿਹਦਾ ਕਿਹਦਾ, ਮੈਂ ਕਰ ਲੈਂਦੇ ਹਾਂ, ਬੋਲੋ। ਮੈਂ ਕਿਹਾ ਇੱਕ ਗੱਲ ਦੱਸ ਵੀ ਆਪਾਂ ਕਹੀਏ ਵੀ ਸਰਕਾਰ ਨੂੰ 5-7 ਗੱਲਾਂ ਮੈਂ ਕਹਿ ਦਿੰਦਾ, ਤੇ ਜਿਹੜੇ ਮੰਨ ਲਓ ਸਕੰਜਾ ਕਸਿਆ ਜਾਏਗਾ ਕੱਲ ਨੂੰ ਜੋ ਸਰਕਾਰ ਕਰਨ ਨੂੰ ਫਿਰਦੀ ਹੈ, ਸੈਂਟਰ ਕਰਨ ਨੂੰ ਫਿਰਦਾ ਨਾ ਸਕੰਜਾ ਕਸਣ ਨੂੰ, ਤੇ ਮੈਂ ਉਹਨਾਂ ਨੂੰ ਪੁੱਛਦਾ ਸੀ, ਮੈਂ ਕਿਹਾ ਸਕੰਜਾ ਢੱਡਰੀਆਂ ਵਾਲੇ ਤੇ ਕਸਿਆ ਜਾਊਗਾ ਕਿ ਪੰਜਾਬ ਤੇ, ਬੋਲੋ ਪੰਜਾਬ ਤੇ। ਮੇਰੇ ਵਰਗਾ ਤੇ ਸਟੇਟਮੈਂਟ ਦੇ ਕੇ ਆਰਾਮ ਨਾਲ ਚੌੜਾ ਹੋ ਕੇ ਸੌਂ ਜੂ, ਪੰਗੇ ਪੰਜਾਬੀਆਂ ਨੂੰ ਪੈਣੇ ਆ, ਲੋਕਾਂ ਨੂੰ ਪੈਣੇ ਆ, ਉਹ ਤੇ ਕਹਿ ਹੀ ਰਹੇ ਆ। ਸਮਝ ਨਾਲ ਚੱਲੋ, ਅਕਲ ਨਾਲ ਚੱਲਿਓ, ਜਿਹੜੀ ਵੀ ਲੀਡਰਸ਼ਿਪ ਹੈ, ਜਿਹੜੇ ਵੀ ਬੰਦੇ ਹੈ। ਮੈਂ ਬੜੀ ਬਰੀਕੀ ਦੇ ਨਾਲ ਨਾ ਪਿਛਲੇ ਦਿਨਾਂ 'ਚ ਇੰਟਰਵਿਊ ਸੁਣੀ ਆ, ਜਦੋਂ ਪ੍ਰਧਾਨ ਮੰਤਰੀ ਨੇ ਬੋਲਿਆ ਉਹ ਵੀ ਸੁਣਿਆ, ਕਿਸਾਨ ਜਦੋਂ ਮੀਟਿੰਗ ਕਰਕੇ ਆਏ ਹੈ ਉਹ ਵੀ ਬਰੀਕੀ ਨਾਲ ਸੁਣਿਆ ਜਦੋਂ ਉਹਨਾਂ ਨੇ ਗੱਲਬਾਤ ਕੀਤੀ। ਹੁਣ ਵੀ ਬਿਹਾਰ ਵਿੱਚ ਪ੍ਰਧਾਨ ਮੰਤਰੀ ਦੇ ਲੈਕਚਰ ਸੁਣੇ, ਬੋਲਦਿਆਂ ਸੁਣਿਆ, ਉਹ ਵੀ ਸੁਣਿਆ, ਸਾਰੇ ਸਾਰੀਆਂ ਚੀਜ਼ਾਂ ਨੂੰ ਵਾਚ ਕੀਤਾ। ਤੇ ਮੈਨੂੰ ਇਹ ਲੱਗਦਾ ਹੈ ਵੀ ਸੈਂਟਰ ਹੈ ਜਿਹੜਾ ਉਹ ਚੂੜੀ ਕਸਣ ਨੂੰ ਫਿਰਦਾ ਪੰਜਾਬ ਤੇ ਪੰਜਾਬੀਆਂ ਤੇ। ਤੇ ਜਦੋਂ ਉਹ ਇਹ ਵੇਖ ਕੇ ਸਾਰਾ ਕੁਝ ਢਾਂਚਾ ਜਿਹੜਾ ਲੱਗਦਾ ਫਿਰ ਉਦੋਂ ਇਹ ਲੱਗਦਾ ਹੈ ਵੀ ਜੇ ਇਹਨਾਂ ਨੂੰ ਬਹਾਨਾ ਨਾ ਦਿੱਤਾ ਜਾਵੇ, ਇਹਨਾਂ ਨੂੰ ਬਹਾਨਾ ਚਾਹੀਦਾ ਹੁਣ, ਇਹਨਾਂ ਨੂੰ ਪੰਜਾਬੀਆਂ ਦਾ ਪੰਜਾਬ ਦਾ ਘਾਣ ਕਰਨ ਕਰਨ ਦਾ ਸਿੱਧੇ ਕਰਨ ਦਾ ਕਸ਼ਮੀਰ ਵਾਂਗੂ ਇਹਨਾਂ ਨੂੰ ਹੁਣ ਬਹਾਨਾ ਚਾਹੀਦਾ ਹੈ। ਉਹਨਾਂ ਦੀਆਂ ਸਟੇਟਮੈਂਟਾਂ ਸੁਣ ਕੇ ਇਹ ਲੱਗਦਾ ਹੈ ਇਹ ਜਾਪਦਾ ਹੈ ਕਸ਼ਮੀਰ ਵਿੱਚ ਕਿੱਦਾਂ ਦਾ ਕੁਛ ਕੀਤਾ ਇਹਨਾਂ ਨੇ ਪਿੱਛੇ ਜੇ, ਸਾਰਾ ਕੁਛ ਹੀ ਬੰਦ ਕਰਤਾ, ਇੰਟਰਨੈਟ ਸਭ ਕੁਛ ਬੰਦ ਕਰਕੇ ਤੇ ਕੈਦੀ ਕਰਤੇ ਪੂਰੇ ਦੇ ਪੂਰੇ, ਪੂਰਾ ਕਸ਼ਮੀਰ ਦਫਾ 44 ਲਾ ਕੇ ਰੱਖੀ, ਉੱਥੇ ਲੋਕਡਾਊਨ ਕਰਕੇ ਰੱਖਿਆ। ਤੇ ਉਹ ਜਦੋਂ ਨਾ ਮੈਂ ਇਹਨਾਂ ਦੀਆਂ ਸਪੀਚਾਂ ਸੁਣਦਾ ਮੈਨੂੰ ਇਹ ਲੱਗਦਾ ਹੈ ਵੀ ਇਹ ਸਕੰਜਾ ਕਸਣ ਨੂੰ ਫਿਰਦੇ ਹੈ, ਬਹਾਨਾ ਨਾ ਦਈਏ ਕਿਤੇ ਇਹਨਾਂ ਨੂੰ, ਇਹ ਫਿਰਦੇ ਹੈ। ਮੇਰੇ ਵਰਗੇ ਨੇ ਗੁਲੇਲ ਮਾਰਨੀ ਹੈ, ਅਗਲਿਆਂ ਨੇ AK-47 ਚਲਾਉਣੀ ਹੈ, ਤੇ ਮੇਰੇ ਇਕੱਲੇ ਤੇ ਨਹੀਂ ਸਾਰਿਆਂ ਤੇ, ਸਾਰਿਆਂ ਤੇ। ਤੇ ਤਾਂ ਮੈਂ ਇਹ ਗੱਲ ਪਿੱਛੇ ਵੀ ਕਹੀ ਸੀ ਵੀ ਕਿਸਾਨੀ ਮੁੱਦਾ ਹੈ ਨਾ ਜਿਹੜਾ, ਇਹਦੇ ਬਾਰੇ ਉਹੀ ਉਹੀ ਬੰਦੇ ਗੱਲ ਕਰਨ ਜਿਹੜੇ ਇਹਨਾਂ ਮੁੱਦਿਆਂ ਨੂੰ ਬਰੀਕੀ ਦੇ ਨਾਲ ਸਮਝਦੇ ਨੇ। ਇਹ ਮੌਕਾ ਹੁਣ ਏਦਾਂ ਇਕੱਲੀਆਂ ਸਟੇਟਮੈਂਟਾਂ ਦੇਣ ਦਾ ਨਹੀਂ ਵੀ ਤੱਤੇ ਤੱਤੇ ਬਿਆਨ ਦੇ ਦਿਓ ਫਟਾਫਟ, ਸਾਰੇ ਜਣੇ ਬਿਆਨ ਦੇ ਦਿਓ ਤੱਤੇ 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 ਬਿਆਨ ਦੇ ਕੇ ਘਰੋ ਘਰੀ ਜਾ ਕੇ ਪੈ ਜਾਓ। ਮਸਲਾ ਜਿਹੜਾ ਆ ਉਹ ਜਿਹੜੇ ਸਮਝਦਾਰ ਬੰਦੇ ਆ ਅਕਲ ਵਾਲੇ ਬੰਦੇ ਨੇ ਉਹਨਾਂ ਨੂੰ ਵਿਚਾਰਨ ਦਿਓ, ਨਜਿੱਠਣ ਦਿਓ, ਉਹਨਾਂ ਦੀ ਜ਼ਿੰਮੇਵਾਰੀ ਹੋਏਗੀ ਫਿਰ ਕੱਲ ਨੂੰ ਜੇ ਕੁਛ ਗਲਤ ਹੋਏਗਾ ਤੇ ਜ਼ਿੰਮੇਵਾਰੀ ਵੀ ਉਹਨਾਂ ਦੀ ਹੋਏਗੀ। ਪਰ ਬੜੀ ਬਰੀਕੀ ਨਾਲ ਇਹਨਾਂ ਗੱਲਾਂ ਨੂੰ ਸੋਚਣ ਦੀ ਲੋੜ ਹੈ। ਉਹ ਤੇ ਠੀਕ ਹੈ, ਉਹ ਤਾਂ ਆਪਾਂ ਨੂੰ ਪਤਾ, ਨਾਲੇ ਇੱਕ ਗੱਲ ਹੋਰ ਹੈ, ਅੱਜ ਤੱਕ ਅੱਖਾਂ ਬੰਦ ਕਰਕੇ ਸਾਰਾ ਕੁਝ ਪ੍ਰਵਾਨ ਕਰੀ ਗਏ ਆ, ਸਾਡੇ ਸਾਹਮਣੇ ਸਾਰਾ ਕੁਝ ਹੋ ਗਿਆ, ਸਾਡੇ ਸਾਹਮਣੇ ਨਿੱਕੀਆਂ ਨਿੱਕੀਆਂ ਚੀਜ਼ਾਂ, ਧਰਮ ਪਰਿਵਰਤਨ ਤੇ ਕਦੋਂ ਦਾ ਆਪਾਂ ਕੱਲ ਵੀ ਗੱਲ ਕਰਦੇ ਸੀ ਵੀ ਹੋਇਆ। ਅਜੇ ਕਹਿੰਦੇ ਸਿੱਖਾਂ ਦੀ ਹੋਂਦ ਨੂੰ ਖਤਰਾ ਹੈ, ਹੋਂਦ ਤੇ ਕਦੋਂ ਦੀ ਇਹਨਾਂ ਨੇ ਖਤਮ ਕੀਤੀ ਹੋਈ ਹੈ। ਸਿੱਖ ਕਿਹੜਾ ਇਹੋ ਜਿਹਾ ਕੰਮ ਹੈ ਜਿਹੜਾ ਹਿੰਦੂ ਵਾਲਾ ਨਹੀਂ ਕਰਦਾ, ਸਾਰੀਆਂ ਮਨੌਤਾਂ ਜਿਹੜੀਆਂ ਨੇ ਉਹ ਵੀ ਇਦਾਂ ਹੀ ਨੇ, ਫੁੱਲ ਪਾਉਣ ਤੋਂ ਲੈ ਕੇ ਸ਼ਰਾਧ ਕਰਾਉਣ ਤੋਂ ਲੈ ਕੇ ਭੋਗਾਂ ਤੋਂ ਲੈ ਕੇ ਮਰਿਆਂ ਤੋਂ ਲੈ ਕੇ ਜੰਮਿਆਂ ਤੋਂ ਲੈ ਕੇ ਸਾਡੇ ਸਾਰੇ ਕੰਮ ਰਲਦੇ ਨੇ। ਕਸ਼ਹਿਰਾਧਾਰੀ ਹਿੰਦੂ ਤੇ ਹੈਗੇ ਬਣੇ ਪਏ ਆ, ਇਹ ਤੇ ਕਦੋਂ ਦਾ ਸਾਡਾ ਢਾਂਚਾ ਖਤਮ ਕੀਤਾ ਹੋਇਆ। ਤਾਂ ਕਰਕੇ ਹੁਣ ਦਾ ਜਿਹੜਾ ਮੌਕਾ ਹੈ ਭਰਾਵੋ, ਮੈਨੂੰ ਕੱਲ ਵੀਰ ਕਹਿੰਦੇ ਸੀ, ਕਹਿੰਦੇ ਭਾਈ ਸਾਹਿਬ ਕੋਈ ਨਾ ਕੋਈ ਤੁਸੀਂ ਗੱਲ ਤੁਸੀਂ ਕਹਿੰਦੇ ਰਿਹਾ ਕਰੋ। ਮੈਂ ਕਿਹਾ ਮੈਂ ਤੇ ਕਹਿ ਦਿੰਦਾ ਮੇਰੇ ਵਰਗਾ ਬੰਦਾ ਤੇ ਪੈ ਜਾਏਗਾ ਘਰ ਜਾ ਕੇ, ਵੱਡੀਆਂ ਵੱਡੀਆਂ ਸਟੇਟਮੈਂਟਾਂ ਦੇਈ ਜਾਂਦੇ ਆ ਪਰ ਭੁਗਤਣਾ ਤੇ ਸਾਰੇ ਪੰਜਾਬ ਨੂੰ ਪੈਣਾ। ਤੇ ਸੱਚ ਇਹ ਹੈ ਸਟੇਟਮੈਂਟਾਂ ਦਿੱਤੀਆਂ ਸੀ ਕੁਝ ਬੰਦਿਆਂ ਨੇ ਤੇ ਭੁਗਤਣਾ ਸਾਰੇ ਪੰਜਾਬ ਨੂੰ ਪਹਿਲਾਂ ਵੀ ਪਿਆ ਕਿ ਨਹੀਂ ਪਿਆ, ਭੁਗਤਣਾ ਸਾਰਿਆਂ ਨੂੰ ਪੈਂਦਾ ਹੈ। ਸਟੇਟਮੈਂਟਾਂ ਕੁਝ ਬੰਦੇ ਦਿੰਦੇ ਆ ਪਰ ਹੁਣ ਸਮਾਂ ਆ ਅਕਲ ਨਾਲ ਦਿਮਾਗ ਨਾਲ ਚੱਲੀਏ। ਅਗਲੇ ਫਿਰਦੇ ਨੇ, ਮੌਕਾ ਭਾਲਦੇ ਫਿਰਦੇ ਆ, ਕਿਸੇ ਬਹਾਨੇ ਉਹ ਘਾਣ ਨਾ ਕਰ ਜਾਣ, ਬਹਾਨਾ ਨਾ ਦੇ ਦਈਏ ਕਿਤੇ। ਹੁਣ ਬਹੁਤ ਬਚ ਬਚਾ ਕੇ ਚੱਲਣ ਦੀ ਲੋੜ ਹੈ, ਜਦੋਂ ਪਤਾ ਹੋਵੇ ਨਾ ਵੀ ਖਤਰਾ ਹੈ। ਹੁਣ ਤੁਸੀਂ ਇੱਥੇ ਆਏ ਹੋ ਪਰਮੇਸ਼ਰ ਦੁਆਰ, ਜੇ ਤੁਹਾਨੂੰ ਇਹ ਪਤਾ ਲੱਗ ਜੇ ਵੀ ਇੱਥੇ ਸਾਨੂੰ ਖਤਰਾ ਹੈ ਫਿਰ ਤੇ ਬਹੁਤ ਬਚ ਬਚਾ ਕੇ ਚੱਲਣਾ ਪੈਣਾ ਨਾ। ਹੁਣ ਸਾਨੂੰ ਸਮਝਾਇਆ ਜਾਵੇ ਵੀ ਖਤਰਾ ਹੈ, ਅਸੀਂ ਬਚ ਬਚਾ ਕੇ ਚੱਲਣਾ, ਹੁਣ ਬੜੇ ਧਿਆਨ ਨਾਲ ਚੱਲਣਾ ਹੈ, ਤੱਤੇ ਨਹੀਂ ਹੋਣਾ, ਕਾਲੇ ਨਹੀਂ ਪੈਣਾ, ਹਾਈਪਰ ਨਹੀਂ ਹੋਣਾ, ਬੜੇ ਦਿਮਾਗ ਨਾਲ ਚੱਲਣ ਦੀ ਲੋੜ ਹੈ। ਨਿਕਲਣਾ ਕਿਵੇਂ ਉਹ ਮੈਂ ਕੱਲ ਸੁਣਿਆ ਨਾ, ਕਹਿੰਦੇ ਇਹ ਬਿੱਲ ਮਾਫ ਨਹੀਂ ਹੋਣੇ, ਏਦਾਂ ਕਹਿੰਦੇ ਆ, ਇਹ ਪਿੱਛੇ ਇਹ ਵਾਪਸ ਨਹੀਂ ਲੈ ਜਾਣੇ। ਉਹ ਕਹਿੰਦੇ ਆ ਅਖੇ ਜੀ ਇਹ ਦੇਸ਼ ਦੇ ਫੈਸਲੇ ਨੇ, ਇਹ ਦੇਸ਼ ਪਿੱਛੇ ਨਹੀਂ ਹਟੇਗਾ, ਏਦਾਂ ਕਹਿੰਦੇ ਆ। ਤੇ ਇਹਦਾ ਮਤਲਬ ਇਹ ਹੈ ਵੀ ਪੂਰੀ ਤਿਆਰੀ ਵਿੱਚ ਤੇ ਬਹੁਤ ਧਿਆਨ ਨਾਲ ਚੱਲੋ, ਬੜੇ ਜਿਹੜੇ ਬੰਦੇ ਆਗੂ ਹੈ ਸਮਝਦਾਰ ਜਿਹੜੇ ਬੰਦੇ ਹੈ ਉਹ ਲੱਗਣ ਇਹ ਸਾਡੇ ਵਰਗੇ ਮੈਂ ਮਾਫ ਕਰਨਾ ਮੈਂ ਤੁਹਾਨੂੰ ਕਹਿ ਦਿਆਂ ਇਹ ਸਾਡੇ ਵਰਗੇ ਢਾਡੀਆਂ ਰਾਗੀਆਂ ਦਾ ਕੰਮ ਨਹੀਂ ਇਹ ਕੰਮ ਕਰਨ ਵਾਲਾ ਜਿਹੜਾ ਇਹ ਉਹਨਾਂ ਲੋਕਾਂ ਦਾ ਕੰਮ ਹੈ ਜਿਨ੍ਹਾਂ ਦੀਆਂ ਜ਼ਿੰਦਗੀਆਂ ਇਹਨਾਂ ਚੀਜ਼ਾਂ ਵਿੱਚ ਲੰਘੀਆਂ ਨੇ ਜਿਨ੍ਹਾਂ ਨੇ ਉਮਰਾਂ ਲਾਈਆਂ ਨੇ ਜਿਹੜੇ ਇਕੱਲੇ ਇਕੱਲੇ ਦਾ ਪੇਚ ਕਾਨੂੰਨ ਦਾ ਜਾਣਦੇ ਹੈ ਕਿਹੜੀਆਂ ਧਾਰਾਂ ਆ ਕਿਵੇਂ ਸੁਪਰੀਮ ਕੋਰਟ ਵਿੱਚ ਜਾਇਆ ਜਾ ਸਕਦਾ ਕਿਵੇਂ ਇਹ ਇਹਦੇ ਫੈਸਲੇ ਹੋ ਸਕਦੇ ਇਹਦਾ ਹੱਲ ਕੀ ਕੱਢਿਆ ਜਾ ਸਕਦਾ ਹੈ ਸਾਡੇ ਵਰਗਿਆਂ ਨੂੰ ਤਾਂ ਦੇਗ ਬਣਾਉਣੀ ਆਉਂਦੀ ਹੈ ਸਰੰਗੀ ਵਜਾਉਣੀ ਆਉਂਦੀ ਹੈ ਚੰਮ ਕੁੱਟਣਾ ਆਉਂਦਾ ਹੈ ਲੋਹਾ ਕੁੱਟਣਾ ਆਉਂਦਾ ਹੈ ਸਾਡੇ ਵਰਗੇ ਬੰਦੇ ਹੁਣ ਅੱਗੇ ਲੱਗ ਕੇ ਸਟੇਟਮੈਂਟ ਠੋਕੀ ਤੁਰੇ ਜਾਂਦੇ ਨੇ ਜ਼ਿਮੀਦਾਰ ਬੈਠੇ ਜਕਾਰੇ ਲਾਈ ਜਾਂਦੇ ਨੇ ਪਰ ਇਹ ਵੇਖਣਾ ਪੈਣਾ ਵੀ ਇਹਦਾ ਖਮਿਆਜਾ ਭੁਗਤਣਾ ਸਾਡੇ ਵਰਗੇ ਢਾਡੀਆਂ ਰਾਗੀਆਂ ਨੂੰ ਨਹੀਂ ਪੈਣਾ ਇਹਦਾ ਖਮਿਆਜਾ ਭੁਗਤਣਾ ਪੈਣਾ ਪੰਜਾਬ ਨੂੰ ਤੇ ਸਾਡੇ ਵਰਗਿਆਂ ਨੂੰ ਬਹੁਤ ਧਿਆਨ ਨਾਲ ਬੋਲਣ ਦੀ ਲੋੜ ਹੈ ਬਹੁਤ ਧਿਆਨ ਨਾਲ ਚੱਲਣ ਦੀ ਲੋੜ ਹੈ ਹੁਣ ਦੇ ਹਾਲਾਤ ਨੇ ਜਿਹੜੇ ਸੋ ਇਸ ਕਰਕੇ ਜਿਹੜੀ ਆਪਾਂ ਗੱਲ ਕਰਦੇ ਸੀ ਨਾ ਵੀ ਜਿਹੜਾ ਸਮਝ ਦਾ ਪੱਧਰ ਹੈ ਨਾ ਉੱਥੇ ਉਮਰ ਉੱਥੇ ਕੋਈ ਗਰੀਬ ਹੋਵੇ ਭਾਵੇਂ ਛੱਪਰੀ ਚ ਰਹਿੰਦਾ ਹੋਵੇ ਬਸਤਾ ਟੁੱਟੀ ਚੌਂਪੜੀ ਚੀਰ ਸਭ ਛਿੰਜ ਪਾਟੇ ਹੋਣ ਕੱਪੜੇ ਭਾਵੇਂ ਜਾਤ ਨਾ ਪਤ ਨਾ ਆਦਰੋ ਉਹਦੇ ਆਨ ਪਰਬਿੰਦਾ ਮਿੱਤਰ ਨਾਇਠ ਤਨ ਰੂਪਹੀਣ ਕਿਛ ਸਾਕ ਨਾ ਸਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਦਾ ਮਹਾਰਾਜ ਕਹਿੰਦੇ ਪਾਟੇ ਹੋਣ ਕੱਪੜੇ ਜਾਤ ਭਾਵੇਂ ਦੁਨੀਆ ਨੇ ਜਾਤਾਂ ਬਣਾਈਆਂ ਕਹਿੰਦੇ ਨੀਵੀਂ ਹੀ ਹੋਵੇ ਬਸਤਾ ਟੁੱਟੀ ਝੌਂਪੜੀ ਰਹਿੰਦਾ ਹੋਵੇ ਟੁੱਟੀ ਝੌਂਪੜੀ ਵਿੱਚ ਕੱਪੜੇ ਹੋਣ ਪਾਟੇ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਉਹਦੇ ਆਨ ਪਰਵਿੰਨਾ ਮਿੱਤਰ ਨਾ ਇੱਠ ਤਨ ਰੂਪਹੀਣ ਕਿਸ ਸਾਕ ਨਾ ਸਿੰਨਾ ਪਰ ਅਕਲ ਹੋਵੇ ਨਾ ਜੇ ਦਿਮਾਗ ਹੋਵੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਦਾ ਅਕਲ ਵਾਲਾ ਹੋਵੇ ਨਾ ਜੇ ਜਿਵੇਂ ਆਪਾਂ ਇੱਕ ਸ਼ਬਦ ਪੜ੍ਹਦੇ ਹੁੰਦੇ ਹਾਂ ਨੀਚ ਜਾਤ ਹਰ ਜਪਦਿਆਂ ਜਪਦਿਆਂ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤੈ ਕਿਸ਼ਨ ਉਤਰਿਆ ਘਰ ਜਿਸ ਜਾਏ ਆ ਸ਼ਬਦ ਚੌਥੇ ਪਾਤਸ਼ਾਹ ਦਾ ਕਹਿੰਦੇ ਦਾਸੀ ਦਾ ਪੁੱਤ ਹੈ ਬਿਦਰ ਬਿਦਰ ਦਾਸੀ ਦਾ ਪੁੱਤ ਹੈ ਦੁਰਯੋਧਨ ਹਰੀ ਦੇ ਜਿਹੜੇ ਉਹ ਪੰਜ ਪਾਂਡਵ ਨੇ ਉਹ ਵੱਡੇ ਨੇ ਉਹ ਮੇਨ ਨੇ ਦੁਰਯੋਧਨ ਹੋਣੀ ਰਾਜੇ ਨੇ ਤੇ ਬਿਦਰ ਦਾਸੀ ਦਾ ਪੁੱਤ ਹੈ ਜਿਹੜੀ ਦੁਆਪਰ ਦੀ ਇਹ ਕਥਾ ਸੁਣਾਉਂਦੇ ਆ ਪਰ ਇੱਕ ਗੱਲ ਵੇਖੋ ਕਹਿੰਦੇ ਇਹਨਾਂ ਦੇ ਵਿੱਚੋਂ ਦੁਰਯੋਧਨ ਨਾਲੋਂ ਸਮਝਦਾਰ ਕੌਣ ਹੈ ਬਿਦਰ ਸਮਝਦਾਰ ਬਿਦਰ ਜੇ ਸ਼ਬਦ ਨੂੰ ਆਪਾਂ ਪੜ੍ਹਦੇ ਹਾਂ ਲੱਗਦਾ ਪਤਾ ਕੀ ਹੈ ਲੱਗਦਾ ਇਹ ਹੈ ਵੀ ਕ੍ਰਿਸ਼ਨ ਭਗਵਾਨ ਨੇ ਤੇ ਰੱਬ ਦੁਰਯੋਧਨ ਛੱਡ ਕੇ ਬਿਦਰ ਦੇ ਘਰ ਗਿਆ ਪਰ ਐ ਮੰਨ ਕੇ ਚੱਲੋ ਵੀ ਕ੍ਰਿਸ਼ਨ ਜਿਹੜੇ ਨੇ ਉਸ ਵੇਲੇ ਦੇ ਸਿਆਣੇ ਪੁਰਸ਼ ਨੇ ਸਮਝਦਾਰ ਨੇ ਦੁਰਯੋਧਨ ਅਮੀਰ ਬੰਦਾ ਹੈ ਪੈਸੇ ਵਾਲਾ ਹੈ ਪਰ ਵਿਚਾਰਾਂ ਕਿਹਦੀਆਂ ਚੰਗੀਆਂ ਨੇ ਦੁਰਯੋਧਨ ਦੀਆਂ ਕਿ ਬਿਦਰ ਦੀਆਂ ਬਿਦਰ ਦੀਆਂ ਤੇ ਕ੍ਰਿਸ਼ਨ ਜੀ ਨੇ ਉਸ ਵੇਲੇ ਦੇ ਚੰਗੇ ਪੁਰਸ਼ ਨੇ ਸਿਆਣੇ ਪੁਰਸ਼ ਨੇ ਦੁਰਯੋਧਨ ਨਾਲੋਂ ਜ਼ਿਆਦਾ ਪਸੰਦ ਬਿਦਰ ਨੂੰ ਕੀਤਾ ਬਿਦਰ ਦੇ ਘਰੇ ਗਏ ਕਿਉਂ ਗਏ ਕਿਉਂਕਿ ਅਕਲ ਵਾਲਾ ਜਿਹੜਾ ਹੈ ਉਹ ਬਿਦਰ ਹੈ ਉਸ ਉਹ ਵੱਡਾ ਜ਼ਰੂਰ ਹੈ ਦੁਰਯੋਧਨ ਵੇਖਣ ਨੂੰ ਵੱਡਾ ਹੈ ਪਰ ਅਕਲ ਵਾਲੇ ਪਾਸਿਓਂ ਛੋਟਾ ਹੈ ਤੇ ਬਿਦਰ ਉਦਾਂ ਵੇਖਣ ਨੂੰ ਛੋਟੀ ਜਿਹੀ ਛੱਪਰੀ ਚ ਰਹਿੰਦਾ ਅਲੂਣਾ ਸਾਗ ਖਵਾਉਣ ਵਾਲਾ ਕੁਛ ਵੀ ਨਹੀਂ ਕੋਲ ਪਰ ਬਿਦਰ ਜਿਹੜਾ ਉਹਦੇ ਕੋਲ ਅਕਲ ਦਾ ਭੰਡਾਰ ਹੈ ਸਮਝਦਾਰ ਹੈ ਇੱਥੇ ਨਾ ਕਈ ਵਾਰੀ ਬੈਠੇ ਸੀ ਉਦਣ ਗੱਲ ਕਰੀ ਜਾਈਏ ਵੀ ਕਈ ਚਲੋ ਵੱਡੇ ਵੱਡੇ ਪਰਿਵਾਰ ਵੀ ਵੇਖੀ ਦੇ ਆਉਂਦੇ ਹੈ ਕਈ ਛੋਟੇ ਛੋਟੇ ਪਰਿਵਾਰ ਆਉਂਦੇ ਹੈ ਤੇ ਅਸੀਂ ਹੱਸਦਾ ਸੀ ਮੈਂ ਇਹਨਾਂ ਨੂੰ ਮੈਂ ਕਿਹਾ ਵੱਡਾ ਵੱਡੀ ਫੈਮਿਲੀ ਦਾ ਮਤਲਬ ਵੀ ਬੜੀ ਦਾੜੀ ਬੰਨੀ ਹੈ ਬੜਾ ਤਿਆਰ ਹੋ ਕੇ ਐ ਪੂਰਾ ਟਿਚਨ ਹੋ ਕੇ ਬੰਦਾ ਆਇਆ ਅਗਲਾ ਕਹਿੰਦਾ ਜੀ ਮੈਂ 11,000, 51,000 ਲੱਖ ਰੁਪਏ ਦੀ ਪਰਚੀ ਵੀ ਕਟਾਵਾਂ, ਲਓ ਜੀ ਬੜਾ ਕਮਾਲ ਦੀ ਗੱਲ ਹੈ, ਬੜਾ ਵੱਡਾ ਕੰਮ ਚੱਲਦਾ, ਵੱਡਾ ਸਾਡੀਆਂ ਨਜ਼ਰਾਂ 'ਚ ਉਹ ਹੈ। ਪਰ ਮੈਂ ਨੋਟ ਇਹ ਕਰਦਾ, ਮੈਨੂੰ ਇੱਥੇ ਉਹ ਵੱਡਾ ਲੱਗਦਾ ਹੁੰਦਾ ਹੈ ਜਿਹਦੀ ਸਮਝ ਵੱਡੀ ਹੈ। ਸਾਦਾ ਜਿਹਾ ਬੱਚਾ ਹੈ, ਸਿੰਪਲ ਜਿਹਾ, ਖੇਤਾਂ 'ਚ ਕੰਮ ਕਰਦਾ ਹੈ ਭਾਈ ਸਾਹਿਬ। ਹਾਂਜੀ, ਧੰਨਵਾਦ ਕਰਨ ਆਇਆ ਤੁਹਾਡਾ, ਕਾਹਦੇ ਲਈ? ਬੜੀ ਸੋਹਣੀ ਜ਼ਿੰਦਗੀ ਜੀ ਰਹੇ ਹਾਂ, ਬੜੀ ਅਕਲ ਆਈ। ਅੱਛਾ ਫੇਰ ਬਸ ਜੀ, ਸਵਾਲ ਕੋਈ? ਨਾ ਨਾ, ਸਵਾਲ ਕੋਈ ਨੀ ਜੀ, ਸਾਰੇ ਸਵਾਲ ਤੇ ਹੱਲ ਹੀ ਨੇ, ਪਤਾ ਹੀ ਹੈ, ਕੋਈ ਸਵਾਲ ਨੀ। ਬੜੇ ਖੁਸ਼ ਆ, ਬੜੇ ਨਜ਼ਾਰੇ ਚ। ਹੁਣ ਉਹ ਜਿਹੜਾ ਬੰਦਾ ਹੈ, ਇਹ ਹੈ ਵੱਡਾ ਸਾਡੇ ਲਈ। ਕਿਸੇ ਲਈ ਵੱਡਾ ਹੋਏਗਾ ਬੰਦਾ, ਲੱਖ, ਦੋ ਲੱਖ, 10 ਲੱਖ ਦੇਣ ਵਾਲਾ ਬੰਦਾ ਹੈ, ਉਹ ਵੱਡਾ ਹੈ। ਪਰ ਸਾਡੇ ਲਈ, ਪਰਮੇਸ਼ਰ ਦੁਆਰ ਲਈ, ਮੈਂ ਸੱਚ ਕਹਿ ਰਿਹਾ, ਜਿਹੜੇ ਜੱਬਲ ਜੇ ਤੁਰੇ ਫਿਰਦੇ ਨੇ ਇੱਥੇ, ਉਹ ਵੱਡੇ ਨਹੀਂ। ਲਈ ਫਿਰਨ ਕੋਲ ਲੱਖਾਂ ਰੁਪਈਆ, ਲਾਈਵ ਸੁਣਦੇ ਹੋਣਗੇ ਮੈਨੂੰ, ਕਰੋੜਾਂ ਰੁਪਈਆ ਭਾਵੇਂ ਉਹਨਾਂ ਦੇ ਕੋਲ ਹੋਵੇ, ਲੱਖ ਕਹੀ ਜਾਣ, ਅਸੀਂ ਪਰਮੇਸ਼ਰ ਦੁਆਰ ਲਈ ਬੜੀ ਵੱਡੀ ਸੇਵਾ ਕਰ ਸਕਦੇ ਹਾਂ, ਆਹ ਬਣਾ ਦਿਆਂਗੇ, ਆਹ ਕਰ ਦਿਆਂਗੇ। ਪਰ ਸਾਨੂੰ ਇਹੋ ਜਿਹੇ ਕਮਲਿਆਂ ਦੀ ਲੋੜ ਨਹੀਂ, ਲੋੜ ਹੈ ਜਿਹੜੇ ਸਮਝਦਾਰ ਆ, ਜਿਹਨਾਂ ਦੀ ਅੰਡਰਸਟੈਂਡਿੰਗ। ਉਹ ਸਾਡੀ ਟੀਮ ਹੈ, ਉਹ ਹਿੱਸਾ ਆ, ਉਹਨਾਂ ਨਾਲ ਗੱਲਬਾਤ ਕਰਕੇ ਵੀ ਨਜ਼ਾਰਾ ਆਉਂਦਾ, ਸਵਾਦ ਤੇ ਆਉਂਦਾ, ਗੱਲ ਤੇ ਸਮਝਦਾ ਅਗਲਾ। ਉਹ ਡੁੰਨ ਵੱਟੇ ਨੂੰ ਕਰਨਾ ਕੀ ਹੁੰਦਾ? ਇੱਥੇ ਦੀਵਾਨ ਚ ਭਾ ਲਓ, ਉਹਨੂੰ ਅਸਲ ਵੱਟੀਆਂ ਲੱਗੀਆਂ ਨੇ, ਉਹਨੂੰ ਰਸ ਹੀ ਨਹੀਂ ਆਉਂਦਾ, ਉਹਨੂੰ ਸਮਝ ਹੀ ਨਹੀਂ ਆਉਂਦੀ ਵੀ ਗੱਲ ਕੀ ਚੱਲਦੀ ਹੈ। ਉਹਦਾ ਨਾ ਧਿਆਨ ਟਿਕਦਾ, ਇੱਦਾਂ ਹੀ ਆਲੇ ਦੁਆਲੇ ਵੇਖੀ ਜਾਂਦਾ ਵੀ ਕਰਾਉਣਾ ਕੀ ਆ ਉਹਦੇ ਤੋਂ ਅਸੀਂ। ਫਿਰ ਜਿਹੜਾ ਬੰਦਾ ਸਮਝਦਾਰ ਹੈ, ਤੇ ਇੱਥੇ ਭਗਤ, ਇੱਥੇ ਗੁਰੂ ਰਾਮਦਾਸ ਪਾਤਸ਼ਾਹ ਦਾ ਵਚਨ ਹੈ, ਉਹ ਕਹਿੰਦੇ ਆ ਵੇਖੋ, ਕ੍ਰਿਸ਼ਨ ਜੀ ਨੂੰ ਕਹਿੰਦੇ ਸੀ ਵੀ ਕ੍ਰਿਸ਼ਨ ਸਿਆਣੇ ਪੁਰਖ ਨੇ ਆਪਣੇ ਟਾਈਮ ਦੇ, ਤੇ ਕਹਿੰਦੇ ਦੁਰਯੋਧਨ ਦੇ ਮਹਿਲਾਂ ਨੂੰ ਛੱਡ ਕੇ ਬਿਦਰ ਕੋਲ ਗਏ। ਕਿਉਂ ਬਿਦਰ ਕੋਲ ਗਏ? ਬਿਦਰ ਉਸ ਵੇਲੇ ਛੱਪਰੀ 'ਚ ਰਹਿਣ ਵਾਲਾ ਵੀ ਸਮਝਦਾਰ ਬੰਦਾ ਹੈ, ਅਕਲ ਵਾਲਾ ਹੈ, ਉਹਦੇ ਗਏ। ਸ਼ੁਰੂ ਤੋਂ ਪੰਗਤੀ ਪੜ੍ਹ ਸੁਣ ਕੇ ਵੇਖੇ।
ਨੀਚ ਜਾਤ ਹਰ ਜਪਤਿਆ ਉੱਤਮ ਪਦ ਵੀ ਪਾਏ, ਪੁੱਛੋ ਬਿਦਰ ਦਾ ਸੀਸ ਸੈ, ਕਿਸ਼ਨ ਉਤਰਿਆ ਘਰ ਜਿਸ ਜਾਏ।
ਕਹਿੰਦੇ ਵੇਖੋ ਜਾ ਕੇ, ਪੁੱਛੋ ਜਾ ਕੇ। ਲੋਕੀ ਕਹਿੰਦੇ ਸੀ ਗਰੀਬ ਹੈ, ਪਰ ਕਹਿੰਦੇ ਗੱਲਾਂ ਬਾਤਾਂ ਕਰਨ ਦਾ ਸਵਾਦ ਕ੍ਰਿਸ਼ਨ ਜੀ ਕਹਿੰਦੇ ਹੈ ਇਹਦੇ ਨਾਲ ਆਓ। ਉਹਦੇ ਸਾਡੀ ਪ੍ਰੋਬਲਮ ਹੁੰਦੀ ਹੈ, ਸਾਡੇ ਵਰਗੇ ਪੁਜਾਰੀ ਬੰਦਿਆਂ ਨੂੰ ਰੱਬ ਬਣਾ ਦਿੰਦੇ ਆ, ਚਾਹੇ ਹਿੰਦੂ ਪੁਜਾਰੀ ਹੈ, ਚਾਹੇ ਮੁਸਲਮਾਨ ਪੁਜਾਰੀ ਹੈ, ਤੇ ਭਾਵੇਂ ਸਿੱਖ ਪੁਜਾਰੀ ਹੈ, ਪੁਜਾਰੀ ਬੰਦਿਆਂ ਨੂੰ ਰੱਬ ਬਣਾ ਦਿੰਦਾ, ਪੁਜਾਰੀ ਬਣਾਉਂਦਾ। ਉਹ ਰੱਬ ਨੇ, ਮੈਂ ਉਹਨਾਂ ਦਾ ਖਾਸ ਹਾਂ, ਪਰ ਉਹ ਚੰਗੇ ਪੁਰਖ ਹੁੰਦੇ ਨੇ, ਆਪਣੇ ਟਾਈਮ ਦੇ ਚੰਗੇ ਲੋਕ ਹੁੰਦੇ ਨੇ, ਇਨਕਲਾਬੀ ਹੁੰਦੇ ਨੇ, ਕੁਛ ਚੰਗਾ ਕਰਨ ਵਾਲੇ ਹੁੰਦੇ ਨੇ, ਪੁਜਾਰੀ ਦਾ ਬੇੜਾ ਪੈਂਦਾ। ਹੁਣ ਇੱਥੇ ਚੌਥੇ ਪਾਤਸ਼ਾਹ ਕਹਿੰਦੇ ਆ ਵੀ ਪੁੱਛ ਲਓ ਜਾ ਕੇ ਉਹ ਦਾਸੀ ਦੇ ਪੁੱਤ ਨੂੰ, ਜਿਹਨੂੰ ਕਹਿੰਦੇ ਸੀ ਸਾਰੇ ਗਰੀਬ ਹੈ, ਇਹ ਛੱਪਰੀ 'ਚ ਰਹਿੰਦਾ। ਪਰ ਕ੍ਰਿਸ਼ਨ ਕਹਿੰਦੇ ਉਹਦੇ ਘਰੇ ਗਏ, ਕਹਿੰਦੇ ਤੇਰੇ ਘਰੇ ਗੱਲਾਂ ਬਾਤਾਂ ਕਰਨ ਦਾ ਸਵਾਦ ਆਉਂਦਾ, ਭਾਵੇਂ ਖਾਣਾ ਜਿੱਦਾਂ ਦਾ ਮਰਜ਼ੀ ਹੈ, ਅਲੂੜਾ ਸਾਗ ਹੀ ਵਧੀਆ। ਦੁਰਯੋਧਨ ਕਹਿੰਦਾ ਮੇਰੇ ਨਹੀਂ ਆਏ, ਕਹਿੰਦੇ ਨਜ਼ਾਰਾ ਹੀ ਨਹੀਂ ਆਉਂਦਾ, ਕਰੀਏ ਕਿ ਦੁੱਧ ਤੇਰਾ ਕਿਸੇ ਕੰਮ ਨਾ, ਮਿੱਠਾ ਲੱਗਦਾ ਬਿਦਰ ਦਾ ਪਾਣੀ, ਇਹਦੇ ਘਰ ਦਾ ਪਾਣੀ ਵੀ ਚੰਗਾ ਲੱਗਦਾ, ਦੁੱਧ ਤੇਰਾ ਕਿਸੇ ਕੰਮ ਨਹੀਂ, ਵਧੀਆ ਨਹੀਂ ਲੱਗਦਾ, ਇਹਦੇ ਘਰ ਸਵਾਦ ਆਉਂਦਾ ਬਹਿਣ ਦਾ, ਖੁਸ਼ੀ ਖੁਸ਼ੀ ਹੁੰਦੀ ਹੈ, ਆਨੰਦ ਆਉਂਦਾ, ਸਵਾਦ ਆਉਂਦਾ, ਸਮਝਦਾਰ ਹੈ। ਅਗਲੀ ਪੰਕਤੀ,
ਹਰ ਕੀ ਅਕਥ ਕਥਾ ਸੁਣੋ ਜਨ ਭਾਈ, ਜਿਤ ਸਹਿਸਾ ਦੁੱਖ ਭੁੱਖ ਸਭ ਲੈ ਜਾਏ।
ਕਹਿੰਦੇ ਤੁਹਾਡੇ ਸਾਰੇ ਸ਼ੰਕੇ ਦੂਰ ਹੋ ਜਾਣਗੇ, ਹਰੀ ਦੀ ਕਥਾ ਸੁਣੋ, ਅਸਚਰਜ ਕੌਤਕ ਹੈ ਉਹ, ਤੇ ਵੇਖੋ ਤੇ ਸਹੀ, ਜੋੜੇ ਗੰਢਣ ਵਾਲਾ ਭਗਤ ਰਵਿਦਾਸ ਕਿੱਦਾਂ ਦੀਆਂ ਗੱਲਾਂ ਕਰ ਰਿਹਾ, ਤੇ ਵੱਡੇ ਵੱਡੇ ਔਰੰਗਜ਼ੇਬ ਵਰਗੇ ਬਾਦਸ਼ਾਹ ਕਿੱਡੇ ਕਮਲ ਕਮਲ ਕਮਲੀਆਂ ਮਾਰਦੇ, ਇੱਕ ਸਿੰਪਲ ਜਿਹਾ ਬੰਦਾ ਕਿੰਨੀ ਸੋਹਣੀ ਗੱਲ ਕਰੀ ਜਾਂਦਾ। ਕੋਈ ਜੋੜੇ ਗੰਢਦਾ, ਕੋਈ ਖੱਡੀ ਬੁਣਦਾ, ਕਿੰਨੀਆਂ ਸੋਹਣੀਆਂ ਸੋਹਣੀਆਂ ਬਾਤਾਂ ਪਾ ਰਿਹਾ, ਕਿੰਨੀਆਂ ਸੋਹਣੀਆਂ ਗੱਲਾਂ ਕਰਦਾ, ਤੇ ਕਈ ਐਡੇ ਐਡੇ ਵੱਡੇ ਮਹਿਲਾਂ 'ਚ ਬੈਠੇ ਆ, ਕੱਖ ਚੱਜ ਨਹੀਂ, ਕਿੰਨਾ ਫਰਕ ਹੈ, ਅਕਥ ਕਥਾ ਹੈ। ਕਹਿੰਦੇ ਵੇਖੋ ਕਮਾਲ ਦੀ ਗੱਲ ਹੈ ਇਹ। ਹਾਂਜੀ,
ਰਵਿਦਾਸ ਚੁਮਾਰੇ ਉਸਤਤ ਤਰੇ, ਹਰ ਕੀਰਤ ਨਿਮਖੋ ਇੱਕ ਗਾਏ ਪਤ ਤੁਜਾ ਤੇ ਉੱਤਮ ਪਿਆ ਚਾਰ ਵਰਨ ਪਾਏ ਭਗਵਾਏ
ਕਹਿੰਦੇ ਵੇਖੋ ਭਗਤ ਰਵਿਦਾਸ ਮਹਾਰਾਜ ਨਾਲੇ ਸਿੱਧਾ ਲਿਖਿਆ ਹੈ ਰਵਿਦਾਸ ਚਮਾਰ ਉਸਤਤ ਕਰੇ ਕਹਿੰਦੇ ਉਸਤਤ ਕੀਤੀ ਚੰਮ ਦਾ ਕੰਮ ਕਰਦੇ ਜੋੜੇ ਕੱਢਦੇ ਆ ਪਰ ਚੌਥੇ ਪਾਤਸ਼ਾਹ ਕਹਿੰਦੇ ਆ ਜਦੋਂ ਉਸਤਤ ਕੀਤੀ ਨਾ ਇੱਕ ਨੂੰ ਸਮਝਿਆ ਉਹਦੇ ਨਾਲ ਜੁੜੇ ਗਿਆਨਵਾਨ ਹੋ ਗਏ ਤੇ ਕਹਿੰਦੇ ਹੱਦ ਉਦੋਂ ਹੋ ਗਈ ਜਦੋਂ ਪਤਤ ਜਾਤ ਉੱਤਮ ਪਿਆ ਲੋਕੀ ਕਹਿੰਦੇ ਸੀ ਪਤਤ ਹੈ ਵੇਖੋ ਜੀ ਚੰਮ ਦਾ ਕੰਮ ਕਰਦਾ ਲੋਕੀ ਕਹਿੰਦੇ ਸੀ ਲੱਦੈ ਇਹ ਤੇ ਪਤਤ ਹੈ ਪਰ ਉਦੋਂ ਹੈਰਾਨੀ ਹੋਈ ਜਦੋਂ ਚਾਰ ਵਰਨ ਪਏ ਪੱਗ ਆਏ ਕਹਿੰਦੇ ਚਾਰੇ ਵਰਨ ਖੱਤਰੀ ਬ੍ਰਾਹਮਣ ਸੂਦ ਵੈਸ ਕਹਿੰਦੇ ਚਾਰੇ ਦੇ ਚਾਰੇ ਰਵਿਦਾਸ ਜੀ ਦਾ ਲੋਹਾ ਮੰਨਦੇ ਆ ਕਹਿੰਦੇ ਇੰਨੀ ਸਿਆਣੀ ਗੱਲ ਐਸੀ ਤਕਨੀਕ ਐਡਾ ਦਿਮਾਗ ਮਤਲਬ ਜੋੜੇ ਗੰਢਣ ਨਾਲ ਇੱਡੀ ਵੱਡੀ ਵਧੀਆ ਗੱਲ ਇੰਨੀ ਚਮਕ ਗੱਲ ਚ ਇੰਨਾ ਵਜਨ ਨਜ਼ਾਰਾ ਲਿਆਂਦਾ ਪਿਆ ਭਗਤ ਰਵਿਦਾਸ ਜੀ ਮਹਾਰਾਜ ਵੱਲ ਵੇਖ ਕੇ ਕਹਿੰਦੇ ਚਾਰੇ ਵਰਨ ਆ ਕੇ ਝੁਕਦੇ ਆ ਬ੍ਰਾਹਮਣ ਵੀ ਆ ਕੇ ਲੱਗਦੇ ਕਹਿੰਦੇ ਅਸਲੀ ਪੰਡਿਤ ਤੇ ਤੂੰ ਹੈ ਗਿਆਨੀ ਤੇ ਤੂੰ ਹੈ ਅਸੀਂ ਤੇ ਐਵੇਂ ਕਿਤਾਬੀ ਗਿਆਨੀ ਕਿਤਾਬੀ ਕੀੜੇ ਆ ਅਸਲੀ ਗਿਆਨੀ ਤੇ ਤੂੰ ਹੈ ਕਹਿੰਦੇ ਵੇਖੋ ਜਦੋਂ ਬੰਦਾ ਸਮਝਦਾਰ ਬਣਨਾ ਚਾਹੇ ਨਾ ਤੇ ਉਹ ਫਿਰ ਸਿੱਖ ਲੈਂਦਾ ਕੁਦਰਤ ਸਿਖਾਉਂਦੀ ਹੈ ਉਹਨੂੰ ਫਿਰ ਉਹਨੂੰ ਕਿਤਾਬਾਂ ਨਹੀਂ ਸਿਖਾਉਂਦੀਆਂ ਉਹਨੂੰ ਕੁਦਰਤ ਸਿਖਾਉਂਦੀ ਹੈ ਸਿਖਿਆਰਥੀ ਬਣ ਜੇ ਨਾ ਜਦੋਂ ਫਿਰ ਟੀਚਰ ਬਣ ਜਾਂਦਾ ਰੱਬ ਆ ਫੈਲਿਆ ਹੋਇਆ ਰੱਬ ਕੁਦਰਤ ਇਹ ਸਿਖਾਉਂਦੀ ਹੈ ਜੇ ਰਵਿਦਾਸ ਮਹਾਰਾਜ ਨੂੰ ਵੇਖੋ ਨਾ ਭਗਤ ਨਾਮਦੇਵ ਸਾਹਿਬ ਨੂੰ ਜਾਂ ਇਹਨਾਂ ਨੂੰ ਇਹਨਾਂ ਨੇ ਕਿਤਾਬਾਂ ਨਹੀਂ ਬਹੁਤੀਆਂ ਪੜ੍ਹੀਆਂ ਇਹਨਾਂ ਦਾ ਟੀਚਰ ਤੇ ਆਪ ਸੀ ਰੱਬ ਕੁਦਰਤ ਜਿਹਨੇ ਸਿਖਾਇਆ ਇਹਨਾਂ ਨੂੰ ਇਹ ਸਿੱਖ ਗਏ ਬਸ ਹਾਂਜੀ
ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਸ਼ਿਫਾ ਕਹੇ ਬੁਲਾਏ ਖੱਤਰੀ ਬ੍ਰਾਹਮਣ ਪਿੱਠ ਦੇ ਛੋੜੇ ਹਰ ਨਾਮ ਦਿਓਲਿਆ ਮੁਖ ਲਾਏ
ਕਹਿੰਦੇ ਵੇਖੋ ਪਹਿਲਾਂ ਰਵਿਦਾਸ ਮਹਾਰਾਜ ਦੀ ਗੱਲ ਕੀਤੀ ਫਿਰ ਭਗਤ ਨਾਮਦੇਵ ਦੀ ਕਰ ਕੌਣ ਰਿਹਾ ਭਲਾ ਇਹ ਸ਼ਬਦ ਕਿੰਨਾ ਦਾ ਹੈ ਧੰਨ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਗੱਲ ਕਰ ਰਹੇ ਹੈ ਆਹ ਬਚਨ ਕਰਦੇ ਹੈ ਕਹਿੰਦੇ ਪਹਿਲਾਂ ਰਵਿਦਾਸ ਮਹਾਰਾਜ ਦੀ ਗੱਲ ਕਰਦੇ ਫਿਰ ਨਾਮਦੇਵ ਸਾਹਿਬ ਦੀ ਗੱਲ ਕਹਿੰਦੇ ਵੇਖੋ ਉਹ ਦੁਨੀਆਂ ਦੇ ਲੋਕੋ ਵੇਖੋ ਕਿਵੇਂ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਸ਼ੀਪਾ ਕਹਿ ਬੁਲਾਏ ਕਹਿੰਦੇ ਲੋਕੀ ਸ਼ੀਪਾ ਕਹਿੰਦੇ ਸ਼ੀਪਾ ਲੈ ਦੱਸ ਸ਼ੀਪਾ ਪਰ ਕਹਿੰਦੇ ਨਜ਼ਾਰਾ ਉਦੋਂ ਆ ਗਿਆ ਜਦੋਂ ਖੱਤਰੀ ਬ੍ਰਾਹਮਣ ਪਿੱਠ ਤੇ ਛੋੜੇ ਹਰ ਨਾਮ ਦੇ ਉਹ ਲੀਆ ਮੁੱਖ ਲਾਏ ਕਹਿੰਦੇ ਹੋਰਾਂ ਨੂੰ ਸਮਝ ਚ ਨਹੀਂ ਆਇਆ ਉਹ ਪਰਮਾਤਮਾ ਉਹ ਸਮਝ ਆਇਆ ਤੇ ਨਾਮਦੇਵ ਜੀ ਨੂੰ ਆਇਆ ਨਾਮਦੇਵ ਜੀ ਤਾਂ ਹੀ ਤੇ ਨਾਮਦੇਵ ਜੀ ਕਹਿੰਦੇ ਮੇਰੇ ਯਾਰ ਬਾ ਮੈਂ ਹੈਰਾਨ ਤੇਰੇ ਤੋਂ ਆ ਹਸਤ ਖੇਲ ਤੇਰੇ ਉਹ ਆਪਾਂ ਸ਼ਬਦ ਪਿੱਛੇ ਜੇ ਵਿਚਾਰਿਆ ਵੀ ਸੀ ਉਹ ਜਦੋਂ ਆਪਾਂ ਸ਼ਬਦ ਉਹਦੇ ਵਿੱਚ ਹੀਨੜੀ ਜਾਤ ਮੇਰੀ ਜਾਦਮ ਰਾਇਆ ਛੀਪੇ ਕੇ ਜਨਮ ਕਾਹੇ ਕੋ ਆਇਆ ਨਾਮਦੇਵ ਜੀ ਦਾ ਵੀ ਸ਼ਬਦ ਹੈ ਉਹ ਕਹਿੰਦੇ ਮੈਂ ਹੈਰਾਨ ਆ ਵੀ ਮੈਂ ਛੀਪਾ ਬੰਦਾ ਛੀਪਾ ਕਹਿੰਦੇ ਐ ਤੇ ਤੂੰ ਮੇਰੇ ਸਮਝ ਚ ਕਿਵੇਂ ਆ ਗਿਆ ਬਾਕੀਆਂ ਨਾਲੋਂ ਮੈਨੂੰ ਇਹ ਪਕਾਤਾ ਕਿਵੇਂ ਲੱਗ ਗਿਆ ਤੇਰੇ ਬਾਰੇ ਮੇਰੇ ਸਮਝ ਚ ਕਿਵੇਂ ਆ ਗਿਆ ਮੈਂ ਹੈਰਾਨ ਤੇ ਇਸ ਗੱਲ ਵੀ ਮੇਰਿਆ ਰੱਬਾ ਐਡੇ ਐਡੇ ਬੰਦੇ ਬੈਠੇ ਐ ਉਹਨਾਂ ਨਾਲੋਂ ਵੱਧ ਤੂੰ ਮੈਨੂੰ ਸਮਝ ਆ ਗਿਆ ਛੀਪੇ ਕੇ ਜਨਮ ਕਾਹੇ ਕੋ ਆਇਆ ਤੂੰ ਮੇਰੇ ਸਮਝ ਚ ਕਿਵੇਂ ਆ ਗਿਆ ਮੈਂ ਤੇ ਹੈਰਾਨ ਹਾਂ ਇਸ ਗੱਲੋਂ ਪਕੜ ਚ ਆ ਗਿਆ ਮੇਰੇ ਮੇਰੇ ਧਿਆਨ ਚ ਆ ਗਿਆ ਮੇਰੇ ਫੈਲਿਆ ਹੋਇਆ ਰੱਬ ਧਿਆਨ ਚ ਆ ਰਿਹਾ ਆ ਜਿਹੜੇ ਕਿਤਾਬਾਂ ਚੱਕੀ ਫਿਰਦੇ ਨੇ ਇਹਨਾਂ ਦੇ ਧਿਆਨ ਚ ਨਹੀਂ ਆ ਰਿਹਾ ਮੈਨੂੰ ਸਮਝ ਆ ਰਿਹਾ ਤੇ ਭਗਤ ਨਾਮਦੇਵ ਸਾਹਿਬ ਜੀ ਜਿਹੜੇ ਨੇ ਉਹ ਕਹਿੰਦੇ ਦੁਨੀਆਂ ਛੀਪਾ ਕਹਿੰਦੀ ਹੈ ਮੈਂ ਦੱਸ ਛੋਟੀ ਜਾਤ ਪਰ ਕਹਿੰਦੇ ਆ ਗਿਆ ਸਮਝ ਵਿੱਚ ਨਜ਼ਾਰਾ ਹੀ ਆ ਗਿਆ ਅੱਗੇ ਗੁਰੂ ਰਾਮਦਾਸ ਸਾਹਿਬ ਕਹਿੰਦੇ
ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ तिन तिलक कढ़ाए जन नानक तिन कौ अन दिन परसे जी कृपा करे हर राय।
कहिंदे जे किते तेनू मिल पैण ना समझदार भगत नामदेव जी ते भगत रविदास वर्गे अकल वाले जे मिल जाण किते कहिंदे दुनिया तीर्थां ते जांदी है ते तीर्थ ते कहिंदे सगों इह जे भगतां नू तिलक लाउंदे है। ਇਹ ਭਗਤ ਨੇ ਜਿਹੜੇ ਸਤਿਕਾਰਯੋਗ ਨੇ ਸਮਝਦਾਰ ਜਿਹੜੇ ਲੋਕ ਨੇ ਇਹਨਾਂ ਤੋਂ ਅਕਲ ਲਈ ਦੁਨੀਆ ਤੀਰਥਾਂ ਤੇ ਨਹਾਉਣ ਤੁਰੀ ਹੈ ਤੀਰਥ ਤੇ ਸਗੋਂ ਇਹਨਾਂ ਨੂੰ ਤਿਲਕ ਲਾਉਂਦੇ ਆ ਸਤਿਕਾਰ ਕਰਦੇ ਇਹਨਾਂ ਦਾ ਆਹ ਭਗਤ ਨੇ ਜਿਹੜੇ ਸਮਝਦਾਰ ਲੋਕ ਨੇ ਜਿਹੜੇ ਤੇ ਜੇ ਤੇਰੇ ਮਿਲ ਜਾਣ ਤੈਨੂੰ ਕਿਤੇ ਜਨ ਨਾਨਕ ਤਿੰਨ ਕੋ ਅੰਨ ਦਿਨ ਪਰਸੈ ਜੇ ਕਿਰਪਾ ਕਰੇ ਹਰ ਰਾਏ ਜੇ ਕਹਿੰਦੇ ਤੈਨੂੰ ਮਿਲ ਜਾਣ ਤੇ ਕਦੇ ਪੈਰ ਫੜ ਲੈ। ਪੈਰ ਫੜਨ ਦਾ ਮਤਲਬ ਕੀ ਹੈ ਉਹ ਸੱਚੀ ਪੈਰ ਨਹੀਂ ਫੜਨੇ ਮਤਲਬ ਉਹਨਾਂ ਦੀ ਸੰਗਤ ਕਰੀ ਕੋਈ ਚੱਜ ਦੀਆਂ ਗੱਲਾਂ ਸਿੱਖੀ ਉਹਨਾਂ ਦੇ ਉਹਨਾਂ ਨੂੰ ਕਹੀਂ ਮੈਨੂੰ ਵੀ ਸਿਖਾਓ ਮੈਨੂੰ ਵੀ ਸਮਝਾਓ ਜਿੱਦਾਂ ਤੁਸੀਂ ਸਮਝੇ ਆ ਮੈਨੂੰ ਵੀ ਸਮਝਾਓ। ਤੀਰਥਾਂ ਤੇ ਜਾਣ ਦੀ ਲੋੜ ਨਹੀਂ ਕਹਿੰਦੇ ਇਹੋ ਜਿਹੇ ਮਿਲ ਜਾਣ ਤੀਰਥ ਨੇ ਅੱਠ ਸੱਠ ਤੀਰਥ ਜੈ ਸਾਧ ਭਗਤ ਰਹਿ ਤਾਂ ਬੈਕੁੰਠ ਜੈ ਨਾਮ ਉਚਰੈ। ਕਹਿੰਦੇ ਉੱਥੇ ਹੀ ਬੈਕੁੰਠ ਹੈ ਜਿੱਥੇ ਗਿਆਨ ਦੀਆਂ ਗੱਲਾਂ ਕਰਦੇ ਹੋਣਗੇ ਨਾ ਉਚਾਰਨ ਕਰਦੇ ਹੋਣਗੇ ਸੋਹਣੀ ਗੱਲ ਕਰਦੇ ਹੋਣਗੇ ਕਹਿੰਦੇ ਤੇਰੇ ਲਈ ਤੀਰਥ ਸਾਰੇ ਉੱਥੇ ਹੀ ਹੈ। ਅੱਠ ਸੱਠ ਤੀਰਥ ਜੈ ਸਾਧ ਭਗਤ ਰਹਿ ਤਾਂ ਬੈਕੁੰਠ ਜੈ ਨਾਮ ਉਚਰੈ। ਜਿੱਥੇ ਨਾਮ ਉਚਾਰਨ ਹੋ ਰਿਹਾ ਹੋਵੇ ਗਿਆਨ ਦੀ ਗੱਲ ਹੁੰਦੀ ਹੋਵੇ ਕਹਿੰਦੇ ਉੱਥੇ ਹੀ ਬੈਕੁੰਠ। ਹੋਰ ਕਿਤੇ ਲੱਭਣ ਦੀ ਲੋੜ ਨਹੀਂ ਬੈਕੁੰਠ ਚ ਜਾਣਾ ਤਾਂ ਮੈਂ ਸਵਰਗ ਚ ਜਾਣਾ ਕਹਿੰਦੇ ਕਿਤੇ ਨਹੀਂ ਲੋੜ ਅਕਲ ਲੈ ਦਿਮਾਗ ਚਲਾ ਬਣਾ ਜਾ ਸਮਝਦਾਰ ਬਣ ਕੇ ਜ਼ਿੰਦਗੀ ਜੀਣਾ। ਤਾਂ ਕਰਕੇ ਭਰਾਵੋ ਅਕਲ ਵਾਲੇ ਬਣਨਾ ਹੈ ਦਿਮਾਗ ਚਲਾਉਣਾ ਹੈ। ਗੱਲ ਇਹ ਨਹੀਂ ਕਿ ਜਾਤ ਕਿਹੜੀ ਹੈ ਬਰਾਦਰੀ ਕਿਹੜੀ ਹੈ ਚਾਹੇ ਵੱਡੇ ਆ ਚਾਹੇ ਛੋਟੇ ਆ ਬਸ ਗੱਲ ਇੰਨੀ ਹੈ ਕਿ ਆਹ ਚੱਲਣਾ ਚਾਹੀਦਾ। ਪਰ ਜਦੋਂ ਚੱਲ ਪਿਆ ਫਿਰ ਇਹ ਵੇਖੋ ਵੀ ਲੋਕਾਂ ਨੇ ਕਹਿਣਾ ਵੀ ਹੈ ਵੀ ਤੂੰ ਬਹੁਤਾ ਹੀ ਸਿਆਣਾ ਬਣ ਗਿਆ ਤਾਂ ਕਹਿਣਾ ਹੀ ਕਹਿਣਾ ਹੈ ਤੂੰ ਜ਼ਿਆਦਾ ਹੀ ਗਿਆਨੀ ਬਣਦਾ ਹੈ ਤੈਨੂੰ ਹੁਣ ਜ਼ਿਆਦਾ ਅਕਲ ਆ ਗਈ ਤੂੰ ਹੁਣ ਸਾਨੂੰ ਮਤਾਂ ਦਿੰਦਾ ਬੜਾ ਕੁਝ ਕਹਿਣ ਵਾਲਿਆਂ ਨੇ ਕਹਿਣਾ ਹੈ ਫਿਰ ਬੰਦਾ ਪਰਵਾਹ ਨਾ ਕਰੇ ਫਿਰ ਉਹ ਕੀ ਸਮਝੇ ਹਰ ਜਨ ਰਾਮ ਨਾਮ ਗੁਣ ਗਾਵੇ। ਕਹਿੰਦੇ ਫਿਰ ਉਹ ਪਰਵਾਹ ਨਾ ਕਰੇ ਚੌਥੇ ਪਾਤਸ਼ਾਹ ਦਾ ਹੀ ਬਚਨ ਹੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਕਹਿੰਦੇ ਲੋਕੀ ਕਹੀ ਜਾਣ ਮਾੜਾ ਕਹਿਣਗੇ ਵੀ ਵੱਡਾ ਗਿਆਨੀ ਬਣਿਆ ਫਿਰਦਾ ਐਂ ਕਰਦਾ ਫਿਰਦਾ ਕਹਿੰਦੇ ਬਸ ਆਪਣੇ ਰਾਹ ਤੁਰਿਆ ਚੱਲ ਫਿਰ ਆਪਣੀ ਆਪਣੀ ਚਾਲ ਨਾ ਛੱਡ ਤੇਰੀ ਚਾਲ ਵੱਖਰੀ ਹੈ ਦੁਨੀਆ ਨਾਲੋਂ ਤੇਰਾ ਲਾਈਫ ਸਟਾਈਲ ਵੱਖਰਾ ਹੈ ਦੁਨੀਆ ਨਾਲੋਂ ਜਿਉਣ ਦਾ ਢੰਗ ਵੱਖਰਾ ਹੈ ਜ਼ਿੰਦਗੀ ਜਿਉਣ ਦਾ ਤਰੀਕਾ ਤੇਰਾ ਵੱਖਰਾ ਹੈ। ਹੁਣ ਵੱਖਰੇ ਵੱਖਰੇ ਦਾ ਮਤਲਬ ਇਹ ਨਹੀਂ ਵੀ ਇਕੱਲੇ ਹੀ 3 ਵਜੇ ਉੱਠ ਕੇ ਬਹਿ ਜਾਂਦਾ ਵੱਖਰੇ ਦਾ ਮਤਲਬ ਇਹ ਹੈ ਵੀ ਘਰ ਵਾਲੀ ਵੀ ਕਹਿੰਦੀ ਹੈ ਹਰ ਜਨਮ 'ਚ ਤੇਰੇ ਵਰਗਾ ਬੱਚੇ ਵੀ ਕਹਿੰਦੇ ਨੇ ਵੀ ਤੇਰੇ ਵਰਗਾ ਹੋਵੇ ਪਿਤਾ ਜਿੱਥੇ ਕੰਮ ਕਰਦੇ ਉਹ ਕਹਿੰਦੇ ਨੇ ਵੀ ਤੇਰੇ ਵਰਗਾ ਹੋਵੇ। ਬਾਕੀ ਆਉਂਦੇ ਹੈ 9:30 ਇਹ 8:30 ਹੀ ਆ ਜਾਂਦਾ 9 ਦਾ ਟਾਈਮ ਹੁੰਦਾ ਅੱਧਾ ਘੰਟਾ ਪਹਿਲਾਂ ਕਿੰਨਾ ਮਿਹਨਤੀ ਹੈ ਕਿੰਨਾ ਕੰਮ ਹੈ ਕਿੰਨਾ ਜ਼ਿੰਮੇਵਾਰ ਹੈ ਭਗਤਾਂ ਕੀ ਚਾਲ ਨਿਰਾਲੀ ਲਾਈਫ ਸਟਾਈਲ। ਪਰਸੋਂ ਚੌਥੇ ਵੀਰ ਮਿਲਿਆ ਮੈਨੂੰ ਕਹਿੰਦਾ ਜੀ ਟਰੱਕ ਡਰਾਈਵਰ ਆ ਕਹਿੰਦਾ ਤੁਸੀਂ ਕਹਿੰਦੇ ਹੋ ਜ਼ਿੰਮੇਵਾਰੀ ਨਿਭਾਓ ਕੰਮ ਤੇ ਜਾਓ ਕਹਿੰਦਾ ਜੀ ਇੰਨੀ ਇੱਜ਼ਤ ਕਰਦੇ ਆ ਨਾ ਬੰਦੇ ਜਿੱਥੇ ਮੈਂ ਕੰਮ ਕਰਦਾ। ਮੈਂ ਕਿਹਾ ਕਿਉਂ ਕਹਿੰਦਾ ਛੁੱਟੀ ਨਹੀਂ ਕਰੀ ਪਹਿਲਾਂ ਕਹਿੰਦਾ ਘਰ ਭੱਜੀਦਾ ਸੀ ਵੀ ਰੋਜ਼ ਮੇਰੇ ਦਿਮਾਗ 'ਚ ਹੁੰਦਾ ਸੀ ਵੀ ਘਰ ਨੂੰ ਜਾਣਾ ਤੇ ਕਹਿੰਦਾ ਮੈਂ 4 ਵਜੇ ਹੀ ਪੈਰ ਜੇ ਮਾਰੀ ਜਾਣੇ ਵੀ ਮੈਂ ਹੁਣ ਜਾਵਾਂ ਮੈਂ ਜਾਵਾਂ ਕਹਿੰਦਾ ਤੁਸੀਂ ਕਹੀ ਜਾਂਦੇ ਵੀ ਕੰਮ ਐਂ ਕਰੋ ਕਹਿੰਦਾ ਮੈਨੂੰ 6 ਵੱਜ ਜਾਂਦੇ ਨੇ ਮੈਂ ਕਹਿੰਦਾ ਚੱਲ ਕੋਈ ਨਹੀਂ ਇੱਥੇ ਹੀ ਸੌਂ ਜਾਓ ਸਵੇਰੇ ਸਵਖਤੇ ਕੰਮ ਤੇ ਲੱਗੀਦਾ ਹਫ਼ਤੇ ਵਿੱਚ 2 ਛੁੱਟੀਆਂ ਕਰੀਦੀਆਂ 2 ਦਿਨ ਹੀ ਘਰ ਆਈਦਾ ਪੈਸੇ ਵੱਧ ਓਵਰ ਟਾਈਮ ਲੱਗਦਾ ਜਿੰਨਾ ਓਵਰ ਟਾਈਮ ਲੱਗਦਾ ਪੈਸੇ ਵੱਧ ਮਿਲਦੇ ਹੈ ਬਾਕੀ ਕਹਿੰਦਾ ਤਨਖਾਹ 15,000 ਹੈ ਕਮਾ ਲੈਂਦਾ ਪਰ 4,000 ਰੁਪਈਆ ਐਕਸਟਰਾ ਹੈ ਜਦੋਂ ਆਉਂਦਾ 1,000-1,500 ਰੁਪਈਆ ਘਰ ਵਾਲੀ ਨੂੰ ਅਲੱਗ ਤੋਂ ਫੜਾ ਦਿੰਦਾ ਵੀ ਆਹ ਲੈ ਉਹ ਹੋਰ ਖੁਸ਼ ਹੈ ਭਾਵੇਂ ਮੈਂ 3-4 ਦਿਨ ਘਰੇ ਨਹੀਂ ਆਉਂਦਾ ਪਰ ਖੁਸ਼ ਬਹੁਤ ਹੈ ਜਿੱਥੇ ਮੈਂ ਕੰਮ ਕਰਦਾ ਕਹਿੰਦੇ ਮੇਰੀ ਇੰਨੀ ਇੱਜ਼ਤ ਕਰਦੇ ਹੈ ਸਪੈਸ਼ਲ ਬੈੱਡ ਦਿੱਤਾ ਕਮਰਾ ਦਿੱਤਾ ਵੀ ਇੱਥੇ ਰਹਿ ਆਰਾਮ ਨਾਲ ਰਹਿ ਕਿਉਂਕਿ ਮੈਂ ਹੁਣ ਕੰਮ ਵਧੀਆ ਕਰਦਾ ਸਤਿਕਾਰ ਹੋ ਰਿਹਾ ਮੇਰੇ ਘਰ ਦਾ ਵਿਕਾਸ ਹੋ ਗਿਆ ਮੇਰਾ ਆਪਣਾ ਵਿਕਾਸ ਹੋ ਗਿਆ। ਤੁਸੀਂ ਕਹਿੰਦੇ ਆ ਕੰਮ ਤੇ ਐ ਜਾਇਆ ਕਰ ਜਿਵੇਂ ਗੁਰਦੁਆਰੇ ਜਾਈਦਾ, ਜਿਵੇਂ ਧਰਮ ਸਥਾਨ ਤੇ ਜਾਈਦਾ, ਜ਼ਿੰਦਗੀ ਦਾ ਵਿਕਾਸ ਹੋ ਰਿਹਾ। ਮੈਂ ਗੱਲ ਕਰਦਾ ਹੀ ਸੀ ਨਾ, ਵੇਖੋ ਮੈਨੂੰ ਕਈ ਕਹਿੰਦੇ ਆ ਭਾਈ ਸਾਹਿਬ ਸਾਡੀ ਜ਼ਿੰਦਗੀ ਬਦਲਦੀ ਹੈ ਤੁਹਾਡਾ ਗੱਲਾਂ ਸਾਨੂੰ, ਪਰ ਇੱਕ ਗੱਲ ਦਾ ਫਰਕ ਹੈ ਭਰਾਵੋ, ਦੋ ਹੀ ਚੀਜ਼ਾਂ ਹੈ। ਧਿਆਨ ਨਾਲ ਸੁਣਿਓ, ਘਰਾਂ 'ਚ ਸੁਣਨ ਵਾਲੇ ਵੀ ਧਿਆਨ ਨਾਲ ਮੇਰੀ ਗੱਲ ਸੁਣਿਓ, ਦੋ ਹੀ ਚੀਜ਼ਾਂ, ਇੱਕ ਹੈ ਧਰਮ ਤੇ ਇੱਕ ਹੈ ਸਾਡੀ ਜ਼ਿੰਦਗੀ। ਵੈਸੇ ਸੀ ਸਾਰੇ ਦਾ ਸਾਰਾ, ਸਾਡੀ ਜ਼ਿੰਦਗੀ ਸਾਡਾ ਧਰਮ, ਸਾਡੇ ਕਰਮ ਸਾਡੇ ਧਰਮ, ਪਰ ਹੁਣ ਕੀ ਹੋ ਗਿਆ, ਹੁਣ ਪੁਜਾਰੀ ਨੇ ਦੋ ਕਰਤੇ, ਇੱਕ ਬਣਾਤਾ ਧਰਮ, ਇੱਕ ਬਣਾਤੀ ਲੋਕਾਂ ਦੀ ਆਮ ਜ਼ਿੰਦਗੀ, ਆਮ ਲੋਕ। ਹੁਣ ਹੋ ਕੀ ਰਿਹਾ, ਹੁਣ ਧਰਮ ਵੱਡਾ ਕੀਤਾ ਜਾ ਰਿਹਾ, ਪੁਜਾਰੀ ਲੋਕ, ਮੇਰੇ ਵਰਗੇ ਲੋਕ, ਬਾਬੇ ਲੋਕ, ਪ੍ਰਚਾਰਕ ਲੋਕ ਧਰਮ ਨੂੰ ਵੱਡਾ ਕਰ ਰਹੇ ਆ, ਧਰਮ ਵੱਡਾ ਕਰ ਰਹੇ ਆ। ਧਰਮ ਵੱਡਾ ਹੋਣ ਦਾ ਮਤਲਬ ਹੈ ਗੁਰਦੁਆਰੇ ਵੱਡੇ, ਧਰਮ ਵੱਡਾ ਹੋਣ ਦਾ ਮਤਲਬ ਹੈ ਸੋਨੇ ਦੇ ਕਲਸ, ਧਰਮ ਵੱਡਾ ਹੋਣ ਦਾ ਮਤਲਬ ਹੈ ਸਾਰੀ ਐਨਰਜੀ ਧਰਮ ਤੇ ਲਾਓ, ਧਰਮ ਸਥਾਨਾਂ ਤੇ ਲਾਓ, ਇੱਥੇ ਆਓ, ਇੱਥੇ ਆਓ, ਜਿੰਨਾ ਪੈਸਾ ਇੱਥੇ ਲਾਓ, ਧਰਮ ਵੱਡਾ ਕੀਤਾ ਜਾ ਰਿਹਾ। ਪਰ ਸਾਡੇ 'ਚ ਪਤਾ ਕੀ ਫਰਕ ਹੈ, ਮੈਂ ਪਿਛਲੇ 2-3 ਸਾਲਾਂ ਤੋਂ ਧਰਮ ਵੱਡਾ ਨਹੀਂ, ਮੈਂ ਕਹਿੰਦਾ ਤੁਹਾਡਾ ਕਰਮ ਹੀ ਧਰਮ ਹੈ, ਤੁਹਾਡੀ ਜ਼ਿੰਦਗੀ ਨੂੰ ਵੱਡਾ ਕਰੋ, ਤੁਹਾਡੇ ਫਰਜ਼ ਜਿਹੜੇ ਨੇ ਉਹਨਾਂ ਨੂੰ ਸਮਝੋ, ਆਪਣੀਆਂ ਜ਼ਿੰਮੇਵਾਰੀਆਂ ਸਮਝੋ। ਇੱਕ ਗੱਲ ਚੇਤਾ ਰੱਖਿਓ ਵੀਰੋ, ਇੱਧਰ ਮੇਰੇ ਵੱਲ ਧਿਆਨ ਨਾਲ ਵੇਖਿਓ, ਦੋ ਚੀਜ਼ਾਂ ਹੈ, ਧਰਮ ਇੱਕ ਆਮ ਲੋਕਾਂ ਦੀ ਜ਼ਿੰਦਗੀ। ਜੇ ਤੁਸੀਂ ਧਰਮ ਵੱਡਾ ਕਰਨਾ ਹੈ ਫਿਰ ਐਨਰਜੀ ਇੱਧਰ ਲੱਗੀ ਜਾਣੀ ਹੈ, ਇਹਨੇ ਜ਼ਰੂਰ ਵੱਡਾ ਹੋਣਾ। ਇੱਕ ਬੂਟੇ ਨੂੰ ਪਾਣੀ ਜ਼ਿਆਦਾ ਪੈ ਗਿਆ ਉਹ ਵਧਣਾ ਹੈ, ਇੱਕ ਨੂੰ ਘੱਟ ਪਿਆ ਉਹਨੇ ਨਹੀਂ ਨਾ ਵਧਣਾ। ਧਰਮ ਬਹੁਤ ਵਧਿਆ ਪਰ ਸਮਾਜ ਦਾ ਬੇੜਾ ਗਰਕ ਹੋਇਆ ਪਿਆ। ਕਾਰਨ ਕੀ ਹੈ ਭਲਾ, ਜ਼ਿਆਦਾ ਐਨਰਜੀ ਪਾਣੀ ਕਿਹਨੂੰ ਪਾਇਆ, ਕਿਹੜੇ ਬੂਟੇ ਨੂੰ, ਧਰਮ ਵਾਲੇ ਨੂੰ, ਤੇ ਆਮ ਜ਼ਿੰਦਗੀ ਦਾ ਬੂਟਾ ਜਿਹੜਾ ਸੁੱਕਿਆ ਗਿਆ, ਸਾਰੀ ਐਨਰਜੀ ਇਹਦੇ ਤੇ ਲਾਈ ਲਈ, ਜਿੰਨਾ ਜ਼ੋਰ ਹੈ ਨਗਰ ਕੀਰਤਨਾਂ ਤੇ ਲੱਗ ਰਿਹਾ, ਪਾਠਾਂ ਤੇ ਲੱਗ ਰਿਹਾ, ਲੜੀਆਂ ਤੇ ਲੱਗ ਰਿਹਾ, ਲੜੀਆਂ ਤੇ ਲੱਗ ਰਿਹਾ। ਲੋਕਡਾਊਨ ਦੇ ਵਿੱਚ ਸਾਰਿਆਂ ਦਾ ਬਿਜ਼ਨਸ ਖੜਾ ਹੈ, ਪਰ ਕੀ ਲੜੀਆਂ ਦੇ ਪਾਠਾਂ ਵਾਲੇ, ਲੜੀਆਂ ਵਾਲਿਆਂ ਦਾ ਬਿਜ਼ਨਸ ਖੜਾ, ਬੋਲੋ ਚੱਲ ਰਹੀਆਂ ਕਿ ਨਹੀਂ, ਆਹ ਨੈੱਟ ਤੇ ਚੱਲਦੀਆਂ ਹੋਣਗੀਆਂ, ਲਾਈਵ ਵੇਖ ਲਿਓ, ਚੱਲਦੇ ਕਿ ਨਹੀਂ, ਲੜੀਆਂ ਚੱਲ ਰਹੀਆਂ, ਪਾਠ ਚੱਲ ਰਹੇ, ਧਰਮ ਉਹ ਖੜਾ ਕਿਤੇ ਨਹੀਂ। ਹੁਣ ਵੇਖਿਓ, ਜ਼ਿੰਦਗੀ ਬਹੁਤ ਥੱਲੇ ਚਲੇ ਗਈ, ਵਿਕਾਸ ਹੋ ਰਿਹਾ ਧਰਮ ਦਾ, ਧਰਮ ਦਾ ਨਹੀਂ ਮਤਲਬ ਧਰਮ ਸਥਾਨਾਂ ਦਾ, ਅਸਲੀ ਧਰਮ ਹੈ ਜਿਹੜਾ ਉਹ ਤੇ ਕਰਮ ਧਰਮ ਹੈ, ਜ਼ਿੰਮੇਵਾਰੀ ਧਰਮ ਹੈ। ਸੂਰਜ ਦਾ ਧਰਮ ਕੀ ਹੈ, ਰੋਜ਼ ਅੱਗ ਦੇਵੇ, ਹੀਟ ਦੇਵੇ, ਚੰਦਰਮਾ ਦਾ ਧਰਮ ਹੈ ਠੰਡ ਦੇਵੇ, ਦਰਖਤ ਦਾ ਧਰਮ ਹੈ ਆਕਸੀਜਨ ਦੇਵੇ, ਸੇਬ ਦਾ ਧਰਮ ਹੈ ਫਲ ਦੇਵੇ, ਆਪਣੀ ਆਪਣੀ ਡਿਊਟੀ ਕਰਨ। ਤੇ ਸਾਡਾ ਧਰਮ ਕੀ ਹੈ, ਆਪਣੇ ਫਰਜ਼ ਨਿਭਾਈਏ, ਇਹ ਸਾਡਾ ਧਰਮ ਹੈ। ਮਹਾਰਾਜ ਨੇ ਕਿਹਾ ਨੀ, ਖੱਤਰੀਆਂ ਤਾਂ ਧਰਮ ਛੱਡਿਆ, ਮਲੇਸ਼ ਭਾਖਿਆ ਗਈ, ਗੁਰੂ ਨਾਨਕ ਕਰਮ ਨੂੰ ਧਰਮ ਕਹਿੰਦੇ, ਕਹਿੰਦੇ ਜਦੋਂ ਖੱਤਰੀਆਂ ਨੇ ਆਪਣਾ ਕਰਮ ਛੱਡਤਾ, ਮੇਰੀਆਂ ਨਜ਼ਰਾਂ ਵਿੱਚ ਉਹਨਾਂ ਨੇ ਆਪਣਾ ਧਰਮ ਛੱਡਤਾ। ਧਰਮ ਆਪਣੇ ਫਰਜ਼। ਤੇ ਹੁਣ ਹੋ ਕੀ ਰਿਹਾ ਜੀ, ਚੇਤਾ ਰੱਖਿਓ, ਜਿਹੜੇ ਬੰਦੇ ਆਪਾਂ ਨੂੰ ਸੁਣਨ ਵਾਲੇ ਆ, ਅਸੀਂ ਜ਼ਿੰਦਗੀ ਨੂੰ ਵੱਡਾ ਕਰ ਰਹੇ ਹਾਂ, ਲੋਕਾਂ ਦੀ ਲਾਈਫ ਨੂੰ, ਜ਼ਿੰਮੇਵਾਰੀਆਂ। ਹੁਣ ਕੀ ਹੋਣਾ ਜੀ, ਜੇ ਸੱਚੀ ਏਦਾਂ ਚੱਲੇ 10-20 ਸਾਲ, ਜੇ ਚੱਲ ਜੇ ਸੱਚੀ ਚੱਲੇ, ਮੈਂ 37 ਸਾਲ ਦਾ, 47-57, ਇੰਨਾ ਕੁ ਵੀ ਸੱਚ ਕਹਿ ਰਿਹਾ, ਸੱਚ ਜ਼ਿੰਦਗੀ ਜਿਹੜੀ ਹੈ ਨਾ ਬਹੁਤ ਵੱਡੀ ਹੋ ਜਾਣੀ, ਜ਼ਿੰਦਗੀ ਦਾ ਰਸ ਵੱਧ ਜਾਣਾ। ਚੇਤਾ ਇਹ ਰੱਖਿਓ, ਆਹ ਸਾਡੇ ਵਾਲਾ ਢਾਂਚਾ ਇਹ ਜ਼ਰੂਰ ਥੱਲੇ ਜਾਏਗਾ, ਇੱਕ ਹੀ ਵਜੋਂ, ਜਾਂ ਲੋਕਾਂ ਨੂੰ ਬਚਾ ਲਓ ਜਾਂ ਪੁਜਾਰੀ ਨੂੰ ਬਚਾ ਲਓ, ਇੱਕ ਵਜੋਂ, ਜਾਂ ਇਹਨੂੰ ਵੱਡਾ ਕਰੋ ਜਾਂ ਫਿਰ ਲੋਕਾਂ ਦੀ ਜ਼ਿੰਦਗੀ ਵੱਡੀ ਕਰੋ, ਐਨਰਜੀ ਇਹਦੇ ਤੇ ਲਾਓ। ਅਰਬਾਂ ਰੁਪਈਆ ਵੀਰੋ, ਹਜ਼ਾਰਾਂ ਗੱਡੀਆਂ ਭਰ ਕੇ ਅਗਲਾ ਇੱਧਰ ਨੂੰ ਤੁਰਿਆ ਜਾਂਦਾ, ਇੱਧਰ ਯਾਤਰਾ ਕਰਨ ਚੱਲਿਆ, ਉੱਧਰ ਵਾਲੇ ਇੱਧਰ ਨੂੰ ਤੁਰੇ ਆਉਂਦੇ ਨੇ, ਕਰੋੜਾਂ ਰੁਪਈਆ ਸਾਡਾ ਲੱਗ ਰਿਹਾ। ਕੁਝ ਪਰਿਵਾਰ ਨੇ ਜਿਹੜੇ ਖਾ ਰਹੇ ਨੇ ਲੁੱਟ ਕੇ, ਕੁਝ ਫੈਮਲੀਆਂ ਨੇ ਜਿਹੜੀਆਂ ਲੁੱਟ ਕੇ ਖਾ ਰਹੀਆਂ, ਐਨਰਜੀ ਲੱਗ ਰਹੀ ਹੈ ਸਾਰੀ, ਪਰ ਜ਼ਿੰਦਗੀ ਨੂੰ ਵੱਡਾ ਕਰਨਾ ਹੈ ਤੇ ਸਾਰਾ ਜ਼ੋਰ ਆਪਣੀ ਜ਼ਿੰਦਗੀ ਤੇ ਲਾਓ, ਆਪਣੀ ਲਾਈਫ ਤੇ ਲਾਓ, ਸੋਹਣਾ ਇਹਨੂੰ ਕਿੱਦਾਂ ਬਣਾਇਆ ਜਾਵੇ। ਤੇ ਜੇ ਮੈਂ 2 ਸਾਲ ਦਾ 2 ਸਾਲ ਦੀ ਆਊਟਪੁੱਟ ਵੇਖਾਂ ਨਤੀਜਾ ਵੇਖਾਂ ਮੈਨੂੰ ਪਹਿਲਾਂ ਲੋਕ ਮਿਲਦੇ ਹੁੰਦੇ ਸੀ ਕਬਰਾਂ ਛੱਡਤੀਆਂ ਭਾਈ ਬਾਬਾ ਜੀ ਬੜਾ ਨਜ਼ਾਰਾ ਆ ਗਿਆ ਅੱਛਾ ਦੂਜੇ ਮਿਲਣ ਲੱਗੇ ਹੁਣ ਫਿਰ ਮਿਲਣ ਲੱਗੇ ਸਹਿਜ ਪਾਠ ਕਰਨ ਲੱਗੇ ਜੀ ਬੜਾ ਨਜ਼ਾਰਾ ਆ ਗਿਆ ਗੁਰਬਾਣੀ ਨਾਲ ਜੁੜ ਗਏ ਹੁਣ ਤੀਜੇ ਪਤਾ ਕੀ ਮਿਲਦੇ ਹੁਣ ਨਵੇਂ ਮਿਲਦੇ ਨੇ ਜਿਹੜੇ ਹੁਣ ਮੈਨੂੰ ਜਿੰਨੇ ਮਿਲਦੇ ਨੇ ਕਹਿੰਦੇ ਨੇ ਗੁਰਬਾਣੀ ਤੋਂ ਸਮਝ ਆ ਗਈ ਹੁਣ ਸਾਨੂੰ ਆਪਣੇ ਆਪ ਨਾਲ ਜੁੜ ਗਏ ਹੁਣ ਅਸਲ ਨਜ਼ਾਰਾ ਆਇਆ ਵੀਰੋ ਆਪਣੇ ਆਪ ਨਾਲ ਜੁੜ ਕੇ ਹੀ ਰੱਬ ਨਾਲ ਜੁੜਿਆ ਜਾਂਦਾ ਕਿਉਂਕਿ ਅਸੀਂ ਸਾਰੇ ਰੱਬ ਦਾ ਰੂਪ ਹਾਂ ਜਿੱਦੇ ਅਸੀਂ ਆਪਣੇ ਆਪ ਨਾਲ ਜੁੜ ਗਏ ਆਪਣੇ ਕੰਮਾਂ ਨਾਲ ਜੁੜ ਗਏ ਆਪਣੇ ਫਰਜ਼ਾਂ ਨਾਲ ਜੁੜ ਗਏ ਸਮਝ ਲਓ ਰੱਬ ਨਾਲ ਜੁੜ ਗਏ ਸਾਡੀ ਯਾਤਰਾ ਸ਼ੁਰੂ ਵੀ ਸਾਡੇ ਤੋਂ ਹੋਊ ਤੇ ਖਤਮ ਵੀ ਸਾਡੇ ਤੇ ਹੋਊ ਇਹ ਯਾਤਰਾ ਹੈ ਜਿਹੜੀ ਯਾਤਰਾ ਮੇਰੇ ਤੋਂ ਸ਼ੁਰੂ ਹੋ ਕੇ ਮੇਰੇ ਤੇ ਹੀ ਖਤਮ ਹੋਣੀ ਹੈ ਇੰਨਾ ਨਜ਼ਾਰਾ ਆਉਣਾ ਕੋਈ ਟੇਲਰ ਦਾ ਕੰਮ ਲੱਗ ਗਿਆ ਕਰਨ ਕੋਈ ਬੁਟੀਕ ਭੈਣ ਕਿਸੇ ਨੇ ਖੋਲ ਲਈ ਕੋਈ ਨਿੱਕਾ ਜਿਹਾ ਛੋਟਾ ਜਿਹਾ ਕੰਮ ਜੀ ਕਰਦਾ ਕੰਮ ਕਰਨ ਨੂੰ ਹੁਣ ਤੇ ਸਾਡੇ ਵਾਲਾ ਅੰਗਰੇਜ਼ ਕਹਿੰਦਾ ਮੈਂ ਵੀ ਜੁੱਤੀਆਂ ਦਾ ਕੰਮ ਕੀਤਾ ਮੈਂ ਕਿਹਾ ਜੁੱਤੀਆਂ ਹੀ ਜੁੱਤੀਆਂ ਕਹਿੰਦਾ ਮੈਂ ਵੀ ਮਤਲਬ ਮੈਂ ਜਾਣ ਕੇ ਕਹਿ ਰਿਹਾ ਮਤਲਬ ਸੱਚ ਹੈ ਚਲੋ ਉਹਨੇ ਕੀਤਾ ਵੀ ਜੁੱਤੀਆਂ ਜੁੱਤੀਆਂ ਲੈ ਕੇ ਆਇਆ ਬੂਟ ਬੂਟ ਕੀ ਕਹਿੰਦੇ ਨੇ ਉਹਨੂੰ ਮੈਂ ਤੇਰੀ ਮਸ਼ਹੂਰੀ ਨਹੀਂ ਕਰ ਰਿਹਾ ਹੁਣ ਅਗਲੇ ਤੈਨੂੰ ਫੋਨ ਕਰਨ ਲੱਗ ਜਾਣ ਵੀ ਤੇਰੇ ਤੋਂ ਜੁੱਤੀਆਂ ਖਰੀਦਣੀਆਂ ਕੱਲ੍ਹ ਨੂੰ ਟੁੱਟ ਜਾਣ ਅਗਲਾ ਕਹਿੰਦਾ ਚੰਗਾ ਬੰਦਾ ਕਵਿਤਾ ਹੀ ਠੀਕ ਹੈ ਤੇਰੀ ਜੁੱਤੀ ਨਹੀਂ ਠੀਕ ਕਵਿਤਾ ਵਾਲਾ ਕੰਮ ਪਰ ਚਲੋ ਛੱਡੋ ਤੇ ਹੱਸਣ ਵਾਲੀ ਗੱਲ ਹੈ ਮਤਲਬ ਇਹ ਵੀ ਹਰ ਬੰਦਾ ਕਹਿੰਦਾ ਮੈਂ ਛੋਟਾ ਮੋਟਾ ਕੋਈ ਕੰਮ ਕਰਾਂ ਮੇਰਾ ਕੰਮ ਵਿੱਚ ਜੀ ਲੱਗੇ ਮੈਂ ਬੁਟੀਕ ਖੋਲ ਲਵਾਂ ਮੈਂ ਕੋਈ ਸ਼ੋਪ ਖੋਲ ਲਵਾਂ ਮੈਂ ਕੋਈ ਟੇਲਰ ਹੀ ਬਣ ਜਾਂ ਕੋਈ ਰੇੜੀ ਲਾ ਲਵਾਂ ਛੋਟਾ ਜਿਹਾ ਕੰਮ ਕੋਈ ਸ਼ੁਰੂ ਕਰ ਲਵਾਂ ਜ਼ਿੰਦਗੀ ਬਾਰੇ ਸੋਚੋ ਸਾਨੂੰ ਕਿਹਾ ਰੱਬ ਬਾਰੇ ਸੋਚੋ ਰੱਬ ਲੱਭੋ ਸਾਰਾ ਜ਼ੋਰ ਤੇ ਉਹਨੂੰ ਲੱਭਣ ਤੇ ਲੱਗਿਆ ਪਿਆ ਆਪਣੇ ਆਪ ਨੂੰ ਲੱਭੋ ਤੁਹਾਡੇ ਚ ਐਸਾ ਕੁਛ ਹੈ ਜਿਹੜਾ ਤੁਸੀਂ ਸੋਚਿਆ ਹੀ ਨਹੀਂ ਹੋਣਾ ਇੰਨੀ ਕੁਆਲਿਟੀ ਹੈ ਨਵੇਂ ਤੋਂ ਨਵਾਂ ਸ਼ੁਰੂ ਕਰ ਸਕਦੇ ਬੜਾ ਕੁਝ ਹੈ ਜਿੰਦ ਸੌਖੀ ਹੋ ਜਾਏਗੀ ਤਾਂ ਕਰਕੇ ਵੀਰੋ ਦੋ ਚੀਜ਼ਾਂ ਆਈਆਂ ਜਾਂ ਧਰਮ ਸਥਾਨਾਂ ਦਾ ਵਿਕਾਸ ਹੋਊ ਜਾਂ ਸਾਡੇ ਸਾਡੀ ਸਾਡੀ ਜ਼ਿੰਦਗੀ ਦਾ ਸਾਡੇ ਸਮਾਜ ਦਾ ਸਾਡੇ ਘਰਾਂ ਦਾ ਤੇ ਸਾਡੇ ਵਿੱਚ ਤੇ ਪੁਜਾਰੀਆਂ 'ਚ ਇਹ ਫਰਕ ਹੈ ਉਹਨਾਂ ਨੇ ਧਰਮ ਸਥਾਨ ਵੱਡੇ ਕਰਨੇ ਆ ਅਸੀਂ ਜ਼ਿੰਦਗੀ ਵੱਡੀ ਕਰਨੀ ਹੈ ਅਸੀਂ ਤੁਹਾਡੀ ਲਾਈਫ ਵੱਡੀ ਕਰਨੀ ਦਿਮਾਗ ਵੱਡੇ ਕਰਨੇ ਖੋਲਣੇ ਦਿਮਾਗ ਵੱਡੇ ਕਰ ਦੇਣੇ ਨੇ ਕਰ ਤੇ ਤੁਸੀਂ ਆਪੇ ਹੀ ਲੈਣਾ ਅਸੀਂ ਕੁਛ ਨਹੀਂ ਕਰਨਾ ਆਸ਼ੀਰਵਾਦ ਨਹੀਂ ਦੇਣਾ ਕਿਸੇ ਨੂੰ ਦਿਮਾਗ ਖੋਲ ਦੇਣਾ ਬਾਕੀ ਦੇ ਕੰਮ ਤੇ ਅਗਲੇ ਨੇ ਆਪੇ ਹੀ ਕਰ ਲੈਣੇ ਪੈਰਾਂ ਤੇ ਆਪੇ ਹੀ ਖੜੇ ਹੋ ਜਾਣਾ ਨਿਆਣੇ ਨੂੰ ਤੁਰਨਾ ਸਿਖਾ ਦਿਓ ਭੱਜ ਤੇ ਆਪੇ ਹੀ ਲੈਂਦਾ ਭੱਜ ਤੇ ਆਪੇ ਹੀ ਲੈਂਦਾ ਬਸ ਤੁਰਨਾ ਸਿੱਖ ਕੇ ਭੱਜ ਲੈਣਾ ਆਪੇ ਆਪੇ ਕੰਮ ਕਰਨ ਲੱਗ ਜਾਣਾ ਸਾਰਾ ਕੁਛ ਆਪੇ ਹੋ ਜਾਣਾ ਇੱਕ ਵਾਰੀ ਤੁਰਨਾ ਪੈਣਾ ਤਾਂ ਕਰਕੇ ਦਿਮਾਗ ਖੋਲ ਕੇ ਅੱਖਾਂ ਖੋਲ ਕੇ ਜ਼ਿੰਦਗੀ ਜੀਵੀਏ ਤੇ ਕਹਿੰਦੇ ਜੇ ਚੌਥੇ ਪਾਤਸ਼ਾਹ ਕਹਿੰਦੇ ਆ ਨਾ ਵੀ ਜੇ ਭਾਈ ਤੁਸੀਂ ਤੁਰ ਪਵੋ ਫਿਰ ਨਾ ਪਰਵਾਹ ਕਰੋ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਸਾਰਾ ਕੁਝ ਉਹਦੇ ਇੱਕ ਦੇ ਵਿੱਚ ਹੀ ਹੈ ਨਾ ਉਹ ਇੱਕ ਇਹ ਹੁਣ ਇੱਕ ਵਾਲੀ ਵਿਆਖਿਆ ਕੱਲ੍ਹ ਵਾਲੀ ਫਿਰ ਸਮਝਣੀ ਪੈਣੀ ਫਿਰ ਲੰਬਾ ਟਾਈਮ ਹੋ ਜਾਣਾ ਕਿਉਂਕਿ ਅਗਲੀ ਪੰਕਤੀ ਜੋ ਕਿਸ ਕਰੇ ਸੋ ਆਪੇ ਸਵਾਮੀ ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ ਸਵਾਮੀ ਹਰ ਆਪੇ ਬੋਲ ਬੁਲਾਵੇ ਇਹ ਹੁਣ ਕੱਲ੍ਹ ਵਾਲਾ ਜਿਹੜਾ ਦੀਵਾਨ ਹੈ ਉਹਦੇ ਨਾਲ ਜੋੜ ਕੇ ਵੇਖਣਾ ਪੈਣਾ ਵੀ ਜਦੋਂ ਅਸੀਂ ਇੱਕ ਨੂੰ ਪ੍ਰਵਾਨ ਕਰਾਂਗੇ ਨਾ ਉਹਦੇ ਵਿੱਚ ਫਿਰ ਜੇ ਪੂਰਾ ਫੁੱਲ ਗੁਲਾਬ ਦੇ ਫੁੱਲ ਦਾ ਗੁਲਾਬ ਦਾ ਬੂਟਾ ਘਰ 'ਚ ਲੈ ਕੇ ਆਏ ਆ ਫਿਰ ਫੁੱਲ ਵੀ ਆਏ ਤੇ ਕੰਡੇ ਵੀ ਆਏ ਇੱਕ ਨੂੰ ਪਿਆਰ ਕਰਦਾ ਫਿਰ ਇਹ ਚੇਤਾ ਰੱਖ ਇਸ ਇੱਕ ਦੇ ਵਿੱਚ ਉਹਦੇ ਤੋਂ ਮਤ ਲੈਣ ਵਾਲੇ ਉਹ ਵੀ ਹੈਗੇ ਨੇ ਜਿਹੜੇ ਮੂਰਖ ਨੇ ਉਹਨਾਂ ਨੇ ਮਤ ਹੀ ਉਹਨਾਂ ਤੇ ਪੁੱਠੀ ਮਤ ਲੈ ਕੇ ਚੱਲੇ ਹੋਏ ਨੇ ਉਹਨਾਂ ਨੇ ਦਾਤ ਹੀ ਇਹ ਲਈ ਲਏ ਉਹਨਾਂ ਨੇ ਵਿਰੋਧੀ ਚੱਲਣਾ ਹੁੰਦਾ ਹੈ ਉਹ ਵੀ ਉਸ ਇੱਕ ਦੇ ਵਿੱਚ ਹੀ ਆਉਂਦੇ ਨੇ ਤੈਨੂੰ ਸਮਝਣਾ ਪੈਣਾ ਵੀ ਜੇ ਮੈਂ ਗੁਲਾਬ ਦਾ ਬੂਟਾ ਘਰ ਚ ਲਾਇਆ ਤੇ ਕੰਡੇ ਤੇ ਨਾਲ ਆਉਣਗੇ ਹੀ ਇਹ ਜਿਹੜਾ ਕੁਝ ਕਹਿਣ ਵਾਲੇ ਦੁਨੀਆ ਕਹਿਣ ਵਾਲੀ ਤੇ ਨਾਲ ਆਵੇਗੀ ਆਪਾਂ ਕਿਸੇ ਦੀ ਪਰਵਾਹ ਨਹੀਂ ਕਰਨੀ ਤੁਰੇ ਰਹਿਣਾ ਆਪਣੇ ਆਨੰਦ ਚ ਰਹਿਣਾ ਸੋ ਇਸ ਕਰਕੇ ਵੀਰੋ ਭਰਾਵੋ ਭੈਣੋ ਜਿੰਨਾ ਕੁ ਹੋ ਸਕਦਾ ਹੈ ਗੁਰਬਾਣੀ ਨੂੰ ਸਮਝ ਕੇ ਸਿੱਧਾ ਸਿੱਧਾ ਸੌਖਾ ਸੌਖਾ ਤੇ ਤੁਰੀਏ ਆਪਣੇ ਫਰਜ਼ ਪਛਾਣਿਓ, ਜ਼ਿੰਮੇਵਾਰੀ ਪਛਾਣਿਓ, ਜਿੰਨਾ ਚਾਅ ਨਾਲ ਜ਼ਿੰਮੇਵਾਰੀ ਨਿਭਾਓਗੇ ਓਨਾ ਹੀ ਚੰਗੇ ਲੱਗੋਗੇ। ਹੁਣ ਤੁਸੀਂ ਮੈਨੂੰ ਦੱਸੋ ਵੀਰੋ, ਤੁਸੀਂ ਇੱਥੇ ਪ੍ਰਸ਼ਾਦਾ ਛਕਣਾ ਲੰਗਰ ਚ ਬਹਿ ਕੇ, ਹੁਣ ਇੱਕ ਬੰਦੇ ਨੇ ਨਾ ਸਬਜ਼ੀ ਬਣਾਈ ਹੈ, ਰੀਝ ਨਾਲ ਪ੍ਰਸ਼ਾਦਾ ਬਣਾਇਆ, ਹੁਣ ਤੁਸੀਂ ਵੇਖੋ ਲੰਗਰ ਚ ਜਾਓ ਤੇ ਉੱਥੇ ਤੁਹਾਨੂੰ ਲੱਗਦਾ ਵੀ ਹਾਂਜੀ ਇਹਦੇ ਅਦਰਕ ਵੀ ਪਾਈ ਹੈ, ਲਸਣ ਵੀ ਪਾਇਆ ਹੈ, ਪਹਿਲਾਂ ਇਹਨੇ ਤੜਕਾ ਰੀਝ ਨਾਲ ਭੁੰਨਿਆ, ਫਿਰ ਉਹਦੇ ਵਿੱਚ ਟਮਾਟਰ ਪਾਏ ਹੈ, ਧਨੀਆ ਪਾਇਆ ਹੈ, ਹਰ ਚੀਜ਼ ਰੀਝ ਨਾਲ ਬਣੀ ਹੈ। ਤੇ ਰੀਝ ਨਾਲ ਜਿਹੜਾ ਬੰਦਾ ਕੰਮ ਕਰਦਾ ਤੁਹਾਨੂੰ ਚੰਗਾ ਲੱਗਦਾ ਕਿ ਨਹੀਂ? ਖਾਓਗੇ ਜਦੋਂ ਕਹੋਗੇ ਨੀ ਵੀ ਕਿਆ ਬਾਤ, ਕਹੋਗੇ ਨਾ ਪਿਆਰਿਆ ਰੀਝ ਨਾਲ ਕਰਨ ਵਾਲਾ। ਏਦਾਂ ਹੀ ਜਦੋਂ ਅਸੀਂ ਰੀਝ ਨਾਲ ਆਪਣੇ ਕੰਮ ਕਰਦੇ ਹਾਂ, ਸ਼ੌਕ ਨਾਲ ਕਰਦੇ ਹਾਂ, ਤੇ ਹਰ ਬੰਦੇ ਦੇ ਅੰਦਰੋਂ ਫਿਰ ਨਿਕਲਦਾ ਕਿਆ ਬਾਤ। ਵਾਹਿਗੁਰੂ ਵਾਹ ਵੇ ਗਿਆਨ ਗਿਆਨ ਵਾਹ, ਅਸਲ ਚ ਵਾਹਿਗੁਰੂ ਦਾ ਅਰਥ ਹੈ ਵਾਹ, ਕਿਆ ਗਿਆਨ ਹੈ ਕਿਆ ਬਾਤ, ਇਹਦਾ ਅਰਥ ਵਾਹਿਗੁਰੂ ਤੋਂ ਮਤਲਬ ਇੱਧਰ ਨੂੰ ਲੈ ਕੇ ਨਾ ਵੀ ਰੱਬ ਵਾਹਿਗੁਰੂ ਏਦਾਂ ਪਤਾ ਨੀ ਕਿੱਦਾਂ, ਮਤਲਬ ਕਿਆ ਬਾਤ ਹੈ ਵਾਹ, ਹਰ ਚੀਜ਼ ਨੂੰ ਵੇਖ ਕੇ ਨਿਕਲਦਾ ਕਿਆ ਬਾਤ। ਤੇ ਤੁਹਾਡੇ ਵੱਲ ਵੇਖ ਕੇ ਉਹ ਅਗਲਾ ਕਵੇ ਪ੍ਰਸ਼ਾਦਾ ਵਾਹਿਗੁਰੂ, ਸਬਜ਼ੀ ਵਾਹਿਗੁਰੂ, ਤੁਸੀਂ ਖਾ ਕੇ ਕਹੋ ਵੀ ਵਾਹ ਕਿਆ ਪ੍ਰੈਕਟੀਕਲ ਹੈ, ਆਹ ਗਿਆਨ ਇਹ ਸਮਝ ਇਹਦੀ ਕਿਆ ਚੀਜ਼ ਹੈ, ਹਰ ਹਰ ਚੀਜ਼ ਨੂੰ ਵੇਖ ਕੇ ਵਾਹ ਜੀ ਕਿਆ ਸਮਝ, ਹਰ ਵਾਰੀ ਨਿਕਲੇ ਅੰਦਰ। ਹੁਣ ਲੋਕਾਂ ਨੂੰ ਵੇਖ ਕੇ ਤੇ ਕਹਿੰਦੇ ਆ ਵਾਹ ਵਾਹ ਕਿਆ ਬਾਤ ਹੈ, ਤੇ ਆਪ ਆਪਾਂ ਇੱਦਾਂ ਦੇ ਬਣਨਾ ਵੀ ਜਿਹੜਾ ਵੀ ਕੰਮ ਨੂੰ ਹੱਥ ਪਾਈਏ ਅਗਲਾ ਕਵੇ ਕਿਆ ਬਾਤ ਵਾਹ ਕਿਆ ਗਿਆਨ। ਗੱਲਾਂ ਨੂੰ ਨੀ ਕਹਿਣਾ, ਗੱਲਾਂ ਨੂੰ ਨੀ ਕਹਿਣਾ ਕਿਸੇ ਨੇ ਵੀ ਕਿੰਨੀਆਂ ਸੋਹਣੀਆਂ ਗੱਲਾਂ ਕਰਦਾ, ਕਰਕੇ ਵਿਖਾਉਣਾ ਪੈਣਾ ਉਦੋਂ ਅਗਲੇ ਨੇ ਕਹਿਣਾ ਵੀ ਕਿਆ ਬਾਤ। ਜੇ ਕੱਲੀਆਂ ਗੱਲਾਂ ਹੀ ਕਰੇਗਾ ਫਿਰ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਕਸੁੱਧਾ ਕਾਲੀਆਂ ਬਾਹਰ ਚਿੱਟਵੀਆਂ। ਜੇ ਗੱਲਾਂ ਹੀ ਹੋਈਆਂ ਕੱਲੀਆਂ ਫਿਰ ਨਹੀਂ, ਕਰਕੇ ਵਿਖਾਉਣਾ ਪੈਣਾ ਗੱਲਾਂ ਕਵੇ ਵਾਹ ਵਾਹ ਕਿਆ ਬਾਤ ਕਿਆ ਸਮਝ ਕਿਆ ਗਿਆਨ, ਨਜ਼ਾਰਾ ਹੀ ਆਈ ਜਾਵੇ ਫਿਰ। ਤਾਂ ਕਰਕੇ ਭੈਣੋ ਭਰਾਵੋ ਆਪਣੇ ਕੰਮ ਤੇ ਧਿਆਨ ਦਿਓ, ਜ਼ਿੰਮੇਵਾਰੀਆਂ ਫਰਜ਼ ਪਛਾਣੋ ਆਪਣਾ। ਮੇਰੇ ਕੋਲ ਪਿਛਲੇ ਦੋ ਤਿੰਨ ਸਾਲਾਂ ਤੋਂ ਕਈ ਬੰਦੇ ਆਉਂਦੇ ਆ, ਭਾਈ ਸਾਹਿਬ ਤੁਹਾਡੇ ਕੋਲ ਰਹਿਣਾ ਹੈ ਇੱਥੇ, ਅਸੀਂ ਤੁਹਾਡੇ ਕੋਲ। ਮੈਂ ਕਹਿੰਦਾ ਤੂੰ ਕੰਮ ਕਰਨਾ ਹੈ, ਸ਼ੌਂਕ ਵਜੋਂ ਆਇਆ ਕਰ ਇੱਜ਼ਤ ਨਾਲ, ਦੋ ਦਿਨ ਰਹਿ ਕੇ ਜਾ ਕੰਮ ਤੋਂ ਆ ਛੁੱਟੀ ਕਰਕੇ, ਵੀ ਮੈਨੂੰ ਅੱਜ ਛੁੱਟੀ ਸੀ ਮੈਂ ਸਾਰਾ ਦਿਨ ਸੇਵਾ ਕਰਨੀ ਹੈ, ਪਰ ਤੂੰ ਆਪਣੀ ਜੌਬ ਕਰ, ਦੋ ਸਾਲ ਲਾ ਕੇ ਮਿਸਤਰੀ ਬਣ ਜਾ, ਟਰੈਕਟਰ ਖੋਲਣਾ ਸਿੱਖ ਲੈ, ਇੰਜਣ ਕਰਨਾ ਸਿੱਖ ਲੈ, ਟੈਕਨੀਕ ਸਿੱਖ, ਬਰੀਕੀ ਸਿੱਖ, ਹੱਥ ਕਰ ਕਾਲੇ। ਮੈਂ ਕਹਿੰਦਾ ਹੁੰਦਾ ਵੀ ਗੋਲ ਗੱਪਿਆਂ ਦੀ ਰੇਹੜੀ ਵੀ ਲਾ ਲੈ ਭਾਵੇਂ, ਪਰ ਇਹ ਚੇਤਾ ਰੱਖੀ ਜਿਹੇ ਜੇ ਗੋਲ ਗੱਪੇ ਤੇਰੇ ਕੋਲ ਹੋਣ ਨਾ ਸਾਰੇ ਸ਼ਹਿਰ ਚ ਨਾ ਹੋਣ, ਇੰਨਾ ਵਧੀਆ ਹੋਵੇ, ਨਾਮ ਹੋਵੇ ਨਾਮ, ਤੇ ਕਦੋਂ ਬਣੂ ਜਦੋਂ ਕੁਆਲਿਟੀ ਹੋਈ, ਜਦੋਂ ਕੁਆਲਿਟੀ ਹੋਵੇ। ਬਸ ਅਗਲਾ ਕਵੇ ਯਾਰ ਬਹਿਣਾ ਤੇ ਉੱਥੇ ਬਹਿਣਾ, ਜਾਣਾ ਤੇ ਉੱਥੇ ਜਾਣਾ, ਨਜ਼ਾਰਾ। ਤੇ ਦੱਸੋ ਕੁਆਲਿਟੀ ਪੈਦਾ ਕਰਨ ਵਾਸਤੇ ਮਿਹਨਤ ਜ਼ਰੂਰੀ ਹੈ। ਮੈਂ ਤੁਹਾਨੂੰ ਦੱਸਿਆ ਨਾ ਭਾਦਸੋਂ, ਆ ਸਾਡੇ ਨੇੜੇ ਭਾਦਸੋਂ ਇੱਕ ਸ਼ਹਿਰ ਪੈਂਦਾ ਨਾਭੇ ਤੇ ਖੰਨੇ ਦੇ ਵਿਚਾਲੇ, ਪਟਿਆਲੇ ਦੇ ਲੋਕ ਭਾਦਸੋਂ 15 ਕਿਲੋਮੀਟਰ 20 ਕਿਲੋਮੀਟਰ ਜਾ ਕੇ ਗੋਲ ਗੱਪੇ ਖਾਂਦੇ ਨੇ। ਤੇ ਮੈਂ ਦੁਆਨ ਲਾਣ ਗਿਆ, ਸਾਡੇ ਮੁੰਡੇ ਖਾ ਆਏ, ਇਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਜੀ ਬੜੇ ਵਧੀਆ ਗੋਲ ਗੱਪੇ। ਮੈਂ ਕਿਹਾ ਅੱਛਾ, ਮੈਂ ਸਟੇਜ ਤੇ ਗੱਲ ਕੀਤੀ ਵੀ ਵੇਖੋ ਵੀ ਉੱਥੇ ਲੈਣਾ ਲੱਗਦੀ ਹੈ। ਉਹ ਮੈਨੂੰ ਮਿਲਣ ਆਏ, ਕਹਿੰਦੇ ਭਾਈ ਸਾਹਿਬ ਤੁਹਾਡਾ ਧੰਨਵਾਦ। ਮੈਂ ਕਿਉਂ? ਕਹਿੰਦੇ ਹੋਰ ਵੀ ਬੰਦੇ ਆਉਣ ਲੱਗ ਗਏ, ਤੁਸੀਂ ਕਹਿਤਾ, ਕਹਿੰਦੇ ਤੁਹਾਨੂੰ ਗੋਲ ਗੱਪੇ ਖਵਾਉਣੇ ਨੇ। ਮੈਂ ਚਲੋ ਖਾਧੇ ਤੇ ਨਹੀਂ, ਮੈਂ ਉਦਣ ਤੇ ਮਿਲਣੀ ਹੈ, ਚਲੋ ਮੁੜ ਕੇ ਆਏ ਵੀ ਨਹੀਂ ਵੈਸੇ ਖਵਾਉਣ, ਆਉਣਗੇ ਤੇ ਖਾ ਵੀ ਲਵਾਂਗੇ। ਪਰ ਗੱਲ ਮੈਂ ਇਹ ਕਰਦਾ ਸੀ, ਉਹ ਕਹਿੰਦੇ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਹਾਡੇ ਚ ਕਾਬਲੀਅਤ ਕੀ ਹੈ, ਕਿਵੇਂ ਭਲਾ ਤੁਹਾਡੇ ਲਾਈਨਾਂ ਲੱਗਦੀਆਂ? ਕਹਿੰਦੇ ਭਾਈ ਸਾਹਿਬ ਸਾਰਾ ਟੱਬਰ 4 ਵਜੇ ਉੱਠ ਕੇ ਪਾਣੀ ਬਣਾਉਣ ਲੱਗਦੇ ਆ, ਜਿਹੜਾ ਪਾਣੀ ਨੀ ਪਾਣੀ, ਕਹਿੰਦੇ ਸਾਰੀ ਕਰਾਮਾਤ ਉਸੇ ਦੀ ਹੈ, ਤੇ 4 ਵਜੇ ਸ਼ੁਰੂ ਕਰਦੇ ਆ ਬਣਾਉਣਾ, ਸ਼ਾਮ ਨੂੰ 4 ਵਜੇ ਰੇਹੜੀ ਲਾਉਣੀ ਹੁੰਦੀ ਹੈ, 12 ਘੰਟੇ ਸਾਡੀ ਤਿਆਰੀ ਚ ਲੱਗਦੇ ਆ, ਦੁਪਹਿਰੇ ਘੰਟਾ ਰੈਸਟ ਕਰਦਾ ਸਾਰਾ ਟੱਬਰ, ਤਾਂ ਜਾ ਕੇ ਕਹਿੰਦੇ ਐਸਾ ਟੇਸਟ ਬਣਦਾ ਵੀ ਲੋਕੀ ਯਾਦ ਹੀ ਕਰਦੇ, ਕਹਿੰਦੇ ਯਾਦ ਹੀ ਕਰਦੇ। ਤੇ ਮੈਂ ਕਹਿ ਰਿਹਾ ਵੀ ਐਵੇਂ ਥੋੜਾ ਮਿਹਨਤ ਜਿਹੜੀ ਹੈ ਨਾ ਉਹ ਰੰਗ ਲਿਆਉਂਦੀ ਹੈ। ਰੇੜੀ ਭਾਵੇਂ ਗੋਲ ਗੱਪੀਆਂ ਤੋਂ ਮੋਚੀ ਹੋਵੇ, ਜੁੱਤੇ ਕੰਢ ਪਗੜਾ ਕਵੇ ਵੀ ਉਹਦੇ ਤੋਂ ਕਢਾਉਣੀ ਹੈ, ਕਿਆ ਵੱਟ ਕੱਢਦਾ ਹੈ। ਜਿੰਨੇ ਬੰਦੇ ਤੁਹਾਡੇ ਵਧੀਆ ਟੇਲਰ ਹੁੰਦਾ ਜਾਂਦੇ ਨੀ ਉਹਦੇ, ਅਗਲਾ ਕਹਿੰਦਾ 100 ਰੁਪਈਆ ਨੀ 200 ਲਓ, ਤੂੰ ਕਹਿੰਦਾ ਯਾਰ ਤੂੰ ਤੇਰੇ ਤੋਂ ਹੀ ਕਰਾਉਂਦਾ। ਬੀਬੀ ਉਹ 1000 ਰੁਪਈਏ ਸਵਾਈ ਵਾਲੇ ਸੂਟ ਵੀ ਹੈਗੇ ਆ ਤੇ 100 ਚ ਵੀ ਸੀਪ ਜਾਂਦਾ, 1000 ਵਾਲਾ ਵੀ ਹੈਗਾ ਤਾਂ ਬਸ ਫਿਰ ਫਰਕ ਕੀ ਹੈ। ਜਿਹਨੂੰ 1000 ਦੇ ਦਿੰਦਾ ਮੇਰੇ ਕੋਲ, ਕਿਉਂਕਿ ਮੈਨੂੰ ਤਾਂ ਪਤਾ ਮੇਰੇ ਸਾਡੇ ਇੱਥੇ ਪਰਿਵਾਰ ਇੱਕ ਆਇਆ, ਉਹ ਮੈਨੂੰ ਕਹਿੰਦੇ ਸੀ ਬੀਬੀ ਕਹਿੰਦੇ ਜੀ ਗਰੀਬੀ ਆ ਗਈ ਥੋੜ੍ਹੀ ਜਿਹੀ, ਮੈਂ ਕਿਹਾ ਅੱਛਾ, ਕਹਿੰਦੇ ਮੈਂ ਵੀ ਕਹਿੰਦੇ ਖਰਚੇ ਘਟਾਏ ਹੀ ਆਪਣੇ, ਮੈਂ ਕਿਵੇਂ, ਕਹਿੰਦੀ ਪਹਿਲਾਂ ਮੈਂ 1000 ਰੁਪਈਆ ਸੂਟ ਦੀ ਸਵਾਈ ਦਿੰਦੀ ਸੀ, ਹੁਣ ਮੈਂ 100 ਦਿੰਦੀ ਹਾਂ। ਫਿਰ ਮੈਨੂੰ ਹਿਸਾਬ ਲੱਗਿਆ ਵੀ 1000 ਰੁਪਈਆ ਵੀ ਸਵਾਈ ਹੁੰਦੀ, ਉੱਥੋਂ ਮੈਨੂੰ ਆਈਡੀਆ ਲੱਗਿਆ ਤੇ ਮੈਂ ਸੋਚ ਰਿਹਾ ਇਹ ਗੱਲ ਵੀ 1000 ਰੁਪਈਆ ਵੀ ਸਵਾਈ ਦੇ ਕੇ ਅਗਲਾ ਸੂਟ ਸਵਾਉਂਦਾ, 1000 ਕਾਹਦਾ ਦਿੰਦਾ ਬਈ, ਉਹਨੇ ਕਿਤੇ ਸੋਨੇ ਦੇ ਧਾਗੇ ਲਾ ਦੇਣੇ ਨੇ, ਤਾਰਾਂ ਲਾ ਦੇਣੀਆਂ ਨੇ ਕਿਤੇ, ਫਰਕ ਕੀ ਹੈ ਭਲਾ। ਤਕਨੀਕ, ਦਿਮਾਗ, ਸਮਝ। ਟੇਲਰ ਸਾਡੇ ਇੱਥੇ ਅਹਿਮਦਗੜੋਂ ਆਉਂਦਾ ਹੁੰਦਾ ਹੈ, ਸਾਡੇ ਮੇਰੇ ਕੱਪੜੇ ਸਵਾਉਂਦਾ, ਉਹ ਆਉਂਦਾ ਹੈ, ਇੱਕ ਸਾਡੇ ਇੱਥੇ ਫਤਿਹਪੁਰ ਵੀ ਹੈ, ਉਹਨੂੰ ਸਵੇਰੇ ਸੂਟ ਦੇ ਦਿਓ, ਕੁੜਤਾ ਪਜਾਮਾ ਕਈ ਵਾਰੀ ਦੇਈਦਾ ਵੀ ਆਹ ਲੈ ਸਿਉਂਦੇ, ਉਹ ਸ਼ਾਮ ਨੂੰ ਗੁੱਛੂ ਮੁੱਛੂ ਕਰਕੇ ਫੜਾ ਜਾਂਦਾ ਏਦਾਂ ਨਾ, ਸਾਰਾ ਝੋਲੇ ਚ ਪਾ ਕੇ 3-4 ਇਕੱਠੇ ਅੱਲੋ ਜੀ, ਨਾ ਉਹ ਪ੍ਰੈਸ ਪ੍ਰੁਸ ਤੇ ਮਤਲਬ ਹੀ ਨੀ ਕੋਈ, ਉਹਨੂੰ ਤੁਸੀਂ 100 ਰੁਪਈਆ ਵੀ ਦੇ ਦਿਓ, ਕਿਹਦਾ ਪਾਪਾ ਤੂਫਾਨ ਹੈ ਕੀ, ਭਚਾਲ ਦਾ ਪਾਪਾ ਹੈ ਉਹਦਾ ਮੁੰਡਾ ਭਚਾਲ, ਅਸੀਂ ਹੱਸਦੇ ਹੁੰਦੇ ਹਾਂ, ਮਤਲਬ ਉਹ ਉਹਨੂੰ 50 ਵੀ ਦੇ ਦਿਓਗੇ ਕੰਮ ਚੱਲ ਜਾਂਦਾ, ਉਹਨੇ ਗੁੱਛੂ ਮੁੱਛੂ ਕਰਕੇ ਫੜਾ ਜਾਣਾ, ਸ਼ਾਮ ਤੱਕ ਬਣਿਆ ਲੈ, ਕਈ ਵਾਰੀ ਹੋਰ ਹੀ ਕੁਛ ਹੋ ਜਾਂਦਾ, ਜੇਬ ਦੇ ਉੱਤੇ ਵੀ ਪਤਾ ਲੱਗਦਾ ਵੀ ਇਹਦੇ ਹੱਥ ਤੇ ਪੈਂਦਾ ਹੀ ਨੀ, ਵਿੱਚ ਲਾਣੀ ਵੀ ਭੁੱਲ ਜਾਂਦਾ ਕਈ ਵਾਰੀ, ਇੰਨੀ ਤੇਜ਼ੀ ਨਾਲ ਸ਼ਾਮ ਨੂੰ ਭਾਵੇਂ 4 ਸਵਾਲ ਲਓ, ਪਰ ਜਿਹੜਾ ਉੱਧਰ ਵਾਲਾ ਉਹਨੂੰ ਕਈ ਵਾਰੀ ਕਹਿੰਦਾ, ਕਹਿੰਦਾ 2 ਦਿਨ ਲੱਗਣਗੇ, ਕਹਿੰਦਾ 2 ਦਿਨ ਲੱਗਣਗੇ, ਫਿਰ ਜਦੋਂ ਐਂ ਆਉਂਦਾ ਤੇ ਲੱਗਦਾ ਹੈ ਪਤਾ ਵੀ ਹਾਂ ਆਹ ਬਣੀ ਨਾ ਜੈਕਟ, ਆਹ ਬਣਿਆ ਨਾ ਕੱਪੜਾ, ਹੁਣ ਟੇਲਰ ਨਾ ਲੱਭਣ ਲੱਗ ਜਾਓ ਕਿਤੇ ਵੀ ਜੈਕਟ ਬਣਾ ਕੇ ਲਿਆਈਏ, ਸਾਡੇ ਵਾਲੇ ਬੰਦੇ ਹੈ ਨੇ ਨਾ ਇਹੋ ਜਿਹੇ ਵਿੱਚ। ਮੇਰੇ ਕਹਿਣ ਦਾ ਮਤਲਬ ਹੈ ਵੀ ਇਹੋ ਜਿਹਾ ਬੰਦਾ 1000 ਮੰਗਦਾ ਅਗਲਾ ਕਹਿੰਦਾ ਲੈ ਲੈ, ਪਰ ਫਰਕ ਕੀ ਹੈ ਤੇ ਭਲਾ, ਮਿਹਨਤ ਦਾ, ਆਪਣਾ ਕੰਮ ਬੋਲੇ ਕੰਮ, ਫਿਰ ਕਹਿੰਦਾ ਅਗਲਾ ਕਹਿੰਦਾ ਵਾਹ ਕਿਆ ਬਾਤ, ਕਿਆ ਗਿਆਨ ਹੈ ਯਾਰ ਬੰਦੇ ਦਾ, ਕਿਆ ਇਸ ਬੰਦੇ ਦੀ ਨੌਲੇਜ ਹੈ, ਨਿਕਲਦਾ ਕਿ ਨਹੀਂ। ਬਸ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਰ ਚੀਜ਼ ਵਿੱਚ ਪਰਫੈਕਟ ਹੋ ਜਾਓ, ਜਿੰਨਾ ਕੁ ਕੰਮ ਕਰਦਾ ਐਂ ਕਰ ਰਹੀ ਜਿਹੜਾ ਮੂੰਹੋਂ ਬੋਲੇ ਐਂ ਕਰੋ। ਸੋ ਇਸ ਕਰਕੇ ਆਪਣੇ ਅੰਦਰ ਕੁਆਲਿਟੀ ਪੈਦਾ ਕਰੀਏ ਤੇ ਤਕੜੇ ਹੋ ਕੇ ਚੱਲੀਏ, ਕਿਸੇ ਦੀ ਪਰਵਾਹ ਨਾ ਕਰੋ ਦੁਨੀਆ ਕੀ ਕਹਿੰਦੀ ਹੈ। ਧੰਨਵਾਦ ਜਿਹੜੇ ਵੀਰ ਆਏ ਸਮਰਾਲੇ ਤੋਂ, ਦਿੱਲੀ ਤੋਂ, ਮਾਛੀਵਾੜਾ ਸਾਹਿਬ, ਬਾਕੀ ਆਪਣੇ ਨਰਾਲੇ ਜਲੰਧਰ ਵਾਲੇ ਸਾਰੇ, ਮਹਿੰਦਰ ਸਿੰਘ ਹੋਣੀ ਆਏ, ਸਭ ਦਾ ਧੰਨਵਾਦ ਜੀ ਆਇਆਂ ਨੂੰ।
ਭਾਵੇਂ ਨਿੰਦਿਆ ਕਰੇ ਜਗ ਸਾਰਾ, ਰਾਹ ਨਾ ਛੱਡੀਏ ਬਾਬੇ ਨਾਨਕ ਦਾ, ਭਾਵੇਂ ਨਿੰਦਿਆ ਕਰੇ ਜਗ ਸਾਰਾ, ਰਾਹ ਨਾ ਛੱਡੀਏ ਬਾਬੇ ਨਾਨਕ ਦਾ,
ਭਾਵੇਂ ਨਿੰਦਿਆ ਕਰੇ ਜਗ ਸਾਰਾ, ਰਾਹ ਨਾ ਛੱਡੀਏ ਬਾਬੇ ਨਾਨਕ ਦਾ, ਭਾਵੇਂ ਨਿੰਦਿਆ ਕਰੇ ਜਗ ਸਾਰਾ, ਰਾਹ ਨਾ ਛੱਡੀਏ ਬਾਬੇ ਨਾਨਕ ਦਾ। ਰਾਣਾ ਛੱਡੀਏ ਉਹ ਭਾਵੇਂ ਨਿੰਦਿਆ, ਰਾਣਾ ਛੱਡੀਏ ਬਾਬੇ ਨਾਨਕ ਦਾ, ਭਾਵੇਂ ਨਿੰਦਿਆ ਕਰੇ ਜਗ ਸਾਰਾ, ਕਰੇ ਜਗ ਸਾਰਾ, ਰਾਣਾ ਛੱਡੀਏ ਬਾਬੇ
ਤਿਆ ਕਰੇ ਜਗ ਸਾਰਾ ਰਾਹ ਨਾ ਛੱਡੀਏ ਬਾਬੇ ਨਾਨਕ ਦਾ
ਭਾਵੇਂ ਤਿਆ ਕਰੇ ਜਗ ਸਾਰਾ
ਰਾਹ ਨਾ ਛੱਡੀਏ ਬਾਬੇ ਨਾਨਕ ਦਾ
ਭਾਵੇਂ ਤਿਆ ਕਰੇ ਜਗ ਸਾਰਾ ਰਾਹ ਨਾ ਛੱਡੀਏ ਬਾਬੇ ਨਾਨਕ ਦਾ
ਰਾਣਾ
ਛੱਡੀਏ ਬਾਬੇ ਨਾਨਕ
ਦਾ ਰਾਣਾ ਛੱਡੀਏ ਬਾਬੇ ਨਾਨਕ ਦਾ ਬਾਬਾ ਬਾਬਾ ਰਾਣਾ ਛੱਡੀਏ ਬਾਬੇ ਨਾਨਕ ਦਾ
ਬਾਬਾ ਬਾਬਾ ਰਾਣਾ ਛੱਡੀਏ ਬਾਬੇ ਨਾਨਕ ਦਾ ਬਾਬਾ ਬਾਬਾ ਰਾਣਾ ਛੱਡੀਏ ਬਾਬੇ ਨਾਨਕ ਦਾ
ਬਾਬਾ ਬਾਬਾ ਜੀ ਰਾਣਾ ਛੱਡੀਏ ਬਾਬੇ
ਛੱਡੀਏ ਬਾਬੇ ਨਾਨਕ
ਹੋ ਨਿਤਿਆ ਕਰੇ ਜਗ ਸਾਰਾ
ਰਾਣਾ ਛੱਡੀਏ ਬਾਬੇ ਨਾਨਕ
ਬਾਬੇ ਨਿਤਿਆ ਕਰੇ ਜਗ ਸਾਰਾ
ਰਾਣਾ ਛੱਡੀਏ ਬਾਬੇ ਨਾਨਕ
ਪਵਣ ਗੁਰੂ ਬਾਣੀ ਪਿਤਾ ਮਾਤਾ ਧਰ ਸਪਹੱਤ ਨਿਆਈਆਂ ਪੁਰਿਆਈਆਂ ਸੱਚੇ ਧਰਮ ਹਜ਼ੂਰ
ਉਹ ਪਰਮੀਆਂ ਕੋ ਆਪਣੀ ਮੇਰੇ ਲੈ ਕੇ ਦੂਰ
ਜਿਨੀ ਨਾਮ ਪਿਆਇਆ ਗਏ ਸਕਤ ਕਾਲ
ਨਾਗ ਦੇ ਮੁਖ ਉੱਤੇ ਖੇਤੀ ਸੁਖੀ ਨਾਲ
ਜਿਨੀ ਨਾਮ ਪਿਆਇਆ ਗਏ ਸਕਤ ਕਾਲ
ਨਾਗ ਦੇ ਮੁਖ ਉੱਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਆ ਕੇ ਅਰਦਾਸ ਹਮਾਰੀ
ਪਿੰਡ ਸਾਹਿਬ ਤੇਰਾ ਵਾਹਿਗੁਰੂ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਪੁਜਾਏ ਤੇ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੀ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਠ ਸਿਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿੱਤੇ ਆਵੇ ਹਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸਤਾਂ ਰਹਿਦਾਨ ਵਿਵੇਕਦਾਨ ਵਿਸਾਹਦਾਨ ਭਰੋਸਾਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ ਧਮਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਿਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਅੱਜ ਦੂਸਰੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਸੰਗਤਾਂ ਨੇ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ। ਆਪ ਜੀ ਦੇ ਜਥਿਆਂ ਵੱਲੋਂ ਗੁਰਬਾਣੀ ਦਾ ਹਰੀ ਜਸ ਕੀਰਤਨ ਗੁਰਮਤਿ ਦੀਆਂ ਵਿਚਾਰਾਂ ਹੋਈਆਂ। ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਬਾਣੀ ਦੀਆਂ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ, ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ। ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਤਿਲ ਫੁਲ ਭੇਟਾ ਪ੍ਰਵਾਨ ਕਰਨੀ। ਆਈਆਂ ਸੰਗਤਾਂ ਨੂੰ ਗੁਰਮਤਿ ਦੀ ਸੋਝੀ ਬਖਸ਼ਣੀ ਜੀ। ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ। ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ। ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਜਿਤਾਵੇ ਜੀ, ਨਾਨਕ ਨਾਮ ਚੜ੍ਹਦੀ ਕਲਾ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਐਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਤਨਸਰੀ ਮਹਲਾ ਪੰਜਵਾਂ ਜਹ ਜਹ ਪੇਖੋਂ ਤਹ ਹਜੂ ਦੂਰ ਕਤੋਂ ਨਾ ਜਾਈ ਰੱਬ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਜਹ ਜਹ ਪੇਖੋਂ ਤਹ ਹਜੂਰ ਦੂਰ ਕਤੋਂ ਨਾ ਜਾਈ ਰੱਬ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਵਿਛੜੇ ਸੋ ਸੰਗੀ ਗਨੀਏ ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਪਨੀਏ ਰਹਾਉ ਪ੍ਰਤ ਪਾਲੈ ਅਪਿਆਉ ਦੇ ਕਛ ਯੂਨ ਨ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਛਲ ਅਛੇਦ ਅਪਾਰ ਪ੍ਰਭ ਉੱਚਾ ਜਾ ਕਰੂ ਜਪ ਜਪ ਕਰੈ ਆਨੰਦ ਜਨ ਅਚਰਜ ਅਨੂਪ ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮੈ ਅਰਾਦਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾ।
ਵਾਹਿਗੁਰੂ ਜੀ ਕਾ